And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਧੁੰਦ ਵਾਲਾ ਕੰਮ ਅੱਜ, ਹੁਣ ਕੁਝ ਇਲਾਕਿਆਂ ਦੇ ਵਿੱਚ ਧੁੰਦ ਹੈਗੀ ਹੈ, ਕਈ ਥਾਵਾਂ ਦੇ ਵਿੱਚ ਧੁੰਦ ਉਨੀ ਜ਼ਿਆਦਾ ਨਹੀਂ ਆ। ਵੈਸੇ ਵੀ ਜੋ ਇਨਵਾਇਰਮੈਂਟ ਕੈਨੇਡਾ ਨੇ ਦੱਸਿਆ ਸੀ ਕਿ ਬਾਏ ਦਾ ਮਿਡਲ ਆਫ ਦਿਸ ਵੀਕ ਮੋਸਟ ਲਾਈਕਲੀ ਹੋ ਸਕਦਾ ਕਿ ਕੱਲ੍ਹ ਦਾ ਦਿਨ ਆਹ ਜਿਹੜੇ ਇੱਕ ਫੌਗੀ ਜਿਹਾ ਇੱਕ ਚੱਲਿਆ ਹੋਇਆ ਸਮਾਂ ਉਹਦਾ ਆਖਰੀ ਦਿਨ ਹੋਵੇ, ਉਸ ਤੋਂ ਬਾਅਦ ਫਿਰ ਦਿਨ ਖੁੱਲ੍ਹ ਤੇ ਜਾਣਗੇ। ਪਰ ਠੰਡ ਓਵਰਨਾਈਟ ਟੈਂਪਰੇਚਰ ਨੈਗੇਟਿਵ ਦੇ ਵਿੱਚ ਹੋਣਾ ਲਗਭਗ ਅਗਲਾ ਸਾਰਾ ਹਫ਼ਤਾ, ਠੰਡ ਦੇ ਵਿੱਚ ਵਾਧਾ ਹੋਣਾ।
ਈਵਨ ਅੱਜ ਵੀ ਕਾਫ਼ੀ ਠੰਡ ਸੀ, ਤੜਕਸਾਰ ਵੀ ਅਤੇ ਕੱਲ੍ਹ ਰਾਤ ਵੀ ਕਾਫ਼ੀ ਠੰਡ ਸੀ, 0°-1 ਦੇ ਨੇੜੇ ਤੇੜੇ ਟੈਂਪਰੇਚਰ ਸੀਗਾ। ਅਤੇ ਅੱਜ ਵੀ ਜਿਹੜਾ ਮਿਨੀਮਮ ਟੈਂਪਰੇਚਰ ਹੈ -1, ਮੈਕਸੀਮਮ 7 ਡਿਗਰੀ ਦਿਖਾ ਰਹੀ ਹੈ ਫੋਰਕਾਸਟ। ਅਤੇ ਬਾਕੀ ਹੁਣ ਕੱਲ੍ਹ ਇਹ ਕਿਹਾ ਜਾ ਰਿਹਾ ਕਿ ਓਵਰਕਾਸਟ ਰਹਿਣ ਦੀ ਸੰਭਾਵਨਾ। ਸੋ ਜਦੋਂ ਦੇਖੋ ਬੱਦਲਵਾਈ ਰਹੇਗੀ ਤਾਂ ਧੁੰਦ ਨਹੀਂ ਹੋਏਗੀ, ਜੇ ਧੁੱਪ ਨਿਕਲੇਗੀ ਤਾਂ ਧੁੰਦ ਹੋਣ ਦੇ ਆਸਾਰ ਹੁੰਦੇ ਨੇ।
ਜੀ ਜੀ ਜੀ।
ਅਤੇ ਹੁਣ ਧੁੱਪ ਦੁਬਾਰਾ ਸ਼ੁੱਕਰਵਾਰ ਨਿਕਲਣੀ ਆ, ਸੋ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸ਼ੁੱਕਰਵਾਰ ਸ਼ਾਮ ਨੂੰ ਧੁੰਦ ਪੈਂਦੀ ਹੈ ਕਿ ਨਹੀਂ।
ਜੀ ਹਾਂ, ਵਿਚ ਇਜ਼ ਅਜੇ ਪਰਸੋਂ।
ਹਾਂਜੀ
ਜੀ। ਇਸ ਵੇਲੇ ਕੁਝ ਇਲਾਕਿਆਂ ਦੇ ਵਿੱਚ ਇਟਸ ਵੈਰੀ ਫੌਗੀ, ਸੋ ਜਦੋਂ ਗੱਡੀ ਚਲਾ ਰਹੇ ਹੋ ਪਲੀਜ਼ ਡਰਾਈਵ ਵੈਰੀ ਕੇਅਰਫੁਲੀ। ਅਤੇ ਵੈਸੇ ਵੀ ਐਲੈਕਸ ਫ੍ਰੇਜ਼ਰ ਬ੍ਰਿਜ ਦੇ ਉੱਪਰ ਇਸ ਵੇਲੇ ਕਾਫੀ ਸਮੱਸਿਆ ਹੈਗੀ ਆ, ਦੇਅਰ ਆਰ ਕਪਲ ਆਫ ਐਕਸੀਡੈਂਟਸ। ਸੋ ਇਹਦੇ ਕਰਕੇ ਜੇ ਤੁਸੀਂ ਐਲੈਕਸ ਵਾਲੇ ਪਾਸੇ ਨੂੰ ਜਾਣਾ ਸੀ, ਤੁਹਾਨੂੰ ਬਦਲਵਾਂ ਰਾਹ ਲੈਣ ਦਾ ਸੁਜੈਸ਼ਨ ਦਿੱਤਾ ਜਾ ਰਿਹਾ, ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਡਿਟੂਰ ਕਰਦਿਆਂ ਥੋੜ੍ਹਾ ਐਕਸਟਰਾ ਸਮਾਂ ਵੀ ਚਾਹੀਦਾ ਹੋਏਗਾ ਫੋਰ ਯੋਰ ਮੋਰਨਿੰਗ ਕਮਿਊਟ। ਬਾਕੀ ਵਟਸਐਪ ਦਾ ਸਾਡਾ ਨੰਬਰ 6048070915, 6048070915। ਜਿਹੜੀ ਵੀ ਗੱਲਬਾਤ ਤੁਸੀਂ ਸੁਣ ਰਹੇ ਹੋ ਉਹਦੇ 'ਚ ਕੁਝ ਵੀ ਐਡ ਔਨ ਕਰਨਾ ਹੋਵੇ ਤਾਂ ਫਿਰ ਤੁਸੀਂ ਵਟਸਐਪ 'ਤੇ ਮੈਸੇਜ ਕਰ ਦੇਣਾ, ਪਰ ਸਿਰਫ ਤਾਂ ਇਫ ਇਟ ਇਜ਼ ਸੇਫ ਟੂ ਡੂ ਸੋ 6048070915, 6048070915। ਵਾਸੂ ਜੀ, ਗੱਲ ਜਾਂ ਟਰੰਪ ਤੋਂ ਸ਼ੁਰੂ ਕਰੀਏ ਕਿ ਗੱਲ ਆਪਾਂ ਇੱਥੋਂ ਐਕਚੁਲੀ ਲੋਕਲ ਗੱਲ ਤੋਂ ਸ਼ੁਰੂ ਕਰ ਲੈਂਦੇ ਹਾਂ, ਕਿਉਂਕਿ ਟਰੰਪ ਨੇ ਅੱਜ ਵੈਸੇ ਜਿਹੜੀ ਡੈਵੋਸ ਦੇ ਵਿੱਚ ਸਪੀਚ ਦਿੱਤੀ ਆ ਉਹਦੇ ਵਿੱਚ ਬਹੁਤ ਕੁਝ ਕਿਹਾ ਟਰੰਪ ਨੇ, ਅਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਅਪਡੇਟਸ ਨੇ ਉਹ ਵੀ ਆ ਰਹੀਆਂ ਨੇ, ਸੋ ਸਾਰੀ ਗੱਲ ਸਾਂਝੀ ਕਰਦੇ ਹਾਂ। ਜਿਹੜੇ RCMP ਦੇ ਅਸਿਸਟੈਂਟ ਕਮਿਸ਼ਨਰ ਨੇ ਵਾਸੂ ਜੀ, ਜੌਨ ਬਰੂਅਰ, ਜਿਹੜੇ BC ਐਕਸਟੋਰਸ਼ਨ ਟਾਸਕ ਫੋਰਸ ਨੂੰ ਲੀਡ ਕਰ ਰਹੇ ਨੇ, ਉਹਨਾਂ ਨੇ ਕੱਲ੍ਹ ਅਪਡੇਟ ਸਾਂਝੀ ਕੀਤੀ, ਜਿਸ ਅਪਡੇਟ ਬਾਰੇ ਪਿਛਲੇ ਹਫ਼ਤੇ ਪ੍ਰੀਮੀਅਰ ਨੇ ਇੰਡੀਆ ਤੋਂ ਕਿਹਾ ਸੀ ਕਿ ਐਕਸਟੋਰਸ਼ਨ ਟਾਸਕ ਫੋਰਸ ਵਾਲੇ ਦੱਸਣਗੇ ਕਿ ਉਹਨਾਂ ਦੀ ਤਫਤੀਸ਼ ਅਤੇ ਇਨਵੈਸਟੀਗੇਸ਼ਨਸ ਕਿਹੋ ਜਿਹੀਆਂ ਚੱਲ ਰਹੀਆਂ ਨੇ। ਉਹਦੇ ਵਿੱਚ ਵਾਸੂ ਜੀ ਉਹਨਾਂ ਨੇ ਇਹ ਕਿਹਾ ਵੀ ਟਾਸਕ ਫੋਰਸ ਨੇ ਅਜੇ ਤੱਕ ਜਿੰਨੇ ਵੀ ਲੋਕਲ ਪੁਲਿਸ ਅਥੋਰਿਟੀਜ਼ ਨੇ ਜਾਂ ਸਰਵਿਸਿਜ਼ ਨੇ 32 ਇਹੋ ਜਿਹੀਆਂ ਫਾਈਲਸ ਨੇ, 32 ਫਾਈਲਸ, ਜਿਨ੍ਹਾਂ ਦੀ ਇਨਵੈਸਟੀਗੇਸ਼ਨ BC ਐਕਸਟੋਰਸ਼ਨ ਟਾਸਕ ਫੋਰਸ ਨੇ ਆਪਣੇ ਹੱਥਾਂ ਵਿੱਚ ਲਈ ਹੈ, 32 ਫਾਈਲਸ। ਉਹਨਾਂ 32 ਦੇ ਵਿੱਚੋਂ 7 ਜਣਿਆਂ ਨੂੰ ਕ੍ਰਿਮੀਨਲੀ ਚਾਰਜ ਕੀਤਾ ਗਿਆ ਹੈ।
ਅਤੇ ਤਕਰੀਬਨ 100 ਮਾਮਲਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਰਚ ਵਾਰੰਟਸ ਵਰਗੀਆਂ ਜਿਹੜੀਆਂ ਜੁਡੀਸ਼ੀਅਲ ਆਥੋਰਾਈਜੇਸ਼ਨਸ ਨੇ ਉਹ ਹਾਸਲ ਕੀਤੀਆਂ ਨੇ। ਅਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਵਿਜੇ ਜੀ ਕਿ CBSA ਵੀ, ਕਿਉਂਕਿ ਇਸ ਟਾਸਕ ਫੋਰਸ ਦਾ ਹਿੱਸਾ, ਕਹਿੰਦੇ CBSA ਦੇ ਨਾਲ ਰਲ ਕੇ ਅਸੀਂ ਕਲੋਜ਼ਲੀ ਕਹਿੰਦੇ ਕੰਮ ਕਰ ਰਹੇ ਹਾਂ। ਅਤੇ 111 ਫੋਰਨ ਨੈਸ਼ਨਲ ਅਜਿਹੇ ਨੇ ਜਿਨ੍ਹਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ, 111, ਅਤੇ ਜਿਹੜੇ ਕਿ ਇਨਐਡਮਿਸਿਬਲ ਹੋ ਸਕਦੇ ਨੇ ਅੰਡਰ ਇਮੀਗ੍ਰੇਸ਼ਨ ਲਾਅ। ਅਤੇ ਉਹਨਾਂ ਦੇ ਵਿੱਚੋਂ 9 ਅਜੇ ਤੱਕ ਡਿਪੋਰਟ ਕੀਤੇ ਗਏ ਨੇ, ਅਤੇ ਆਈਡੈਂਟੀਜ਼ ਅਜੇ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਅਤੇ ਈਵਨ ਜਿਹੜੇ ਲੋਕ ਚਾਰਜ ਵੀ ਕੀਤੇ ਗਏ ਨੇ, 7, ਉਹਨਾਂ ਦੀ ਵੀ ਕੱਲ੍ਹ ਆਈਡੈਂਟੀ ਨਹੀਂ ਕੱਲ੍ਹ ਜਾਰੀ ਕੀਤੀ ਗਈ।
ਜੀ, ਜਿਹੜੇ ਵਾਸੂ ਜੀ, ਆਮ ਤੌਰ 'ਤੇ ਜਦੋਂ ਚਾਰਜਿਸ ਪ੍ਰੈਸ ਹੋ ਜਾਂਦੇ ਆ, ਉਹ ਤੋਂ ਬਾਅਦ ਆਈਡੈਂਟੀ ਰਿਵੀਲ ਕਰ ਦਿੱਤੀ ਜਾਂਦੀ ਆ। ਆਈਡੈਂਟੀਜ਼ ਨਾ ਡਿਪੋਰਟ ਹੋਇਆਂ ਦੀਆਂ ਅਤੇ ਨਾ ਹੀ ਚਾਰਜ ਹੋਇਆਂ ਦੀਆਂ ਕੀਤੀ ਗਈਆਂ ਸਾਂਝੀਆਂ। ਜਿਹੜੀ ਵਾਸੂ ਜੀ ਕੱਲ੍ਹ ਇੱਕ ਗੱਲ ਜੌਨ ਬਰੂਅਰ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ, ਉਹਦੇ ਵਿੱਚ ਇੱਕ ਗੱਲ ਜਿਹੜੀ ਉਹ ਕਹਿ ਗਏ ਨਾ ਵੀ ਜਿਹੜੀ ਇਹ ਸਰੀ ਦੇ ਵਿੱਚ ਐਕਸਟੋਰਸ਼ਨ ਵਾਲੀ ਸਿਚੁਏਸ਼ਨ ਆ, ਇਕੱਲੀ ਸਰੀ 'ਚ ਨਹੀਂ, ਓਵਰਆਲ, ਕਹਿੰਦੇ ਇਹ ਕ੍ਰਾਈਸਿਸ ਨਹੀਂ ਆ। ਉਹਨਾਂ ਨੇ ਤੁਲਨਾ ਇਹਦੀ ਕੀਤੀ, ਕਹਿੰਦੇ ਕ੍ਰਾਈਸਿਸ ਹੈਗਾ ਜਿਵੇਂ ਕਿ ਡਰੱਗ ਓਵਰਡੋਜ਼ ਕ੍ਰਾਈਸਿਸ ਆ, ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ। ਕਹਿੰਦੇ ਜਿਹੜਾ ਇਹ ਐਕਸਟੋਰਸ਼ਨ ਕ੍ਰਾਈਸਿਸ ਹੈ, ਪਬਲਿਕ ਸੇਫਟੀ ਇਸ਼ੂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇਹਨੂੰ ਤੁਸੀਂ ਕ੍ਰਾਈਸਿਸ ਦਾ ਸ਼ਬਦ ਇਹਦੇ ਵਾਸਤੇ ਇਸਤੇਮਾਲ ਨਹੀਂ ਕਰ ਸਕਦੇ। ਜੌਨ ਬਰੂਅਰ ਦੀ ਜਿਹੜੀ ਇਹ ਵਾਲੀ ਗੱਲ ਆ, ਉੱਤੇ ਰਿਐਕਸ਼ਨ ਬੜਾ ਤਿੱਖਾ ਆਉਂਦਾ ਪਿਆ।
ਦਰਅਸਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ, ਇਟ ਵਾਜ਼ ਨਾਟ ਅ ਪਾਰਟ ਆਫ ਹਿਸ ਸਟੇਟਮੈਂਟ।
ਜੀ,
ਸੋ ਜਦੋਂ ਰਿਪੋਰਟਰਸ ਨੇ ਉਹਨਾਂ ਨੂੰ ਸਵਾਲ ਪੁੱਛਿਆ, ਇੱਕ ਰਿਪੋਰਟਰ ਨੇ ਕਿਹਾ ਕਿ ਦੇ ਆਰ ਸ਼ੂਟਿੰਗਸ ਗਲੋਰ, ਇਹ ਜਿਹੜਾ ਉਹਨਾਂ ਨੇ ਫਰੇਜ਼ ਇਸਤੇਮਾਲ ਕੀਤਾ, ਇਹ ਚੁੱਭ ਗਿਆ ਜੌਨ ਬਰੂਅਰ ਨੂੰ। ਤੇ ਉਹ ਕਹਿੰਦੇ ਵੀ ਤੁਸੀਂ ਇੱਦਾਂ ਨਾ ਕਹੋ, ਉਹ ਕਹਿੰਦੇ ਨਹੀਂ, ਕਹਿੰਦੇ ਰੋਜ਼। ਸੋ ਰਿਪੋਰਟਰ ਨੇ ਕਿਹਾ ਰੋਜ਼ ਸ਼ੂਟਿੰਗ ਹੁੰਦੀ ਆ, ਕਹਿੰਦੇ ਨਹੀਂ ਤੁਸੀਂ ਗਲਤ ਹੋ ਟੈਕਨੀਕਲੀ, ਵੀ ਰੋਜ਼ ਸ਼ੂਟਿੰਗ ਨਹੀਂ ਹੋ ਰਹੀ, ਕਿ ਜਿੰਨੇ ਦਿਨ ਹੋਏ ਨੇ ਇਸ ਸਾਲ ਦੇ ਵਿੱਚ 19 ਸ਼ੂਟਿੰਗਸ ਨਹੀਂ ਹੋਈਆਂ, 19 ਫਾਈਲਸ ਐਕਸਟੋਰਸ਼ਨ ਦੀਆਂ ਸਾਹਮਣੇ ਆਈਆਂ ਨੇ। ਸੋ ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਤੁਹਾਡੀ ਜੇ ਗੱਲ ਕਰਨ ਦਾ ਤਰੀਕਾ ਗਲਤ ਆ, ਤੇ ਤੁਸੀਂ ਇੱਦਾਂ ਨਾ ਕਹੋ ਕਿ ਦੇਰ ਆਰ ਸ਼ੂਟਿੰਗਸ ਗਲੋਰ, ਜੇ ਤੁਸੀਂ ਇਸ ਰੌਂ ਦੇ ਵਿੱਚ ਗੱਲ ਕਰਨੀ ਹੈ ਤੇ ਨਾਲ ਇਹ ਵੀ ਦੱਸੋ ਕਿ ਪੁਲਿਸ ਵੱਲੋਂ ਕੀ ਕੁਝ ਕੀਤਾ ਜਾ ਰਿਹਾ। ਕਹਿੰਦੇ ਵੀ ਮੀਡੀਆ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਵੀ ਪ੍ਰੋਪਰ ਰਿਪੋਰਟਿੰਗ ਕਰੇ, ਤੇ ਫਿਰ ਉਹਨਾਂ ਨੇ ਨਾਲ ਇਹ ਕਹਿਤਾ ਕਹਿੰਦੇ ਵੀ ਦੇਖੋ ਇਟਸ ਨੋਟ ਅ ਕ੍ਰਾਈਸਿਸ, ਕਹਿੰਦੇ ਕ੍ਰਾਈਸਿਸ ਹੈਗਾ ਜੋ ਡਰੱਗ ਓਵਰਡੋਜ਼ ਦੀ ਸਮੱਸਿਆ ਹੈ, ਇਟਸ ਅ ਪਬਲਿਕ ਸੇਫਟੀ ਥਰੈਟ, ਇਟਸ ਅ ਥਰੈਟ ਟੂ ਪਬਲਿਕ ਸੇਫਟੀ ਐਬਸੋਲੂਟਲੀ ਐਂਡ ਆਈ ਟੇਕ ਇਟ ਵੈਰੀ ਸੀਰੀਅਸਲੀ। ਪਰ ਜਿਹੜੀ ਉਹ ਗੱਲ ਇਹ ਕਹਿ ਗਏ ਕਿ ਇਟ ਇਜ਼ ਨੋਟ ਅ ਕ੍ਰਾਈਸਿਸ,
ਹਾਂ
ਉਹ ਗੱਲ ਹੁਣ ਸਾਰਿਆਂ ਨੂੰ ਬਹੁਤ ਚੁੱਭ ਰਹੀ ਹੈ ਐਂਡ ਫੋਰ ਵੈਲਿਡ ਰੀਜ਼ਨਸ, ਕਿਉਂਕਿ ਇੱਕ ਬੜਾ ਵੱਡਾ ਕੰਸਰਨ ਇਹ ਰਿਹਾ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਕੀ ਕਾਰਨ ਕੀ ਹੈ ਕਿ ਇਸ ਪੂਰੇ ਮਾਮਲੇ ਨੂੰ ਠੱਲ ਅਜੇ ਤੱਕ ਪੈ ਕਿਉਂ ਨਹੀਂ ਰਹੀ, ਰੋਜ਼ਾਨਾ ਸ਼ੂਟਿੰਗਸ ਦੀਆਂ ਖਬਰਾਂ ਜਾਂ ਐਕਸਟੋਰਸ਼ਨ ਸੰਬੰਧੀ ਖਬਰਾਂ ਕਿਉਂ ਆ ਰਹੀਆਂ ਨੇ, ਕੀ ਸਰਕਾਰ ਕੀ ਪੁਲਿਸ ਕੀ ਐਡਮਿਨਿਸਟ੍ਰੇਸ਼ਨ ਇਸ ਪੂਰੇ ਮਾਮਲੇ ਨੂੰ ਸੀਰੀਅਸਲੀ ਨਹੀਂ ਲੈ ਰਹੀ। ਹੁਣ ਜਿਹੜੀ ਉਹਨਾਂ ਨੇ ਗੱਲ ਕਹਿਤੀ ਕਿ ਇਟਸ ਨੋਟ ਅ ਥਰੈਟ, ਉਹ ਜਿਹੜੀ ਗੱਲ ਹੈ ਉਹਦੇ ਨਾਲ ਇੱਦਾਂ ਲੱਗਦਾ ਉਹਨਾਂ ਪਰਸੈਪਸ਼ਨ ਸਗੋਂ ਹੋਰ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਕਿ ਪੁਲਿਸ ਆਰ ਨੋਟ ਟੇਕਿੰਗ ਇਟ,
ਜਿਸ ਸੰਜੀਦਗੀ ਦੇ ਨਾਲ ਇਹਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਵੀ ਕੀ ਇਹ ਜਿਹੜੀ ਸ਼ਬਦਾਂ ਦੀ ਚੋਣ ਹੈ ਇਹ ਪੁਲਿਸ ਦਾ ਰਵੱਈਆ ਦਰਸਾਉਂਦੀ ਹੈ।
ਤੇ ਇਹ ਕਹਿਣਾ ਕਿ ਵੀ ਇਹ ਕ੍ਰਾਈਸਿਸ ਇਸ ਕਰਕੇ ਨਹੀਂ ਕਿਉਂਕਿ ਇਹਦੇ ਵਿੱਚ ਲੋਕ ਮਾਰੇ ਨਹੀਂ ਜਾ ਰਹੇ, ਓਵਰਡੋਜ਼ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ,
ਇਸ ਕਰਕੇ ਉਹ ਕ੍ਰਾਈਸਿਸ ਦਾ।
ਸੋ ਆਰ ਯੂ ਵੇਟਿੰਗ ਫੋਰ ਪੀਪਲ ਟੂ ਡਾਈ ਐਵਰੀ ਡੇ?
ਫਿਰ ਦੂਜੀ ਗੱਲ ਇਹ ਹੈ ਨਾ ਕਿ ਜੇ ਓਵਰਡੋਜ਼ ਵਾਲਾ ਕ੍ਰਾਈਸਿਸ ਉਹਦੇ ਵਿੱਚ ਲੋਕ ਮਾਰੇ ਜਾ ਰਹੇ ਨੇ, ਉਹਨੂੰ ਜੇ ਕ੍ਰਾਈਸਿਸ ਮੰਨ ਕੇ ਵੀ ਉੱਥੇ ਵੀ ਕੀ ਠੱਲ ਪਈ, ਉੱਥੇ ਵੀ ਈਵਨ ਵਾਸੂ ਜੀ ਵਨ ਡੈਥ ਇਜ਼ ਟੂ ਮੈਨੀ, ਓਵਰਡੋਜ਼ ਵਾਲੇ ਮਾਮਲੇ ਦੇ ਵਿੱਚ ਵੀ ਗੱਲ ਇਹ ਕਹਿ ਦਿੱਤੀ ਜਾਂਦੀ ਹੈ ਪਿਛਲੇ ਸਾਲ ਨਾਲੋਂ ਮੌਤਾਂ ਇੰਨੇ ਪਰਸੈਂਟ ਘੱਟ ਗਈਆਂ, ਇਹ ਕੋਈ ਅਚੀਵਮੈਂਟ ਥੋੜ੍ਹੇ ਆ। ਇੱਕ ਵੀ ਬੰਦਾ ਓਵਰਡੋਜ਼ ਕਰਕੇ ਜੇ ਉਹਦੀ ਜਾਨ ਜਾ ਰਹੀ ਹੈ ਜ਼ਹਿਰੀਲੀਆਂ ਡਰੱਗਸ ਕਰਕੇ, ਉਹ ਵੀ ਬਹੁਤ ਜ਼ਿਆਦਾ। ਜੇ ਉਹਨੂੰ ਕ੍ਰਾਈਸਿਸ ਮੰਨਿਆ ਜਾ ਰਿਹਾ ਤਾਂ ਉਹਨੂੰ ਕ੍ਰਾਈਸਿਸ ਮੰਨਦੇ ਹੋਏ ਕੀ ਕੀਤਾ ਜਾ ਰਿਹਾ ਟੂ ਮੇਕ ਸ਼ੋਰ ਕਿ ਉਹਨੂੰ ਰਿਜ਼ੋਲਵ ਕੀਤਾ ਜਾ ਸਕੇ? ਇਸ ਸਥਿਤੀ ਦੇ ਵਿੱਚ ਰਿਐਕਸ਼ਨ ਬੜਾ ਤਿੱਖਾ ਹੋਣਾ ਸ਼ੁਰੂ ਹੋਇਆ। ਸੇਫ ਸਿਟੀ ਕੋਲੀਸ਼ਨ ਦੇ ਮਨਦੀਪ ਨਾਗਰਾ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਆ, ਉਹ ਕਹਿੰਦੇ ਵੀ ਜਦੋਂ ਇੱਥੇ ਇੰਨਾ ਸਹਿਮ ਫੈਲਿਆ ਹੋਇਆ ਲੋਕਾਂ ਦੇ ਮਨਾਂ ਵਿੱਚ, ਸਰੀ ਦੇ ਵਿੱਚ, ਬਿਜ਼ਨਸ ਕਮਿਊਨਿਟੀ ਦੇ ਵਿੱਚ, ਉਦੋਂ ਅਸਿਸਟੈਂਟ ਕਮਿਸ਼ਨਰ ਦਾ ਇਹ ਕਹਿ ਦੇਣਾ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਜਿਹੜੀ ਬਣਦੀ ਸੀਰੀਅਸਨੈਸ ਦੇ ਨਾਲ ਇਸ ਮਾਮਲੇ ਨੂੰ ਡੀਲ ਕੀਤਾ ਜਾਣਾ ਚਾਹੀਦਾ ਪ੍ਰੋਵਿੰਸ਼ੀਅਲ ਲੈਵਲ 'ਤੇ, ਪੁਲਿਸ ਲੈਵਲ 'ਤੇ, ਉਸ ਸੰਜੀਦਗੀ ਨਾਲ, ਉਸ ਸੀਰੀਅਸਨੈਸ ਦੇ ਨਾਲ ਇਸ ਚੀਜ਼ ਨਾਲ ਨਜਿੱਠਿਆ ਨਹੀਂ ਜਾ ਰਿਹਾ।
ਅਤੇ ਇਸੇ ਹੀ ਤਰ੍ਹਾਂ ਦੀ ਗੱਲ ਬ੍ਰੈਂਡਾ ਲੋਕ ਮੇਅਰ ਨੇ ਵੀ ਗੱਲ
ਵੀ ਕਹੀ ਹੈ,
ਉਹਨਾਂ ਨੇ ਕਿਹਾ ਕਹਿੰਦੇ ਨਹੀਂ, ਕਹਿੰਦੇ ਡੈਫੀਨੇਟਲੀ ਇਹ ਕ੍ਰਾਈਸਿਸ ਹੈ, ਕਹਿੰਦੇ ਵੀ ਕੌਣ ਕਹਿੰਦਾ ਕ੍ਰਾਈਸਿਸ ਨਹੀਂ। ਅਤੇ ਮਨਦੀਪ ਨਾਗਰਾ ਦਾ ਕਹਿਣਾ ਸੀ ਵੀ ਜਿਹੜੀ ਇਹ ਸਟੇਟਮੈਂਟ ਇਟ ਇਜ਼ ਟੋਨ ਡੈਫ, ਇਟ ਇਜ਼ ਆਊਟਰੇਜਸ ਐਂਡ ਇਨਸਲਟਿੰਗ। ਉਹਨਾਂ ਨੇ ਕਿਹਾ ਵਾਟ ਅ ਡਿਸਗ੍ਰੇਸਫੁਲ ਥਿੰਗ ਟੂ ਸੇ ਵੀ ਇਹ ਕ੍ਰਾਈਸਿਸ ਨਹੀਂ ਹੈ।
ਵਾਸੂ ਜੀ ਜਿਹੜੀ ਨਾ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ ਨੇ ਗੱਲ ਆਖੀ ਇੱਕ ਰਿਪੋਰਟਰ ਨਾਲ ਗੱਲ ਕਰਦੇ ਹੋਏ ਵੀ ਜੇ ਤੁਸੀਂ ਕਹਿੰਦੇ ਹੋ ਸ਼ੂਟਿੰਗਸ ਇੰਨੀਆਂ ਹੋ ਰਹੀਆਂ ਨੇ ਤੁਸੀਂ ਫਿਰ ਪੁਲਿਸ ਕੀ ਕਰ ਰਹੀ ਹੈ ਉਹ ਵੀ ਰਿਪੋਰਟ ਕਰੋ। ਵਾਸੂ ਜੀ ਪੁਲਿਸ ਕੀ ਕਰ ਰਹੀ ਹੈ ਤਾਂ ਉਹਨਾਂ ਕੀ ਰਿਪੋਰਟ ਹੋਣਾ ਨਾ ਜਿੰਨਾ ਸਟੇਟਮੈਂਟ 'ਚ ਆਉਣਾ।
ਐਂਡ ਆਲਸੋ ਜਿਹੜੀਆਂ ਰਿਪੋਰਟਸ ਆਉਂਦੀਆਂ ਨੇ
ਜੀ
ਉਹ ਸਰੀ ਪੁਲਿਸ ਸਰਵਿਸ ਵੱਲੋਂ ਆਉਂਦੀਆਂ ਨੇ
ਜੀ।
ਜਿਹੜੀ ਇਹ ਐਕਸਟ੍ਰੋਸ਼ਨ ਟਾਸਕ ਫੋਰਸ ਆ ਇਹਨਾਂ ਵੱਲੋਂ ਤਾਂ ਟਾਵੀਆਂ ਅਪਡੇਟਸ ਹੀ ਜਾਰੀ ਕੀਤੀਆਂ ਜਾਂਦੀਆਂ।
ਕਰੈਕਟ।
ਹੁਣ ਇਹਨਾਂ ਦੇ 4 ਮਹੀਨੇ ਪੂਰੇ ਹੋਏ ਸੀ 17 ਤਰੀਕ ਨੂੰ
ਜੀ,
ਸੋ ਤਾਂ ਇਹ ਕਹਿ ਲਓ ਵੀ ਇਹਨਾਂ ਨੇ 4 ਮੰਥ ਅਪਡੇਟ ਇੱਕ ਸਾਂਝੀ ਕੀਤੀ ਹੈ, ਉਹ ਵੀ ਪ੍ਰੀਮੀਅਰ ਨੇ ਪਿਛਲੇ ਹਫ਼ਤੇ ਕਿਹਾ ਸ਼ਾਇਦ ਤਾਂ ਹੀ ਕਰਤੀ।
ਚਲੋ
ਜੇ ਤੁਸੀਂ ਅਪਡੇਟ ਸਾਂਝੀ ਕਰੋਗੇ ਤਾਂ ਮੀਡੀਆ ਤੁਹਾਨੂੰ ਰਿਪੋਰਟ ਕਰਦਾ ਹੀ ਆ। ਐਂਡ ਅਗੇਨ ਟੂ ਯੋਰ ਪੁਆਇੰਟ ਕਿ ਈਵਨ ਸਰੀ ਪੁਲਿਸ ਸਰਵਿਸ ਵੱਲੋਂ ਵੀ ਜਿਹੜੇ ਬਿਆਨ ਆਉਂਦੇ ਆ ਉਹਦੇ ਵਿੱਚ ਜਿਹੜੀ ਜਾਣਕਾਰੀ ਬੜੀ ਲਿਮਿਟਿਡ ਹੁੰਦੀ ਹੈ। ਐਂਡ ਵੀ ਅੰਡਰਸਟੈਂਡ ਕਿ ਜਿਹੜੇ ਪੁਲਿਸ ਨਾਲ ਸੰਬੰਧਿਤ ਜਿਹੜੀ ਕੋਈ ਇਨਵੈਸਟੀਗੇਸ਼ਨ ਦੇ ਮਾਮਲੇ ਹੁੰਦੇ ਆ ਵੀ ਉਹਨਾਂ ਦੇ ਵਿੱਚ ਲਿਮਿਟਿਡ ਜਾਣਕਾਰੀ ਹੀ ਜਨਤਕ ਕੀਤੀ ਜਾ ਸਕਦੀ ਹੈ
ਜੀ,
ਅਤੇ ਜਿੰਨੀ ਜਾਣਕਾਰੀ ਉਪਲਬਧ ਹੁੰਦੀ ਹੈ ਮੀਡੀਆ ਰਿਪੋਰਟ ਕਰਦਾ ਹੀ ਹੈ।
ਦੇਖੋ ਹਾਂ ਐਗਜੈਕਟਲੀ ਰਿਸਪੋਂਸੀਬਲ ਤਰੀਕਾ ਕੀ ਆ ਪੁਲਿਸ ਦੀ ਐਕਟੀਵਿਟੀ ਬਾਰੇ ਰਿਪੋਰਟ ਕਰਨ ਦਾ ਕਿ ਜਿੰਨੀ ਜਾਣਕਾਰੀ ਅਧਿਕਾਰਤ ਤੌਰ 'ਤੇ ਆਈ ਉਹ ਸ਼ੇਅਰ ਕੀਤੀ ਜਾਵੇ ਅਧਿਕਾਰਤ ਤੌਰ 'ਤੇ। 4 ਮਹੀਨਿਆਂ 'ਚ ਕੱਲ੍ਹ ਇਹਨਾਂ ਨੇ ਜੇ ਅਜਿਹੀ ਪ੍ਰੈਸ ਕਾਨਫਰੰਸ ਕੀਤੀ, ਇੱਕ ਪਬਲਿਕ ਫੋਰਮ ਦੇ ਵਿੱਚ ਜੌਨ ਬਰੂਅਰ ਨੇ ਜੋ ਜੋ ਗੱਲਾਂ ਆਖੀਆਂ ਸੀ ਉਹ ਸਭ ਰਿਪੋਰਟ ਹੋਈਆਂ। ਇੱਕ ਤਾਂ ਮੈਨੂੰ 4 ਮਹੀਨੇ ਬਾਅਦ ਰਿਪੋਰਟ ਕਰਨ ਦੀ ਗੱਲ ਨਹੀਂ ਸਮਝ ਆਈ ਯਾਰ, ਜਿਹੜੀਆਂ ਕੰਪਨੀਆਂ ਵੀ ਆਪਣੇ ਫਾਈਨੈਂਸ਼ੀਅਲ ਰਿਜ਼ਲਟਸ ਰਿਪੋਰਟ ਕਰਦੀਆਂ ਨੇ ਪਬਲਿਕਲੀ ਲਿਸਟਡ,
ਕੁਆਟਰਲੀ
ਕਰਦੀਆਂ, ਕੁਆਟਰ 3 ਮਹੀਨੇ ਦਾ ਹੁੰਦਾ, ਆ 4 ਮਹੀਨੇ ਬਾਅਦ ਰਿਪੋਰਟ ਦੇਣ ਦੀ ਕੀ ਮਤਲਬ ਸਮਝ ਨਹੀਂ ਆਉਂਦੀ ਗੱਲ। ਉਹਦੇ ਵਿੱਚ ਵੀ ਗੱਲ ਇਹ ਕਹਿਣੀ ਕਿ ਤੁਸੀਂ ਫਿਰ ਕਹਿੰਦੇ ਫੇਅਰਲੀ ਗੱਲਾਂ ਦੱਸੋ ਵੀ ਪੁਲਿਸ ਕੀ ਕਰ ਰਹੀ ਹੈ ਉਹ ਵੀ ਦੱਸੋ। ਪੁਲਿਸ ਕੀ ਕਰ ਰਹੀ ਹੈ ਇਹ ਰਿਪੋਰਟਰਸ ਨੂੰ ਵੀ ਉਦੋਂ ਹੀ ਪਤਾ ਲੱਗੇਗਾ ਜਦੋਂ ਪੁਲਿਸ ਵੱਲੋਂ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਸੋ ਡੂ ਯੂ ਵਾਂਟ ਮੀਡੀਆ ਟੂ ਡੂ ਇਨਵੈਸਟੀਗੇਟਿਵ ਜਰਨਲਿਜ਼ਮ ਇਨ ਟੂ ਸ਼ੂਟਿੰਗਸ?
ਹਾਂ, ਯੈਸ,
ਯੂ ਡੋਂਟ ਵਾਂਟ ਦੈਟ?
ਹਾਂ,
ਤੇ ਤੁਸੀਂ ਚਾਹੁੰਦੇ ਹੋ ਕਿ ਜਿੰਨੀ ਜਾਣਕਾਰੀ ਅਧਿਕਾਰਤ ਤੌਰ ਤੇ ਸਾਂਝੀ ਕੀਤੀ ਜਾ ਸਕਦੀ ਉਹੀ ਕੀਤੀ ਜਾਵੇ,
ਤੇ ਜਿਹੜੇ
ਤੁਸੀਂ ਕਰ ਰਹੇ ਹੋ ਸਾਰੇ
ਜਿਹੜੇ ਬੰਦੇ ਚਾਰਜ ਹੁੰਦੇ ਆ, ਜਿਹੜੇ ਬੰਦੇ ਰਿਪੋਰਟ ਹੁੰਦੇ ਆ, ਉਹਨਾਂ ਦਾ ਕਿਸੇ ਦਾ ਨਾਂ ਨਹੀਂ ਆਉਂਦਾ।
ਪਹਿਲਾਂ
ਇਨੀਸ਼ਲੀ 3 ਜਣੇ ਰਿਪੋਰਟ ਹੋਏ ਸੀ, ਆਈ ਥਿੰਕ ਦੈਟ ਵਾਸ ਬੈਕ ਇਨ ਨਵੰਬਰ ਜਦੋਂ ਇਨਫੋਰਮੇਸ਼ਨ ਆਈ ਸੀ, 3 ਬੰਦੇ ਰਿਪੋਰਟ ਹੋਏ। ਸਾਲ ਦੇ ਅੰਤ ਤੋਂ ਪਹਿਲਾਂ ਇਹ ਨੰਬਰ ਵੱਧ ਕੇ 5 ਹੋ ਗਿਆ ਸੀ, ਹੁਣ ਰਿਪੋਰਟ ਹੋਇਆਂ ਦੀ ਗਿਣਤੀ 5 ਤੋਂ ਵੱਧ ਕੇ 9 ਹੋ ਚੁੱਕੀ ਆ। ਉਹ ਵਾਲੇ ਵਿਅਕਤੀ ਜਿਹੜੇ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਦੇ ਘੇਰੇ ਸੀਗੇ।
ਇੱਕ ਸਵਾਲ ਜਿਹੜਾ ਕੰਸਰਨ ਬਣਿਆ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਅਸਾਈਲਮ ਦੀ ਅਰਜ਼ੀ ਲਗਾ ਰਹੇ ਨੇ ਤੇ ਇਹਦੇ ਬਾਰੇ ਜੌਨ ਬਰੂਅਰ ਨੇ ਕਿਹਾ, ਪਰ ਕਹਿੰਦੇ ਇਹਦੇ ਨਾਲ ਸਾਡੀ ਇਨਵੈਸਟੀਗੇਸ਼ਨ ਤੇ CBSA ਦੀ ਇਨਵੈਸਟੀਗੇਸ਼ਨ ਤੇ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਜੇਕਰ ਕੋਈ ਅਸਾਈਲਮ ਦੀ ਅਰਜ਼ੀ ਲਗਾ ਵੀ ਦੇਵੇ, CBSA ਫਿਰ ਵੀ ਉਸ ਵਿਅਕਤੀ ਨੂੰ ਮੁਲਕ ਦੇ ਵਿੱਚੋਂ ਰਿਮੂਵ ਕਰਨ ਲਈ ਆਪਣੀ ਕਾਰਵਾਈ ਜਾਰੀ ਰੱਖਦੀ ਹੈ। ਸੋ
ਕਾਰਵਾਈ ਬਸ ਕਿੰਨੀ ਲੰਬੀ ਪੈ ਜਾਂਦੀ ਹੈ ਨਾ
ਜੀ ਜੀ। ਚਲੋ ਹੁਣ ਦੇਖੋ ਜਿਹੜੀ ਉਹਨਾਂ ਨੇ ਗੱਲ ਦੱਸੀ ਹੈ ਆਪਣਾ ਰਿਪੋਰਟ ਕਰਨਾ ਬਣਦਾ
ਜੀ ਜੀ,
ਤੇ ਉਹਨਾਂ ਨੇ ਇਹ ਗੱਲ ਕੱਲ੍ਹ ਕਹੀ ਹੈ ਕਿ ਵੀ ਉਹਦੇ ਨਾਲ CBSA ਦੀ ਜਿਹੜੀ ਤਫਤੀਸ਼ ਹੈ ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਜੇ ਉਹ ਸਾਲਮ ਦੀ ਅਰਜ਼ੀ ਲਗਾਉਂਦੇ ਨੇ ਫਿਰ ਵੀ ਉਹਨਾਂ ਨੂੰ ਰਿਪੋਰਟ ਕੀਤੇ ਜਾਣ ਦੀ ਕਾਰਵਾਈ ਜਿਹੜੀ ਹੈ ਉਹ ਜਾਰੀ ਰਹਿੰਦੀ ਹੈ CBSA ਵੱਲੋਂ। ਸੋ ਕੱਲ੍ਹ ਇਹ ਗੱਲ ਜ਼ਰੂਰ ਉਹਨਾਂ ਨੇ ਦੱਸੀ ਹੈ, ਪਰ ਜਿਹੜੀ ਉਹ ਇੱਕ ਗੱਲ ਇਹ ਕਹਿ ਗਏ ਨੇ ਕਿ ਦਿਸ ਇਜ਼ ਨੋਟ ਅ ਕ੍ਰਾਈਸਿਸ, ਕਿ ਓਵਰਡੋਜ਼ ਇਜ਼ ਅ ਕ੍ਰਾਈਸਿਸ, ਉਹਦੇ 'ਚ ਲੋਕ ਮਰਦੇ ਨੇ। ਸੋ ਉਹ ਗੱਲ ਠੀਕ
ਨਹੀਂ, ਉਹ ਗੱਲ ਠੀਕ ਨਹੀਂ ਹੈ। ਹਾਂ, ਕੀ ਇੰਤਜ਼ਾਰ ਫਿਰ ਇਸ ਚੀਜ਼ ਦਾ ਹੈ ਕਿ ਯਾਰ ਇਹ ਦੇਖੋ ਇਹ ਜਿਹੜੀ ਓਵਰਆਲ ਪੁਲਿਸਿੰਗ ਦੀ ਫਿਲੋਸਫੀ ਆ ਇਹ ਗੱਲ ਉਹਦੇ ਨਾਲ ਹੀ ਜੁੜਦੀ ਹੈ ਨਾ ਜਾ ਕੇ। ਤੁਸੀਂ ਜੇ ਇਹ ਰਿਪੋਰਟ ਕਰਦੇ ਹੋ ਨਾ ਫਲਾਨੇ ਬੰਦੇ ਨੇ ਮੈਨੂੰ ਮੇਰਾ ਨੁਕਸਾਨ ਕਰਨ ਦੀ ਧਮਕੀ ਦਿੱਤੀ, ਵਰਬਲ ਧਮਕੀ, ਉਹ ਕਹਿੰਦੇ ਬੋਲਿਆ ਹੀ ਹੈ ਨਾ, ਕੀਤਾ ਤਾਂ ਹੈ ਨੁਕਸਾਨ,
ਸੋ ਕੀ ਵੇਟ ਕੀਤੀ ਜਾ ਰਹੀ ਹੈ
ਨਾ। ਸੋ ਇਹੀ ਇਹੀ ਪ੍ਰੋਬਲਮ ਹੈਗੀ ਆ ਸਾਡੇ ਜਿਹੜਾ ਇਸ ਵੇਲੇ ਕਾਨੂੰਨੀ ਢਾਂਚਾ ਹੈ ਕਿ ਕਈ ਵਾਰੀ ਜਿਹੜੀ ਉਹ ਲੈਵਲ ਆਫ ਸੀਰੀਅਸਨੈਸ ਹੁੰਦੀ ਆ ਉਸ ਨੂੰ ਉਸ ਸੀਰੀਅਸਨੈਸ ਨਾਲ ਡੀਲ ਨਹੀਂ ਕੀਤਾ ਜਾਂਦਾ। ਜੌਨ ਬਰੂਅਰ ਨੇ ਕੱਲ੍ਹ ਇੱਕ ਗੱਲ ਹੋਰ ਵੀ ਕਹੀ, ਚਲੋ ਉੱਥੇ ਵੀ ਉਹ ਗੱਲ ਉਹਨਾਂ ਦੀ ਦਰੁਸਤ ਹੈ ਇੱਕ, ਕਿ ਇਨਵੈਸਟੀਗੇਸ਼ਨ ਬਹੁਤ ਪੇਚੀਦਾ ਹੁੰਦੀਆਂ ਨੇ। ਕਹਿੰਦੇ ਮੈਂ ਹਰਗਿਜ਼ ਇਹ ਨਹੀਂ ਚਾਹੁੰਦਾ ਕਿ ਮੇਰਾ ਕੋਈ ਵੀ ਅਫਸਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਜਲਦਬਾਜ਼ੀ ਕਰਕੇ ਸਿਰਫ ਰਿਜ਼ਲਟ ਦਿਖਾਉਣ ਦੇ ਚੱਕਰ 'ਚ ਜਲਦਬਾਜ਼ੀ 'ਚ ਇਨਵੈਸਟੀਗੇਸ਼ਨ ਅਜਿਹੀ ਕਰੇ ਕਿ ਜਦੋਂ ਅਸੀਂ ਅਦਾਲਤ ਦੇ ਵਿੱਚ ਉਹ ਮਾਮਲਾ ਲੈ ਕੇ ਜਾਈਏ ਅਤੇ ਉੱਥੇ ਜਾ ਕੇ ਦ ਟੈਸਟ ਆਫ ਲਾਅ ਉਹ ਫਿਰ ਸਟੈਂਡ ਨਾ ਕਰ ਸਕੇ ਅਤੇ ਬੰਦਾ ਫਿਰ ਉੱਥੋਂ ਬਰੀ ਹੋ ਕੇ ਨਿਕਲ ਜਾਵੇ। ਸੋ ਉਹ ਕਹਿੰਦੇ ਇਸ ਕਰਕੇ ਸਮਾਂ ਲੱਗਦਾ, ਸਮਾਂ ਦਿਓ। ਕਹਿੰਦੇ ਐਕਸਟੋਰਸ਼ਨਿਸਟਸ ਨੂੰ ਪਤਾ ਕਿ ਅਸੀਂ ਉਹਨਾਂ ਦੇ ਮਗਰ ਪਏ ਹੋਏ ਹਾਂ, ਅਸੀਂ ਉਹਨਾਂ ਨੂੰ ਪਤਾ ਅਸੀਂ ਉਹਨਾਂ ਨੂੰ ਫੜ ਲਵਾਂਗੇ। ਇਹ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਥੋੜ੍ਹਾ ਭਾਸ਼ਣ ਨੂੰ ਮਜ਼ੀਆਂ ਲੱਗਦੀਆਂ, ਵੀ ਇਸੇ ਕਰਕੇ ਉਹ ਆਪਣੇ ਤੌਰ ਤਰੀਕੇ ਤਬਦੀਲ ਕਰੀ ਜਾਂਦੇ ਆ। ਫਸਲੀ ਤੌਰ ਤਰੀਕੇ ਤਬਦੀਲ ਕੀ, ਕਈਆਂ ਦਾ ਤਾਂ ਹੁਣ ਇਹ ਕਹਿਣਾ, ਸਪੈਸ਼ਲੀ ਜੇ ਤੁਸੀਂ ਉਹਨਾਂ ਵਿਕਟਮਸ ਨਾਲ ਗੱਲ ਕਰੋ ਜਿਹੜੇ ਮਲਟੀਪਲ ਟਾਈਮਸ ਟਾਰਗੇਟ ਹੋ ਚੁੱਕੇ ਨੇ, ਕਿ ਉਹ ਤਾਂ ਹੁਣ ਹੋਰ ਜ਼ਿਆਦਾ ਜ਼ਰੂਰਤ ਵਧੀ ਜਾਂਦੀ ਹੈ। ਸਗੋਂ ਆ ਜਿਹੜੀ ਕੱਲ੍ਹ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਆ ਇੱਥੇ ਕਿੰਗ ਜੋਰਜ 72 ਐਵੀਨਿਊ 'ਤੇ ਇੱਕ ਬਿਜ਼ਨਸ 'ਤੇ, ਉਸ ਵਿਅਕਤੀ ਨੂੰ ਉਹਨਾਂ ਨੂੰ ਤੀਜੀ ਵਾਰ ਟਾਰਗੇਟ ਕੀਤਾ ਗਿਆ, ਪਹਿਲਾਂ ਦੋ ਵਾਰੀ ਉਹਨਾਂ ਦੇ ਘਰ 'ਤੇ ਗੋਲੀ ਚੱਲ ਚੁੱਕੀ ਆ।
ਹਾਂਜੀ, ਸੋ ਵਿਜੇ ਜੀ ਇਹ ਉਹੀ ਜੌਨ ਬਰੂਅਰ ਨੇ ਜਦੋਂ CBC ਵੱਲੋਂ ਇੱਕ ਜਿਹੜੀ ਉਹ ਕੀਤੀ ਗਈ ਸੀ
ਫੋਰਮ,
ਉਹਦੇ ਵਿੱਚ ਉਹਨਾਂ ਨੇ ਜਦੋਂ ਟਾਊਨ ਹਾਲ ਉਹਦੇ ਵਿੱਚ ਜਦੋਂ ਉਹਨਾਂ ਨੇ ਸੰਬੋਧਨ ਕੀਤਾ ਸੀ ਉਦੋਂ ਉਹਨਾਂ ਦੀ ਬੜੀ ਸ਼ਲਾਘਾ ਹੋਈ ਸੀ ਕਿ ਬੜੇ ਇੱਕ ਕੈਂਡਿਡ ਤਰੀਕੇ ਨਾਲ, ਬੜੀ ਇਮਾਨਦਾਰੀ ਜੇ ਨਾਲ ਸਾਰੀ ਗੱਲ ਸਪਸ਼ਟ ਤਰੀਕੇ ਨਾਲ ਦੱਸਦੇ ਆ, ਵੀ ਬਹੁਤੇ ਜਾਰਗਨ ਦੇ ਵਿੱਚ ਨਹੀਂ ਪੈਂਦੇ। ਪਰ ਉਹਨਾਂ ਨੇ ਕੱਲ੍ਹ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਮੈਂ ਕੋਟ ਕਰਨਾ ਚਾਹਾਂਗਾ ਇੱਥੇ। ਉਹਨਾਂ ਨੇ ਕਿਹਾ, ਦੇਰ ਇਜ਼ ਨੋਟ ਅ ਕ੍ਰਾਈਸਿਸ, ਹੁਣ ਐਗਜੈਕਟਲੀ ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਵਿੱਚ, ਦੇਰ ਇਜ਼ ਨੋਟ ਅ ਕ੍ਰਾਈਸਿਸ, ਅ ਕ੍ਰਾਈਸਿਸ ਇਜ਼ ਵਾਟਸ ਹੈਪਨਿੰਗ ਆਊਟ ਦੇਅਰ ਵਿਦ ਡਰੱਗ ਓਵਰਡੋਜ਼ਿਸ, ਦੈਟਸ ਅ ਕ੍ਰਾਈਸਿਸ, ਪੀਪਲ ਆਰ ਡਾਇੰਗ, ਦਿਸ ਇਜ਼ ਅ ਥਰੈਟ ਟੂ ਪਬਲਿਕ ਸੇਫਟੀ ਐਬਸੋਲੂਟਲੀ ਐਂਡ ਆਈ ਟੇਕ ਇਟ ਵੈਰੀ ਸੀਰੀਅਸਲੀ। ਸੋ ਇਹ ਉਹਨਾਂ ਨੇ ਗੱਲ ਕਹੀ, ਪਰ ਇਹ ਜਿਹੜਾ ਵਿੱਚ ਦੋ ਸੈਂਟੈਂਸ ਨਾ ਇਹਦੇ, ਅ ਕ੍ਰਾਈਸਿਸ ਇਜ਼ ਵਾਟਸ ਹੈਪਨਿੰਗ ਆਊਟ ਦੇਅਰ ਵਿਦ ਡਰੱਗ ਓਵਰਡੋਜ਼ਿਸ, ਦੈਟਸ ਅ ਕ੍ਰਾਈਸਿਸ, ਪੀਪਲ ਆਰ ਡਾਇੰਗ, ਵੀ ਲੋਕ ਮਰ ਰਹੇ ਨੇ ਤਾਂ ਉਹ ਕ੍ਰਾਈਸਿਸ ਆ, ਵੀ ਇਹ ਸ਼ੂਟਿੰਗਸ ਦੇ ਵਿੱਚ ਲੋਕ ਮਰ ਨਹੀਂ ਰਹੇ, ਇਹ ਕ੍ਰਾਈਸਿਸ ਨਹੀਂ ਆ, ਇਟਸ ਅ ਥਰੈਟ ਟੂ ਪਬਲਿਕ ਸੇਫਟੀ।
ਵਾਸੂ ਜੀ, ਕਿੰਨੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਰਿਹਾਇਸ਼ ਸਿਰਫ ਇਸ ਕਰਕੇ ਬਦਲੀ ਆ ਕਿਉਂਕਿ ਇਸ ਕ੍ਰਾਈਸਿਸ ਕਰਕੇ, ਕਈਆਂ ਨੇ ਸ਼ਹਿਰ ਛੱਡ ਦਿੱਤਾ, ਕਈਆਂ ਨੇ ਆਪਣੇ ਪਰਿਵਾਰਾਂ ਨੂੰ ਮੁਲਕ ਤੋਂ ਬਾਹਰ ਭੇਜ ਦਿੱਤਾ। ਸੋ ਜੇ ਇਹ ਕ੍ਰਾਈਸਿਸ ਨਹੀਂ ਆ ਤਾਂ ਫਿਰ ਹੋਰ ਕੀ ਆ
ਜੀ।
ਸੋ ਇਹਨੂੰ ਲੈ ਕੇ ਕਾਫੀ ਜਿਹੜਾ ਤਿੱਖਾ ਰਿਐਕਸ਼ਨ ਆ ਉਹ ਸਾਰੇ ਪਾਸਿਓਂ ਆਉਂਦਾ ਪਿਆ ਹੈ। ਵਾਸੂ ਜੀ, ਵਟਸਐਪ 'ਤੇ ਕਈ ਮੈਸੇਜ ਸੁਣਨ ਵਾਲਿਆਂ ਦੇ ਆ ਰਹੇ ਨੇ। ਇੱਕ ਮੈਸੇਜ ਆਇਆ ਹੈ, ਇਹ ਗੱਡੀ ਮਤਲਬ ਡਰਾਈਵਿੰਗ ਨਾਲ ਰਿਲੇਟਡ ਆ। ਕਹਿੰਦੇ, ਪਲੀਜ਼ ਰਿਕੁਐਸਟ ਪੀਪਲ ਟੂ ਡਰਾਈਵ ਐਥੀਕਲੀ ਔਨ ਐਲੈਕਸ ਫਰੇਜ਼ਰ ਬ੍ਰਿਜ, ਦੇ ਸਪੀਡ ਉੱਥੇ 70 ਦੀ ਹੈ, 90 ਦੀ ਨਹੀਂ। ਬਹੁਤ ਸਾਰੇ ਲੋਕ ਬੜਾ ਤੇਜ਼ ਚੱਲਦੇ ਨੇ, ਬਹੁਤ ਜ਼ਿਆਦਾ ਟੇਲਗੇਟਿੰਗ ਕਰਦੇ ਨੇ। ਇਹ ਤਾਂ ਪ੍ਰੋਬਲਮ ਇਕੱਲੀ ਐਲੈਕਸ ਫਰੇਜ਼ਰ ਬ੍ਰਿਜ 'ਤੇ ਨਹੀਂ, ਵਾਸੂ ਜੀ ਕਈ ਥਾਵਾਂ 'ਤੇ ਆ।
ਐਂਡ ਓਨੈਸਟਲੀ ਵਿਜੇ ਜੀ, ਐਲੈਕਸ ਫਰੇਜ਼ਰ 'ਤੇ ਜਿਹੜੀ 70 ਦੀ ਸਪੀਡ ਆ ਨਾ, ਉਹ ਬਹੁਤ ਘੱਟ ਆ,
ਉਹ ਘੱਟ ਆ,
ਇਟ ਡਸ ਟੈਸਟ ਯੂਅਰ ਪੇਸ਼ੈਂਸ।
ਯਾ,
ਕਈ ਵਾਰ ਉੱਥੇ ਬੜਾ ਔਖਾ ਲੱਗਦਾ ਸਪੀਡ ਨੂੰ ਇਕਦਮ ਘੱਟ ਕਰਨਾ, ਤੁਸੀਂ 90 ਤੋਂ ਸਿੱਧਾ 70 ਤੇ ਆਉਂਦੇ ਹੋ ਤੇ ਜਦੋਂ ਲੇਨਸ ਖਾਲੀ ਹੋਣ ਉਦੋਂ ਵੀ 70 ਤੇ, ਉਹ ਥੋੜਾ ਜਿਹਾ ਲੱਗਦਾ ਕਿ ਉੱਥੇ ਔਖਾ ਲੱਗਦਾ ਓਨੈਸਟਲੀ। ਪਰ ਯੈਸ ਯੈਸ, ਵੀ ਆਲ ਸ਼ੁਡ ਅਬਾਈਡ ਬਾਈ ਦਾ ਰੂਲਸ। ਸੋ ਜੇ ਸਪੀਡ ਲਿਮਿਟ 70 ਹੈ ਤੇ ਉਹ 70 ਤੇ ਹੀ ਚਲਾਉਣੀ ਚਾਹੀਦੀ।
ਜਿੱਦਾਂ ਦੀ ਹੁਣ ਟੈਕਨੋਲੋਜੀ ਹੈਗੀ ਆ ਵਸੂ ਜੀ, ਯਾਰ ਜੇ ਡਿਜੀਟਲ ਸਾਈਨਸ ਹੋਣ, ਡਿਪੈਂਡਿੰਗ ਔਨ ਕਿ ਕਿੰਨਾ ਟ੍ਰੈਫਿਕ ਆ, ਅੱਗੇ ਦਾ ਟ੍ਰੈਫਿਕ ਕਿਹੋ ਜਿਹਾ ਚੱਲ ਰਿਹਾ, ਉਹਦੇ ਮੁਤਾਬਕ ਸਪੀਡ ਦੇ ਵਿੱਚ, ਕਿਉਂਕਿ ਉਹ ਐਡਜਸਟੇਬਲ ਸਪੀਡ ਕਿਉਂ ਨਹੀਂ ਹੋ ਸਕਦੀ? ਕਿਉਂਕਿ ਦੇਖੋ, ਤੁਸੀਂ ਇਹ ਦੇਖੋ, ਜੇ ਮੰਨ ਲਓ ਅੱਗੇ ਕੰਜੈਸ਼ਨ ਆ ਪਿੱਛੋਂ ਟ੍ਰੈਫਿਕ ਆ ਰਿਹਾ ਮੰਨ ਲਓ 70 ਦੀ ਹੀ ਸਪੀਡ 'ਤੇ, ਤੁਹਾਨੂੰ ਪਤਾ ਵੀ ਜੇ 60 ਦੀ ਸਪੀਡ 'ਤੇ ਟ੍ਰੈਫਿਕ ਹੋ ਜਾਵੇ ਤਾਂ ਜਿਹੜਾ ਅੱਗੇ ਕੰਜੈਸ਼ਨ ਹੈ ਜਦ ਤੱਕ ਕੋਈ ਈਜ਼ ਹੋਏਗਾ ਉਦੋਂ ਤੱਕ ਥੋੜ੍ਹੀਆਂ ਗੱਡੀਆਂ ਦੀ ਰਫ਼ਤਾਰ ਸਲੋ ਹੈ, ਪਿੱਛੇ ਵਾਲਾ ਟ੍ਰੈਫਿਕ ਥੋੜ੍ਹਾ ਦੇਰ ਨਾਲ ਪਹੁੰਚੇਗਾ। ਜਿਹੜੀ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਕੋਆਰਡੀਨੇਸ਼ਨ ਕਰ ਸਕੇ ਉਹਦੇ ਨਾਲ ਵੀ ਕੰਜੈਸ਼ਨ ਤਾਂ ਰਿਲੀਵ ਕੀਤਾ ਜਾ ਸਕਦਾ, ਪਰ ਟੈਕਨੋਲੋਜੀ ਤਾਂ ਇੱਥੇ ਉਹੀ ਆ ਡਾਕਟਰ, ਅਜੇ ਵੀ ਫੈਕਸ ਭੇਜਦੇ ਆ ਸਪੈਸ਼ਲਿਸਟ ਨੂੰ
ਅਪਾਇੰਟਮੈਂਟ ਵਾਸਤੇ। ਅਸੀਂ ਇੱਕ ਲਿਸਟ ਭੇਜ ਰਹੇ ਹਾਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ, ਜਿਹ 'ਚ ਆਪਾਂ ਹੈਲੀਕਾਪਟਰ ਲਿਖਿਆ ਹੋਇਆ, ਡਰੋਨ ਲਿਖੇ ਹੋਏ ਨੇ ਅਤੇ ALPR ਦੀ ਟੈਕਨੋਲੋਜੀ ਲਿਖੀ ਹੋਈ ਆ, ਅਤੇ ਉਹਦੇ 'ਚ ਆਪਾਂ ਤੁਹਾਡੇ ਡਿਜੀਟਲ ਸਾਈਨ ਵੀ ਲਿਖ ਦੇਵਾਂਗੇ।
ਇਹ ਵੀ ਲਿਖ ਦਿਉ ਕਿ ਜਿਹੜੀ ਫੈਕਸ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਮੈਡੀਕਲ ਸਿਸਟਮ 'ਚ ਅਜੇ ਵੀ
ਉਹ ਵੀ ਚੇਂਜ,
ਉਹ ਵੀ ਚੁਕਾ ਦਿਉ।
ਹੋਰ ਦੱਸੋ ਕੀ ਚਾਹੀਦਾ?
ਹਾਂ, ਹੁਣ ਕਬੂਤਰ ਭੇਜ ਦੇਣੇ, ਕਿਹਾ ਇਹਦੇ ਪੈਰ ਨਾਲ ਬੰਨ ਕੇ ਭੇਜ ਦੇ
ਆਪਣੇ ਘਰ ਕਿਰਾਣਾ ਵਗੈਰਾ ਚੈੱਕ ਕਰ ਲਓ, ਜੇ ਕੋਈ ਕੋਸਕੋ ਤੋਂ ਵੀ ਚੀਜ਼ ਕੋਈ ਫੜਨੀ ਆ ਤਾਂ
ਉਹ ਤਾਂ ਤੁਹਾਨੂੰ ਦੱਸ
ਦਿਓ। ਲਿਸਟ ਵਿੱਚ ਆਪਾਂ ਲਿਖਾ, ਉਹ ਲਿਸਟ ਬਣ ਰਹੀ ਆ, ਮੈਨੂੰ ਕਹਿੰਦੇ ਤੰਗ ਕਰਨਾ ਤੁਸੀਂ, ਲਿਸਟ ਬਣ ਰਹੀ ਹੈ, ਦੱਸੋ ਕੀ ਕੀ ਚਾਹੀਦਾ, ਕਿਆ ਮੰਗਤਾ,
ਕਿਆ ਮੰਗਤਾ। ਬਸ ਜੀ, ਹਾਲੇ ਤਾਂ ਬ੍ਰੇਕ ਲੈ ਲਈਏ ਛੋਟੀ ਜੀ,
ਠੀਕ ਹੈ ਜੀ।
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਫਿਰ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੱਲ੍ਹ ਜਿਹੜੀ ਸਪੀਚ ਦਿੱਤੀ ਗਈ ਆ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ 'ਚ, ਅਤੇ ਵੈਸੇ ਉਹ ਵਾਪਸ ਆ ਗਏ ਨੇ, ਪਰ ਪ੍ਰਧਾਨ ਮੰਤਰੀ ਦੀ ਸਪੀਚ ਬਾਰੇ ਗੱਲ ਕਰਨ ਤੋਂ ਵੀ ਪਹਿਲਾਂ ਗੱਲ ਕਰ ਲਾਂਗੇ ਡੋਨਲਡ ਟਰੰਪ ਨੇ ਅੱਜ ਕੀ ਕਿਹਾ ਹੈ, ਕਿਉਂਕਿ ਉਹ ਬੜੇ ਜਮੀਂ ਤਾਜ਼ਾ ਗੱਲ ਆ। ਵਾਸੂ ਜੀ, ਸਵਿਟਜ਼ਰਲੈਂਡ ਦੇ ਵਿੱਚ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਜਿਹੜੀ ਸਾਲਾਨਾ ਗੈਦਰਿੰਗ ਹੋਇਆ ਕਰਦੀ ਹੈ, ਜਿਹਦੇ ਵਿੱਚ ਗਵਰਨਮੈਂਟ ਲੀਡਰਸ, ਹੋਰ ਸਟੇਕ ਹੋਲਡਰਸ, ਬਿਜ਼ਨਸ ਲੀਡਰਸ, ਇਕੋਨੋਮਿਸਟ, ਸੈਂਟਰਲ ਬੈਂਕਰਸ ਉੱਥੇ ਇਕੱਠੇ ਹੋਇਆ ਕਰਦੇ ਨੇ। 130 ਵੱਖੋ ਵੱਖਰੇ ਮੁਲਕਾਂ ਤੋਂ ਜਿਹੜੇ ਰੈਪ੍ਰਜੈਂਟੇਟਿਵਸ ਨੇ ਉੱਥੇ ਗੈਦਰ ਹੋਇਆ ਕਰਦੇ ਨੇ। ਲੰਘੇ ਕੱਲ੍ਹ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੀਚ ਦਿੱਤੀ, ਸਟੈਂਡਿੰਗ ਓਵੇਸ਼ਨ ਮਿਲੀ ਉਸ ਸਪੀਚ ਨੂੰ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਥੇ ਭਾਸ਼ਣ ਦੇਣਾ ਸੀ, ਅਤੇ ਡੋਨਲਡ ਟਰੰਪ ਵੱਲੋਂ ਪਿਛਲੇ ਦਿਨਾਂ ਦੇ ਵਿੱਚ, ਵੈਸੇ ਤਾਂ ਪਿਛਲੇ ਪੂਰੇ ਸਮੇਂ ਦੇ ਵਿੱਚ, ਪਰ ਸਪੈਸ਼ਲੀ ਜੋ ਹੁਣ ਉਹ ਗ੍ਰੀਨਲੈਂਡ ਨੂੰ ਹਥਿਆਉਣ ਦੀ ਗੱਲ ਕਰਦੇ ਨੇ, ਉਸ ਦੇ ਸੰਦਰਭ 'ਚ ਜਿਹੜੀ ਇਹ ਸਪੀਚ ਸੀ ਇਹਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਸਨ। ਵੈਸੇ ਟਰੰਪ ਨੇ ਕੁਝ ਹਫ਼ਤੇ ਪਹਿਲਾਂ ਇਹ ਗੱਲ ਆਖੀ ਸੀ ਕਿ ਡੈਵੋਸ ਦੇ ਵਿੱਚ ਜਿਹੜੀ ਉਹਨਾਂ ਨੇ ਸਪੀਚ ਦੇਣੀ ਆ ਉਹਦੇ ਵਿੱਚ ਉਹ ਅਫੋਰਡੇਬਿਲਿਟੀ ਦੇ ਇਸ਼ੂਜ਼ ਨਾਲ ਸੰਬੰਧਿਤ ਗੱਲ ਕਰਨਗੇ, ਪਰ ਪਿਛਲੇ ਦਿਨਾਂ ਤੋਂ ਜੀਓ ਪੋਲੀਟਿਕਸ ਦੇ ਵਿੱਚ ਟਰੰਪ ਦੀਆਂ ਨੀਤੀਆਂ ਕਰਕੇ ਪਵਿੱਤਰ ਥੱਲੀ ਉਹਨੇ ਪ੍ਰੋਟੀ ਮੱਚ ਹਾਈਜੈਕ ਹੀ ਕਰ ਲਿਆ ਪੂਰਾ ਇਹ ਵਰਲਡ ਇਕਨੋਮਿਕ ਫੋਰਮ। ਟਰੰਪ ਨੇ ਅੱਜ ਉੱਥੇ ਸਪੀਚ, ਵੈਸੇ ਜਿਹੜਾ ਨਿਰਧਾਰਿਤ ਸਮੇਂ 'ਤੇ ਉਹਨਾਂ ਨੇ ਪਹੁੰਚਣਾ ਸੀ, 2 ਘੰਟੇ ਲੇਟ ਪਹੁੰਚੇ ਨੇ, ਕਿਉਂਕਿ ਕੱਲ੍ਹ ਜਦੋਂ ਟਰੰਪ ਇੱਥੋਂ ਵਾਸ਼ਿੰਗਟਨ DC ਤੋਂ ਰਵਾਨਾ ਹੋਏ ਅਤੇ ਜਿਹੜਾ ਇਹਨਾਂ ਦਾ ਜਹਾਜ਼ ਆ ਏਅਰਫੋਰਸ 1 ਉਹਦੇ ਵਿੱਚ ਕੋਈ ਮਾਈਨਰ ਇਲੈਕਟ੍ਰੀਕਲ ਨੁਕਸ ਪੈ ਗਿਆ ਸੀ, ਸੋ ਜਹਾਜ਼ ਫਿਰ ਵਾਪਸ ਆਇਆ, ਫਿਰ ਇਹ ਬੈਕਅਪ ਪਲੇਨ ਦੇ ਵਿੱਚ ਗਏ, ਸੋ ਉਹਦੇ ਕਰਕੇ 2 ਘੰਟੇ ਲੇਟ ਹੋਏ। ਪਰ ਵਾਸੂ ਜੀ, ਆਪਣੀ ਸਪੀਚ ਦੇ ਵਿੱਚ ਟਰੰਪ ਨੇ ਸ਼ੁਰੂਆਤ 'ਤੇ ਪਹਿਲਾਂ ਐਂ ਕੀਤੀ ਲੱਗਿਆ ਵੀ ਇਹ ਜਿਵੇਂ ਡੋਮੈਸਟਿਕ ਆਡੀਅੰਸ ਵਾਸਤੇ, ਫੋਕਸ ਨਿਊਜ਼ 'ਤੇ ਦੇਖ ਰਹੀ ਆਡੀਅੰਸ ਵਾਸਤੇ ਸਪੀਚ ਹੋਵੇ, ਵੀ ਇਹਨਾਂ ਦੇ ਵਿੱਚ ਕੋਈ ਵੀ ਗੱਲਾਂ ਇਹੋ ਜਿਹੀਆਂ ਨਹੀਂ ਹੈਗੀਆਂ ਇਸ ਸਪੀਚ 'ਚ ਜਿਹੜੀ ਟਰੰਪ ਫਲੋਰੀਡਾ ਦੇ ਵਿੱਚ ਖੜਕੇ ਨਾ ਕਰਦੇ ਹੋਣ, ਵੀ ਇੱਕ ਵਿਸ਼ਵ ਮੰਚ 'ਤੇ ਜਾ ਕੇ ਵੀ ਵਰਲਡ ਇਕਨੋਮਿਕ ਫੋਰਮ 'ਚ ਵੀ ਉਹ ਕੁਝ ਉਹੋ ਜਿਹੀਆਂ ਗੱਲਾਂ ਹੀ ਕਰ ਰਹੇ ਸੀ, ਫਿਰ ਉਹਨਾਂ ਨੇ ਕੁਝ ਹੋਰ ਆਪਣੇ ਜਿਹੜੇ ਵੱਖੋ ਵੱਖਰੇ ਪੱਤੇ ਅੱਗੇ ਵੀ ਖੋਲ੍ਹੇ। ਪਰ ਗੱਲ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰ ਲਈਏ ਵੀ ਕੈਨੇਡਾ ਨੂੰ ਆਪਣੀ ਸਪੀਚ ਦੌਰਾਨ ਡੋਨਲਡ ਟਰੰਪ ਨੇ ਨਿਸ਼ਾਨੇ 'ਤੇ ਲਿਆ, ਕਹਿੰਦੇ ਕੈਨੇਡਾ ਵਾਲੇ ਉਹ ਯਾਦ ਰੱਖੋ ਤੁਸੀਂ ਸਾਡੇ ਕਰਕੇ ਹੀ ਜਿਉਂਦੇ ਹੋ, ਅਤੇ ਮਾਰਕ ਕਾਰਨੀ ਬਾਰੇ ਉਹਨਾਂ ਨੇ ਟਿੱਪਣੀ ਕੀਤੀ, ਕਹਿੰਦੇ ਤੁਸੀਂ ਬੜੇ ਨਾ ਸ਼ੁਕਰੇ ਹੋ,
ਕਹਿੰਦੇ ਵਾਚ ਯੂਅਰ ਪ੍ਰਾਈਮ ਮਿਨਿਸਟਰ ਯੈਸਟਰਡੇ, ਹੀ ਵਾਜ਼ਨਟ ਸੋ ਗ੍ਰੇਟਫੁਲ, ਦੇ ਸ਼ੁੱਡ ਬੀ ਗ੍ਰੇਟਫੁਲ ਟੂ ਦਾ US, ਕੈਨੇਡਾ ਦਾ ਕੌਮਾ ਜਿਹਾ ਪਾ ਕੇ ਰੁਕ ਕੇ ਥੋੜ੍ਹਾ, ਕਹਿੰਦੇ ਕੈਨੇਡਾ ਵਾਲੇ ਦੇ ਸ਼ੁੱਡ ਬੀ ਗ੍ਰੇਟਫੁਲ ਟੂ ਦਾ US, ਕੈਨੇਡਾ ਲਿਵਸ ਬਿਕੋਜ਼ ਆਫ ਦਾ ਯੂਨਾਈਟਿਡ ਸਟੇਟਸ, ਰਿਮੈਂਬਰ ਦੈਟ ਮਾਰਕ ਦ ਨੈਕਸਟ ਟਾਈਮ ਯੂ ਮੇਕ ਯੂਰ ਸਟੇਟਮੈਂਟਸ।
ਯਾ ਜਿਹੜੀ ਅੱਛਾ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਡੋਨਲਡ ਟਰੰਪ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਉੱਥੋਂ ਰਵਾਨਾ ਹੋ ਗਏ ਸੀ। ਟਰੰਪ ਮਾਰਕ ਕਾਰਨੀ ਦਾ 9 ਦਿਨਾਂ ਦਾ ਜਿਹੜਾ ਦੌਰਾ ਹੈ, ਕਿਉਂਕਿ ਪਹਿਲਾਂ ਚਾਈਨਾ ਗਏ, ਫਿਰ ਕਤਰ ਗਏ, ਕਤਰ ਤੋਂ ਬਾਅਦ ਫਿਰ ਇੱਥੇ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਸਨ, ਉੱਧਰੋਂ ਹੁਣ ਉਹਨਾਂ ਨੇ ਅੱਜ ਵਾਪਸੀ ਕੈਨੇਡਾ ਦੇ ਵੱਲ ਕਰ ਲੈਣੀ ਆ। ਸੋ ਦੋਹਾਂ ਦੀ ਮੁਲਾਕਾਤ ਨਹੀਂ ਹੋਈ, ਅਤੇ ਸੋ ਡੋਨਲਡ ਟਰੰਪ ਨੇ ਇੱਥੇ ਕੈਨੇਡਾ ਦੀ ਅੱਛਾ ਆਟੋ ਸੈਕਟਰ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਆ, ਸੋ ਜਿਹੜੀਆਂ ਗੱਲਾਂ ਉਹ ਪਹਿਲਾਂ ਵੀ ਕਰਦੇ ਰਹੇ ਨੇ।
ਸੋ ਜੀ, ਡੋਨਲਡ ਟਰੰਪ ਨੇ ਇੱਕ ਜਿਹੜੀ ਸਭ ਤੋਂ ਅਹਿਮ ਗੱਲ ਜਿਹੜੀ ਸਾਰੇ ਜਾਣਨਾ ਚਾਹੁੰਦੇ ਸੀ ਵੀ ਗ੍ਰੀਨਲੈਂਡ ਤੇ ਕੀ ਬੋਲਣਗੇ
ਜੀ।
ਸੋ ਗ੍ਰੀਨਲੈਂਡ ਬਾਰੇ ਉਹਨਾਂ ਨੇ ਕਿਹਾ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਫੋਰਸ ਇਸਤੇਮਾਲ ਕਰੋਗੇ, ਕਹਿੰਦੇ ਨਹੀਂ, ਕਹਿੰਦੇ ਆਈ ਵੋਂਟ ਯੂਜ਼ ਫੋਰਸ, ਕਹਿੰਦੇ ਆਈ ਡੋਂਟ ਹੈਵ ਟੂ ਯੂਜ਼ ਫੋਰਸ, ਵੀ ਵੋਂਟ ਯੂਜ਼ ਫੋਰਸ ਔਨ ਗ੍ਰੀਨਲੈਂਡ, ਵੀ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਲਈ, ਉਹਦੇ ਕੰਟਰੋਲ ਆਪਣਾ ਸਥਾਪਿਤ ਕਰਨ ਲਈ ਅਸੀਂ ਮਿਲਟਰੀ ਦਾ ਫੋਰਸ ਦਾ ਇਸਤੇਮਾਲ ਨਹੀਂ ਕਰਾਂਗੇ। ਸੋ ਇਹਦੇ ਨਾਲ ਕਾਫੀ ਰਾਹਤ ਮਿਲੇਗੀ ਪੂਰੇ ਦੁਨੀਆ ਨੂੰ, ਕਿਉਂਕਿ ਡੋਨਲਡ ਟਰੰਪ ਜਿੱਦਾਂ ਦੀਆਂ ਗੱਲਾਂ ਕਰ ਰਹੇ ਸੀ ਵਾਈਟ ਹਾਊਸ ਵੱਲੋਂ, ਡੋਨਲਡ ਟਰੰਪ ਵੱਲੋਂ ਬਾਰ ਬਾਰ ਮਿਲਟਰੀ ਜਦੋਂ ਯੂਜ਼ ਬਾਰੇ ਪੁੱਛਿਆ ਜਾਂਦਾ ਸੀ ਸਵਾਲ, ਤੇ ਉਹ ਇਹਨੂੰ ਟੋਟਲੀ ਨਿਗੇਟ ਨਹੀਂ ਸੀ ਕਰਦੇ, ਨਾ ਨਹੀਂ ਸੀ ਕਹਿੰਦੇ,
ਕੱਲ
ਸੀ ਆਲ ਆਪਸ਼ਨ ਆਰ ਔਨ ਦਾ ਟੇਬਲ।
ਕੱਲ ਵਾਸੂ ਜੀ ਜਦੋਂ ਇੱਕ ਮੀਡੀਆ ਬਰੀਫ, ਕਿਉਂਕਿ ਕੱਲ ਸਾਲ ਵੀ ਹੋ ਗਿਆ ਨਾ ਇਹਨਾਂ ਨੂੰ,
ਹਾਂਜੀ 20 ਤਰੀਕ ਸੀ,
20 ਤਰੀਕ ਸੀ ਕੱਲ ਪ੍ਰੈਜ਼ੀਡੈਂਟ ਵਜੋਂ ਮੁੜ ਤੋਂ ਚਾਰ ਉਹ ਕੱਲ ਵੀ ਜਿਹੜੀ ਸਪੀਚ ਸੀ ਉਹ ਬੜਾ ਰੈਂਬਲਿੰਗ ਆਨ ਜੀ ਕਰਦੇ ਰਹੇ, ਉਹਦੇ ਵਿੱਚ ਇੱਕ ਰਿਪੋਰਟਰ ਨੇ
2 ਘੰਟੇ ਲੱਗੇ ਰਹੇ,
2 ਘੰਟੇ
2 ਘੰਟੇ ਰਿਪੋਰਟਰ ਬਿਠਾਏ ਹੋਏ ਸੀ ਲੱਗੇ ਰਹੇ।
ਇੱਕ ਰਿਪੋਰਟਰ ਨੇ ਪੁੱਛਿਆ ਵੀ ਤੁਸੀਂ ਜਿਹੜੀ ਆਹ ਐਲਾਈਜ਼ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ, ਜੇ ਉਹਨਾਂ ਨੇ ਗ੍ਰੀਨਲੈਂਡ ਹਾਸਲ ਕਰਨ ਦੇ ਵਿੱਚ ਤੁਹਾਡੀ ਮਦਦ ਨਾ ਕੀਤੀ, ਵੀ 1 ਫਰਵਰੀ ਤੋਂ 10% ਟੈਰਿਫ, ਫਿਰ ਜੂਨ ਤੋਂ ਨਹੀਂ ਤਾਂ ਟੈਰਿਫ 25%, ਜੇ ਟੈਰਿਫ ਕੰਮ ਨਾ ਕੀਤੇ ਫਿਰ ਕੀ ਕਰੋਗੇ? ਉਹ ਕਹਿੰਦਾ ਯੂ ਵਿਲ ਨੋ, ਕਹਿੰਦੇ ਕਿ ਤੁਸੀਂ ਮਿਲਟਰੀ ਫੋਰਸ ਯੂਜ਼ ਕਰੋਗੇ, ਕਹਿੰਦੇ ਯੂ ਵਿਲ ਨੋ, ਨਾ ਹਾਂ ਕਿਹਾ ਨਾ ਨਾ ਕਿਹਾ, ਤੁਹਾਨੂੰ ਪਤਾ ਲੱਗ ਜਾਣਾ।
ਸੋ ਅੱਜ ਉਹਨੇ ਨਾ ਕਹਿਤਾ,
ਅੱਜ ਨਾ ਕਹਿਤਾ, ਅੱਜ ਕਲੀਅਰ ਟਰਮ ਦੇ ਵਿੱਚ
ਹਾਂ ਵੀ ਕਹਿ ਸਕਦੇ ਸੀ ਇਟਸ ਡੋਨਲਡ ਟਰੰਪ
ਜੀ।
ਤੇ ਅੱਛਾ ਫਿਰ ਵਿਜੇ ਜੀ, ਗ੍ਰੀਨਲੈਂਡ ਬਾਰੇ ਗੱਲ ਕਰਦੇ ਕਰਦੇ ਕਈ ਉਹਨਾਂ ਨੇ ਅਜੀਬੋ ਗਰੀਬ ਗੱਲਾਂ ਵੀ ਕੀਤੀਆਂ।
ਬਿਊਟੀਫੁਲ ਪੀਸ ਆਫ ਲੈਂਡ,
ਕਹਿੰਦੇ ਉਹ ਪੀਸ ਆਫ ਆਈਸ ਉਹਨੂੰ ਕਹਿ ਰਹੇ ਹੁਣ, ਤੇ ਕਹਿੰਦੇ ਵੀ ਇਹ ਪੀਸ ਆਫ ਆਈਸ ਵਾਸਤੇ ਕਹਿੰਦੇ ਮੈਂ ਕੀ ਕਹਿ ਰਿਹਾ ਵੀ ਮੇਰਾ ਕੰਟਰੋਲ ਤੁਸੀਂ ਕਰ ਲਓ, ਵੀ ਮੇਰਾ ਜਲਦੀ ਜਲਦੀ ਇਹਦੇ ਬਾਰੇ ਕੋਈ ਨੈਗੋਸੀਏਸ਼ਨ ਕਰ ਲਓ, ਵੈਰੀ ਸਮਾਲ ਪ੍ਰਾਈਸ ਟੂ ਆਸਕ ਫੋਰ ਅ ਪੀਸ ਆਫ ਆਈਸ, ਇੱਦਾਂ ਦੀ ਉਹ ਗੱਲ ਕਰ ਰਹੇ। ਫਿਰ ਉਹ ਕਹਿੰਦੇ ਕਹਿੰਦੇ ਵੀ ਇੱਥੇ ਗ੍ਰੀਨਲੈਂਡ ਵਾਲੇ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ, ਕਹਿੰਦੇ ਉਹਨਾਂ ਦਾ ਇੱਕ ਬਹੁਤ ਸਮਾਰਟ ਮੈਨ ਕੋਈ ਗ੍ਰੀਨਲੈਂਡ ਦਾ, ਉਹ ਮੈਨੂੰ ਡੈਡੀ ਕਹਿੰਦਾ, ਕਹਿੰਦਾ
ਅੱਛਾ
ਦੇ ਕਾਲ ਮੀ ਡੈਡੀ, ਐਕਚੁਲੀ ਉਹਨਾਂ ਨੇ ਕਿਹਾ ਹੈ, ਕੋਈ ਮੈਂ ਇਨਸੀਨੂਏਟ ਨਹੀਂ ਕਰ ਰਿਹਾ, ਕਹਿੰਦੇ ਕਾਲ ਮੀ ਡੈਡੀ, ਤੇ ਕਹਿੰਦੇ ਹੁਣ ਮੈਨੂੰ ਇਹ ਕਹਿਣ ਲੱਗ ਪਿਆ ਮੈਂ ਬੈਡ ਪਰਸਨ, ਕਹਿੰਦੇ ਮੈਨੂੰ ਸਮਝ ਨਹੀਂ ਆਉਂਦਾ। ਫਿਰ ਗ੍ਰੀਨਲੈਂਡ ਬਾਰੇ ਗੱਲ ਕਰਦੇ ਕਰਦੇ ਉਹ 2 ਵਾਰ ਵਿੱਚ ਆਈਸਲੈਂਡ ਵੀ ਬੋਲੇ ਨੇ,
ਓ ਇਜ਼ ਇਟ,
ਹਾਂਜੀ। ਸੋ ਕਹਿੰਦੇ ਵੀ ਆਈਸਲੈਂਡ ਦੇ ਕਰਕੇ ਸਟਾਕ ਮਾਰਕੀਟ ਥੱਲੇ ਡਿੱਗ ਗਈਆਂ, ਕਹਿੰਦੇ ਕੱਲ ਹੁਣ ਆਈਸਲੈਂਡ ਦਾ ਤਾਂ ਸਟਾਕ ਮਾਰਕੀਟ ਨਾਲ ਕੋਈ ਲੈਣਾ ਦੇਣਾ ਨਹੀਂ,
ਆਈਸਲੈਂਡ ਵਾਲਿਆਂ ਨੇ ਵੈਸੇ ਇੱਕਦਮ ਹੁਣ ਚੱਲਣੇ ਹੋਏ ਹਨ।
ਸੋ ਹੀ ਮਸਟ ਹੈਵ ਮੈਂਟ ਗ੍ਰੀਨਲੈਂਡ,
ਹੀ ਮਸਟ ਹੈਵ ਮੈਂਟ ਗ੍ਰੀਨਲੈਂਡ,
ਉਹ ਗ੍ਰੀਨਲੈਂਡ ਤੇ ਆਈਸਲੈਂਡ ਦੇ ਵਿੱਚ ਫਰਕ ਨਹੀਂ ਜਾਣਦੇ
ਵਾਸੂ ਜੀ। ਅੱਛਾ ਮੈਨ, ਅੱਛਾ ਇੱਕ ਗੱਲ ਜਿਹੜੀ ਉਹਨਾਂ ਨੇ ਹੋਰ ਇੱਥੇ ਕੀਤੀ ਆ, ਗੱਲਾਂ ਤਾਂ ਬਹੁਤ ਕੀਤੀਆਂ ਟਰੰਪ ਨੇ, ਪਰ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਮੈਨੂਅਲ ਮੈਕਰੋਨ, ਉਹਨਾਂ ਦੀ ਐਨਕਾਂ ਦਾ ਵੀ ਮਜ਼ਾਕ ਉਡਾਇਆ। ਉਹ ਕਹਿੰਦੇ ਕੱਲ੍ਹ ਬੜੇ ਕਹਿੰਦੇ ਬਿਊਟੀਫੁਲ ਫੈਂਸੀ ਜੇ ਗਲਾਸ ਲਾਏ ਫਿਰਦੇ ਸੀ,
ਐਨਕ ਲਾ ਕੇ ਕਿਉਂ ਆਇਆ ਸੀ?
ਹਾਂ, ਉਹਨਾਂ ਦੀ ਕੋਈ ਅੱਖ ਦੇ ਵਿੱਚ ਕੋਈ ਤਕਲੀਫ ਸੀ, ਉਹਨਾਂ ਨੇ ਕਿਹਾ ਕਹਿੰਦੇ ਕੋਈ ਆਈ ਕੰਡੀਸ਼ਨ ਆ ਜਿਹਦੇ ਕਰਕੇ ਮੈਨੂਅਲ ਮੈਕਰੋਨ ਕੱਲ੍ਹ ਉੱਥੇ ਗੋਗਲਸ ਲਗਾ ਕੇ ਵਰਲਡ ਇਕਨੋਮਿਕ ਫੋਰਮ,
ਵਰਲਡ ਇਕਨੋਮਿਕ ਫੋਰਮ ਤੇ ਅੱਖ ਦਾ ਕਾਫੀ ਜ਼ਿਕਰ ਹੋਇਆ,
ਅੱਖ ਦਾ ਕਾਫੀ ਜ਼ਿਕਰ ਹੋਇਆ। ਜੀ ਜੀ ਜੀ, ਯਾ ਵਾਸੂ ਜੀ, ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉੱਥੇ ਸਨ, ਉਹਨਾਂ ਉਹ ਇੱਕ ਵੱਖਰੇ ਫੋਰਮ ਦੇ ਵਿੱਚ ਕੋਈ ਵੁਮੈਨ ਅਤੇ ਅੰਡਰ ਰੈਪ੍ਰਜੈਂਟੇਟਿਵ ਗਰੁੱਪਸ ਬਾਰੇ ਕੋਈ ਡਿਸਕਸ਼ਨ ਹੋ ਰਹੀ ਸੀ, ਉਹਦੇ ਵਿੱਚ ਜਸਟਿਨ ਟਰੂਡੋ ਅਤੇ ਉਹਨਾਂ ਦੇ ਸਾਬਕਾ ਚੀਫ ਆਫ ਸਟਾਫ ਕੇ ਟੀ ਟੈਲਫਰਡ ਉਹ ਡਿਸਕਸ਼ਨ ਕਰ ਰਹੇ ਸੀ। ਉਹ ਕਮਰੇ ਦੇ ਵਿੱਚ ਮੁੱਠੀ ਭਰ ਲੋਕ ਸੀ, ਉੱਥੇ ਕੇ ਟੀ ਪੈਰੀ ਵੀ ਆ ਗਏ, ਜਸਟਿਨ ਟਰੂਡੋ ਦੇ ਹੁਣ ਜਿਹੜੇ ਗਰਲਫ੍ਰੈਂਡ ਨੇ, ਉਹਨਾਂ ਨੇ ਆਡੀਅੰਸ ਵਿੱਚ ਬੈਠੇ ਟਰੂਡੋ ਨੂੰ ਅੱਖ ਮਾਰੀ ਆ,
ਸੋ ਅੱਖ ਦਾ ਕਾਫੀ ਜ਼ਿਕਰ,
ਅੱਖ ਦਾ ਕਾਫੀ ਜ਼ਿਕਰ ਹੋਇਆ,
ਤੇ ਕਹਿੰਦੇ ਵੀ ਸ਼ੀ ਵਾਜ਼ ਓਵਰਹਰਡ ਸੇਇੰਗ ਕਿ ਤੁਹਾਡੀ ਸਪੀਚ ਵੀ ਬਹੁਤ ਵਧੀਆ ਸੀ।
ਹਾਂ, ਪਰ ਅਸੀਂ ਜਿਨ੍ਹਾਂ ਦੀ ਸਪੀਚ ਸੱਚੀ ਵਧੀਆ ਸੀ, ਦੈਟ ਵਾਜ਼ ਮਾਰਕ ਕਾਰਨੀ, ਤੇ ਮਾਰਕ ਕਾਰਨੀ ਨੇ ਕੱਲ੍ਹ ਜਿਸ ਤਰ੍ਹਾਂ ਦਾ ਉੱਥੇ ਭਾਸ਼ਣ ਦਿੱਤਾ, ਉਹ ਬੜਾ ਸਟੇਟਸਮੈਨ ਲਾਈਕ, ਇੱਕ ਕਹਿ ਲਓ ਇੱਕ ਹੋਕਾ ਦਿੱਤਾ ਮਿਡਲ ਪਾਵਰ ਕੰਟਰੀਜ਼ ਨੂੰ, ਕੈਨੇਡਾ, ਆਸਟ੍ਰੇਲੀਆ, ਬ੍ਰਾਜ਼ੀਲ, ਸਾਊਥ ਕੋਰੀਆ ਵਰਗੀਆਂ ਜਿਹੜੀਆਂ ਕੰਟਰੀਜ਼ ਨੇ,
ਕਿ ਮਿਡਲ ਪਾਵਰਸ
ਹਾਂਜੀ, ਕਿ ਜੇ ਤੁਸੀਂ ਆਪਣੇ ਤੌਰ ਤਰੀਕੇ ਨਾ ਬਦਲੇ, ਜੇ ਸਾਰੇ ਆਪਾਂ ਲਾਮਬੰਦ ਨਾ ਹੋਏ, ਤਾਂ ਫਿਰ ਸਮੱਸਿਆਵਾਂ ਸਾਡੇ ਵਾਸਤੇ ਬਹੁਤ ਵੱਡੀਆਂ ਹੋਣਗੀਆਂ। ਜਿਹੜੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਹਿਪੋਕ੍ਰੇਸੀ ਦੇਖਣ ਨੂੰ ਮਿਲਦੀ ਆ, ਦੋਹਰੇ ਮਾਪਦੰਡ ਵੇਖਣ ਨੂੰ ਮਿਲਦੇ ਨੇ, ਉਹਨਾਂ ਨੇ ਉਹਦੇ ਉੱਪਰ ਵੀ ਵਾਰ ਕੀਤਾ। ਮਾਰਕ ਕਾਰਨੀ ਦੀ ਇਸ ਸਪੀਚ ਦੀ ਇੱਕ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਜਿਨ੍ਹਾਂ ਜਿਨ੍ਹਾਂ ਬਾਰੇ ਉਹਨਾਂ ਨੇ ਟਿੱਪਣੀ ਕਰਨੀ ਸੀ, ਨਾ ਟਰੰਪ ਦਾ ਨਾਂ ਲਿਆ, ਨਾ ਅਮਰੀਕਾ ਦਾ ਨਾਂ ਲਿਆ, ਨਾ ਚਾਈਨਾ ਦਾ ਨਾਂ ਲਿਆ, ਪਰ ਨਾ ਹੀ ਕਿਸੇ ਹੋਰ ਮੁਲਕ ਦਾ ਨਾਂ ਲਿਆ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਸਾਰੀ ਗੱਲ ਮੂਹਰੇ ਰੱਖੀ ਆ, ਉਹ ਵਾਸੂ ਜੀ ਇਹ ਇੱਕ ਬੜੀ ਕੌਨਸੀਕੁਐਂਸ਼ੀਅਲ ਸਪੀਚ ਕਿਹਾ ਜਾ ਰਿਹਾ ਪਿਛਲੇ 30 ਸਾਲਾਂ ਦੇ ਵਿੱਚ ਇੰਟਰਨੈਸ਼ਨਲ ਸਟੇਜ 'ਤੇ ਕਿਸੇ ਵੀ ਵਰਲਡ ਲੀਡਰ ਵੱਲੋਂ, ਕਿਸੇ ਕੰਟਰੀ ਦੇ ਮੁਖੀਆ ਵੱਲੋਂ ਇਸ ਤਰ੍ਹਾਂ ਦਾ ਭਾਸ਼ਣ ਨਹੀਂ ਸੀ ਦਿੱਤਾ ਗਿਆ ਜੋ ਮਾਰਕ ਕਾਰਨੀ ਨੇ ਕੱਲ੍ਹ ਸਪੀਚ ਦਿੱਤੀ ਆ। ਹਾਂ, ਹੁਣ ਇਸਦਾ ਅਸਰ ਕੀ ਹੋਏਗਾ, ਇੰਪੈਕਟ ਕੀ ਹੋਏਗਾ, ਉਹ ਟੈਸਟ ਆਫ ਟਾਈਮ ਹੈ ਜਿਹੜਾ ਹੁਣ, ਉਹ ਕਿਵੇਂ ਇਹ ਸਪੀਚ ਸਟੈਂਡ ਕਰਦੀ ਆ, ਕੈਨੇਡਾ ਨੂੰ ਕੀ ਇਹਦਾ ਕੋਈ ਖਾਮਿਆਜ਼ਾ ਵੀ ਭੁਗਤਣਾ ਪੈਂਦਾ, ਜਿਵੇਂ ਟਰੰਪ ਨੇ ਅੱਜ ਗੱਲ ਕਹੀ ਆ ਵੀ ਕੈਨੇਡਾ ਵਾਲੇ ਪ੍ਰਧਾਨ ਮੰਤਰੀ ਬੜੇ ਨਾ ਸ਼ੁਕਰੇ ਰਹੇ ਵੀ ਤੂੰ ਇਸ ਤਾਂ ਜਿਉਂਦੇ ਹੀ ਸਾਡੇ ਕਰਕੇ ਆਉਂ, ਇਹ ਹੁਣ ਗੱਲਾਂ ਦੇਖਣੀਆਂ ਹੋਣਗੀਆਂ ਵੀ ਇਹਦਾ ਇੰਪੈਕਟ ਕੀ ਪੈਂਦਾ।
ਸੋ ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਗੱਲ ਜਿਵੇਂ ਸਪਸ਼ਟ ਕਰਤੀ ਕਿ ਅਮਰੀਕਾ ਨਾਲ ਸਾਡੀ ਯਾਰੀ ਹੁਣ ਟੁੱਟ ਚੁੱਕੀ ਹੈ
ਜੀ,
ਤੇ ਉਹਨਾਂ ਨੇ ਕਿਹਾ ਵੀ ਸਿਰਫ ਕੈਨੇਡਾ ਦੀ ਯਾਰੀ ਨਹੀਂ, ਕਿ ਜੋ ਅਸੀਂ ਇੱਕ ਕਹਿ ਲਓ ਰੂਲ ਬੇਸਡ ਵਰਲਡ ਆਰਡਰ ਇੱਕ ਸਥਾਪਿਤ ਕੀਤਾ ਸੀ ਅਮਰੀਕਾ ਦੀ ਅਗਵਾਈ ਹੇਠ, ਅਸੀਂ ਸਾਰੇ ਅਮਰੀਕਾ ਨਾਲ ਲਾਮਬੰਦ ਹੋਏ ਸੀ ਵੀ ਸਿਸਟਮ ਵਧੀਆ ਚੱਲਦਾ ਸੀ ਸਾਡਾ, ਸਾਰਿਆਂ ਦਾ ਦੁਕਾਨ ਚੱਲ ਰਹੀ ਸੀ, ਕਹਿੰਦੇ ਉਹ ਹੁਣ ਜਿਹੜੀ ਦੁਕਾਨਦਾਰੀ ਆ ਜਿਹੜੀ ਉਹ ਬਾਰਗੇਨ ਆ, ਇਟ ਡਜ਼ਨਟ ਵਰਕ ਐਨੀ ਮੋਰ, ਤੇ ਉਹ ਜਿਹੜਾ ਵਰਲਡ ਆਰਡਰ ਸੀ ਕਹਿੰਦੇ ਉਹ ਟੁੱਟ ਚੁੱਕਿਆ, ਉਹ ਕਹਿੰਦੇ ਹੁਣ ਇਟਸ ਅ ਮੂਮੈਂਟ ਆਫ ਰਪਚਰ ਨਾਟ ਟ੍ਰਾਂਜੈਕਸ਼ਨ।
ਉਹਨਾਂ ਨੇ ਕਿਹਾ ਵੀ ਜਿਹੜਾ ਰੀਸੈਂਟ ਕ੍ਰਾਈਸਿਸ ਹੈਗਾ ਫਾਈਨੈਂਸ, ਹੈਲਥ, ਐਨਰਜੀ ਅਤੇ ਜੀਓ ਪੋਲੀਟਿਕਸ ਦੇ ਵਿੱਚ, ਇਹਦੇ ਵਿੱਚ ਹੋਇਆ ਕੀ ਹੈ ਕਿ ਜਿਹੜੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਇੱਕ ਇੰਟੀਗ੍ਰੇਸ਼ਨ ਚੱਲੀ ਸੀ ਨਾ, ਕਿ ਮੁਲਕ ਆਪਸ ਦੇ ਵਿੱਚ ਤਾਲਮੇਲ ਬਣਾਉਣ, ਆਪਸ ਦੇ ਵਿੱਚ ਟ੍ਰੇਡ ਕਰਨ, ਕੋਈ ਇੱਕ ਚੀਜ਼ ਤੁਸੀਂ ਇੱਕ ਪਾਸਿਓਂ ਲੈਂਦੇ ਹੋ, ਦੂਜਾ ਮੁਲਕ ਤੁਹਾਡੇ ਤੋਂ ਕੋਈ ਹੋਰ ਚੀਜ਼ ਹਾਸਲ ਕਰਦਾ, ਕਿ ਜਿਹੜਾ ਇੱਕ ਉਹ ਜਿਹੜੀ ਇੰਟੀਗ੍ਰੇਸ਼ਨ ਸੀ ਉਹ ਹੁਣ ਦਬਾਅ ਅਤੇ ਜਿਹੜਾ ਮਿਊਚੁਅਲ ਬੈਨੀਫਿਟ ਦਾ ਦੌਰ ਸੀ, ਗਰੰਟੀਡ ਮਿਊਚੁਅਲ ਬੈਨੀਫਿਟ ਦਾ ਦੌਰ, ਹੁਣ ਖਤਮ ਹੋ ਚੁੱਕਿਆ। ਮਾਰਕ ਕਾਰਨੀ ਦੀ ਵਾਸੂ ਜੀ ਸਪੀਚ ਬੜੀ ਬਲੰਟ ਸੀਗੀ, ਅਗੇਨ ਲਾਈਕ ਆਈ ਸੈਡ ਕਿ ਟਰੰਪ ਦਾ ਨਾਂ ਨਹੀਂ ਉਹਨਾਂ ਨੇ ਲਿਆ, ਪਰ ਉਹਨੇ ਇਹ ਕਿਹਾ ਕਿ ਜਿਹੜੀਆਂ ਵੀ ਕੰਟਰੀਜ਼ ਹੈਗੀਆਂ ਨੇ ਉਹਨਾਂ ਨੂੰ ਪਬਲਿਕਲੀ ਇਸ ਤਰ੍ਹਾਂ ਦੀ ਜਿਹੜੀ ਕੋਈ ਕੋਰਜਨ ਹੈਗੀ ਹੈ, ਜਿਹੜਾ ਕੋਈ ਦਬਾਅ ਪਾਇਆ ਜਾਂਦਾ, ਉਹਦੇ ਖਿਲਾਫ ਲਾਮਬੰਦ ਹੋਣਾ ਪਏਗਾ। ਅਤੇ ਜੇ ਤੁਸੀਂ ਕਿਸੇ ਐਨਮੀ ਮੁਲਕ ਵੱਲੋਂ ਜਾਂ ਜਿਹੜਾ ਤੁਹਾਡਾ ਐਲਾਈ ਨਹੀਂ ਹੈਗਾ ਉਹਨਾਂ ਦੀਆਂ ਨੀਤੀਆਂ ਦੀ ਨਿਖੇਧੀ ਕਰਦੇ ਹੋ, ਪਰ ਜਿਹੜਾ ਤੁਹਾਡਾ ਕੋਈ ਸਾਥੀ ਮੁਲਕ ਹੈ ਜਦੋਂ ਉਹ ਉਸੇ ਤਰ੍ਹਾਂ ਦੀ ਕੋਈ ਨੀਤੀ ਅਪਣਾਉਂਦਾ, ਫਿਰ ਤੁਸੀਂ ਚੁੱਪ ਰਹਿ ਜਾਂਦੇ ਹੋ, ਕਹਿੰਦੇ ਹੁਣ ਅਜਿਹਾ ਕੰਮ ਨਹੀਂ ਕਰਨਾ ਚੱਲਣਾ ਤੁਹਾਨੂੰ, ਜਿਵੇਂ ਤੁਸੀਂ ਆਪਣੇ ਨੌਨ ਐਲਾਈ ਦੀ ਨਿਖੇਧੀ ਕਰਦੇ ਹੋ ਕਿਸੇ ਗਲਤ ਕੰਮ 'ਤੇ, ਉਸੇ ਤਰ੍ਹਾਂ ਤੁਹਾਨੂੰ ਆਪਣੇ ਐਲਾਈਜ਼ ਦੀ ਵੀ ਖੁੱਲ੍ਹ ਕੇ ਨਿਖੇਧੀ ਕਰਨੀ ਪੈਣੀ ਆ।
ਉਹਨਾਂ ਨੇ ਕਿਹਾ ਆਪਣੇ ਆਪ ਨੂੰ ਇਹ ਜਿਹੜੇ ਸਾਰੇ ਮਿਡਲ ਪਾਵਰ ਮੁਲਕ ਨੇ, ਕੈਨੇਡਾ ਵਰਗੇ ਯੂਰੋਪੀਅਨ ਜਿਹੜੇ ਮੁਲਕ ਨੇ, ਉਹ ਸਾਰੇ ਮੁਲਕ ਹੁਣ ਆਪਣੇ ਆਪ ਨੂੰ ਇਹ ਝੂਠ ਬੋਲਣਾ ਬੰਦ ਕਰਨ ਕਿ ਜਿਹੜਾ ਪੁਰਾਣਾ ਸਿਸਟਮ ਸੀ ਉਹਦੇ ਵਿੱਚ ਚੱਲ ਰਿਹਾ
ਜੀ।
ਸੋ ਇਸ ਪੂਰੀ ਸਪੀਚ ਦਾ ਵਿਜੇ ਜੀ ਇੱਕ ਕਹਿ ਲਓ ਕਿ ਇੱਕ ਥੀਮ ਰਿਹਾ, ਇੱਕ ਜਿਹੜੀ ਉਹਨਾਂ ਨੇ ਉਦਾਹਰਣ ਦਿੱਤੀ
ਕਮਿਊਨਿਸਟ
ਸਿਸਟਮ ਦੀ
ਜੀ ਜੀ।
ਸੋ ਉਹਨਾਂ ਨੇ ਕਿਹਾ, ਕਹਿੰਦੇ ਕਿ ਇੱਕ ਚੈੱਕ ਡਿਸੀਡੈਂਟ ਸੀਗੇ 1978 ਦੇ ਵਿੱਚ, ਜਿਹੜੇ ਬਾਅਦ 'ਚ ਉੱਥੇ ਰਾਸ਼ਟਰਪਤੀ ਵੀ ਬਣੇ
ਜੀ,
ਵੈਸਲਵ ਹੈਵਲ
ਜੀ,
ਕਹਿੰਦੇ ਉਹਨਾਂ ਨੇ ਇੱਕ ਐਸੇ ਲਿਖਿਆ ਸੀ। ਸੋ ਉਹ ਐਸੇ ਕਹਿੰਦੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ, ਸੋ ਐਸੇ ਦਾ ਨਾਮ ਸੀ ਪਾਵਰ ਆਫ ਦਾ ਪਾਵਰਲੈਸ,
ਪਾਵਰ ਆਫ ਦਾ ਪਾਵਰਲੈਸ 1978 ਦਾ ਐਸੇ ਆ,
1978 ਦੇ ਵਿੱਚ। ਸੋ ਉਹਨਾਂ ਨੇ ਕਹਿੰਦੇ ਇੱਕ ਐਸੇ ਲਿਖਿਆ, ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਜਿਹੜਾ ਕਮਿਊਨਿਸਟ ਸਿਸਟਮ ਆ ਵੀ ਇਹ ਆਪਣੇ ਆਪ ਨੂੰ ਸਸਟੇਨ ਕਿਵੇਂ ਕਰਦਾ, ਚੱਲਦਾ ਕਿਵੇਂ ਆ। ਕਹਿੰਦੇ ਉਹਦਾ ਜਵਾਬ ਉਹਨਾਂ ਨੇ ਦਿੱਤਾ ਕਿ ਇਟ ਆਲ ਸਟਾਰਟਸ ਵਿਦ ਆ ਗ੍ਰੀਨ ਗਰੋਸਰ, ਸੋ ਸਬਜ਼ੀਆਂ ਵੇਚਣ ਵਾਲਾ ਇੱਕ ਦੁਕਾਨਦਾਰ। ਕਹਿੰਦੇ ਉਹ ਰੋਜ਼ ਸਵੇਰੇ ਉੱਠ ਕੇ ਦੁਕਾਨ ਖੋਲ੍ਹ ਕੇ ਆਪਣੀ ਵਿੰਡੋ ਦੇ ਵਿੱਚ, ਬਿਜ਼ਨਸ ਦੀ ਵਿੰਡੋ ਦੇ ਵਿੱਚ ਇੱਕ ਤਖਤੀ ਲਗਾਉਂਦਾ ਸੀ, ਉਹਦੇ ਉੱਤੇ ਲਿਖਿਆ ਹੁੰਦਾ ਸੀ ਵਰਕਰਸ ਆਫ ਦਾ ਵਰਲਡ ਯੂਨਾਈਟ,
ਜੋ ਕਿ ਕਮਿਊਨਿਸਟ ਸਲੋਗਨ ਆ,
ਕਮਿਊਨਿਸਟ ਸਲੋਗਨ। ਸੋ ਕਹਿੰਦੇ ਕਿ ਉਹ ਕਮਿਊਨਿਜ਼ਮ ਦੇ ਵਿੱਚ ਬਿਲੀਵ ਨਹੀਂ ਸੀ ਕਰਦਾ, ਮਾਰਕ ਕਾਰਨੀ ਜਿਹੜੇ ਇੱਕ ਵੈਸਟਰਨ ਲੀਡਰ ਨੇ, ਉਹ ਕਹਿੰਦੇ ਕਮਿਊਨਿਜ਼ਮ ਦੇ ਵਿੱਚ ਕੋਈ ਵੀ ਬਿਲੀਵ ਨਹੀਂ ਕਰਦਾ, ਪਰ ਕਹਿੰਦੇ ਉਹਨੂੰ ਇਹ ਸੀ ਕਿ ਵੀ ਮੈਂ ਜੇ ਇਹ ਸਲੋਗਨ ਬਾਹਰ ਲਿਖ ਕੇ ਲਗਾ ਦੇਵਾਂਗਾ ਤਖਤੀ 'ਤੇ ਅਤੇ ਮੈਨੂੰ ਸਮਝਿਆ ਜਾਏਗਾ ਵੀ ਮੈਂ ਕੰਪਲਾਇੰਸ ਦੇ ਵਿੱਚ ਹੈਗਾ,
ਮੇਰੇ ਲਈ ਕੋਈ ਪ੍ਰੋਬਲਮ ਨਹੀਂ ਖੜੀ,
ਮੇਰੇ ਲਈ ਕੋਈ ਪ੍ਰੋਬਲਮ ਖੜੀ ਨਹੀਂ ਹੋਏਗੀ, ਕੋਈ ਟ੍ਰਬਲ ਨਹੀਂ ਹੋਏਗਾ, ਕੋਈ ਮੇਰੀ ਦੁਕਾਨਦਾਰੀ ਚੱਲਦੀ ਰਹੇਗੀ,
ਬਚਣ ਲਈ ਹਾਂ ਜਾਮ ਲਾ ਲਓ
ਜਾਂ ਕੰਪਲਾਈ ਕਰੋ। ਅਤੇ ਕਹਿੰਦੇ ਇਸੇ ਤਰ੍ਹਾਂ ਵੀ ਅਸੀਂ ਵੀ ਕਹਿੰਦੇ ਇੱਕ ਨਵਾਂ ਵਰਲਡ ਆਰਡਰ ਸਿਰਜਿਆ, ਅਤੇ ਅਸੀਂ ਵੀ ਸਾਰੇ ਕਿਹਾ ਵੀ ਅਸੀਂ ਆਲ ਆਫ ਅਸ ਵੀ ਕੰਪਲਾਈ ਵਿਦ ਦਿਸ
ਜੀ।
ਕਹਿੰਦੇ ਹੁਣ ਉਹ ਸਿਸਟਮ ਚੱਲਦਾ ਨਹੀਂ,
ਜਿਹੜੀਆਂ ਅਸੀਂ ਛੋਟੇ ਮੁਲਕਾਂ ਨੇ ਤਖਤੀਆਂ ਲਾਈਆਂ, ਤਖਤੀਆਂ ਹਟਾਉਣ ਦਾ ਟਾਈਮ ਆ।
ਸੋ ਕਹਿੰਦੇ ਵੀ ਕਮਿਊਨਿਜ਼ਮ ਚੱਲਦਾ ਸੀ ਉਸ ਤਖਤੀ ਦੇ ਸਿਰ ਤੇ, ਕਿਉਂਕਿ ਸਾਰੇ ਦੁਕਾਨਦਾਰ ਉਸ ਸਟਰੀਟ ਤੇ ਜਿੰਨੇ ਵੀ ਗਰੋਸਰ ਸੀਗੇ, ਹੋਰ ਵੀ ਜਿੰਨੇ ਸ਼ੌਪਕੀਪਰ ਸੀਗੇ, ਉਹ ਸਾਰੇ ਤਖਤੀ ਟੰਗ ਦਿੰਦੇ ਸੀ ਕਿ ਵਰਕਰਸ ਆਫ ਦਾ ਵਰਲਡ ਯੂਨਾਈਟ। ਉਹਦਾ ਮਤਲਬ ਇਹ ਲੱਗਦਾ ਸੀ ਵੀ ਕਮਿਊਨਿਜ਼ਮ ਦੇ ਵਿੱਚ ਸਾਡਾ ਵਿਸ਼ਵਾਸ ਹੈ
ਜੀ।
ਕਹਿੰਦੇ ਉਸ ਵਿਸ਼ਵਾਸ ਦੇ ਸਿਰ ਤੇ ਹੀ ਕਮਿਊਨਿਜ਼ਮ ਖੜਾ ਸੀ
ਜੀ।
ਤੇ ਕਹਿੰਦੇ ਇਹ ਜਿਹੜਾ ਇਹ ਜਿਹੜੀ ਇੱਕ ਤਖਤੀ ਆ ਜਿਹੜੀ ਇਹ ਜੇ ਉਸ ਸਿਸਟਮ ਦੀ ਸਟਰੈਂਥ ਸੀ, ਤੇ ਸਭ ਤੋਂ ਵੱਡੀ ਉਹਦੀ ਫ੍ਰੈਜਿਲਿਟੀ ਦਾ ਕਹਿੰਦੇ ਕਾਰਨ ਵੀ ਇਹੀ ਸੀ, ਜੇ ਇੱਕ ਵੀ ਵਰਕਰ ਉਹ ਤਖਤੀ ਹਟਾ ਦੇਗਾ ਤੇ ਉਹਦੇ ਵਿੱਚ ਜਿਹੜੇ ਸਿਸਟਮ ਦੇ ਵਿਚਲੇ ਜਿਹੜੇ ਕ੍ਰੈਕਸ ਨੇ ਕਹਿੰਦੇ ਉਹ ਉਜਾਗਰ ਹੋਣੇ ਸ਼ੁਰੂ ਹੋ ਜਾਣਗੇ। ਸੋ ਫਿਰ ਉਹਨਾਂ ਨੇ ਕਿਹਾ, ਕਹਿੰਦੇ ਫਰੈਂਡਸ ਇਟ ਇਜ਼ ਟਾਈਮ ਫਾਰ ਕੰਪਨੀਜ਼ ਐਂਡ ਦ ਕੰਟਰੀਜ਼ ਆਫ ਕੰਟਰੀਜ਼ ਟੂ ਟੇਕ ਦੇ ਸਾਇੰਸ ਡਾਊਨ। ਫਿਰ ਉਹ ਸਾਰੀ ਜਿਹੜੀ ਸਪੀਚ ਆ ਉਹਦੇ ਵਿੱਚ ਉਹਨਾਂ ਨੇ ਇਹ ਥੀਮ ਰੱਖਿਆ ਕਿ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਇੱਕ ਕਹਿ ਲਓ ਵੀ ਝੂਠ ਹੈ ਵੀ ਜਿਹੜਾ ਉਹ ਵਰਲਡ ਆਰਡਰ, ਸੋ ਜਿਵੇਂ ਕਮਿਊਨਿਜ਼ਮ ਦੇ ਵਿੱਚ ਲੋਕ ਵਿਸ਼ਵਾਸ ਨਹੀਂ ਸੀ ਕਰਦੇ ਪਰ ਉਹ ਪ੍ਰੈਜੈਂਟ ਕਰਦੇ ਸੀ ਵੀ ਵੀ ਆਰ ਕੰਪਲਾਈਂਗ ਵਿਦ ਇਟ, ਜੇ ਤਾਂ ਕਿ ਕੋਈ ਟ੍ਰਬਲ ਨਾ ਹੋਵੇ, ਅਸੀਂ ਵੀ ਉਦਾਂ ਹੀ ਕਰਦੇ ਰਹੇ ਹਾਂ ਅਮਰੀਕਾ ਦੇ ਮਗਰ ਲੱਗ ਕੇ ਕਿ ਕੰਪਲਾਈ ਕਰੀ ਜਾਓ ਪਰ ਟ੍ਰਬਲ ਨਾ ਹੋਵੇ। ਪਰ ਹੁਣ ਇਹ ਸਿਸਟਮ ਚੱਲਦਾ ਨਹੀਂ, ਉਹ ਜਿਹੜੇ ਸਾਇੰਸ ਨੇ ਕੰਪਲਾਇੰਸ ਦੇ ਉਹ ਤੁਸੀਂ ਹਟਾ ਦਿਓ, ਹੁਣ ਅਮਰੀਕਾ ਦੀ ਜੀ ਹਜ਼ੂਰੀ ਕਰਨਾ ਛੱਡ ਦਿਓ।
ਹਾਂ, ਸੋ ਇਹ ਅਮਰੀਕਾ ਦਾ ਨਾਂ ਲਏ ਬਗੈਰ ਸੰਕੇਤਕ ਤੌਰ ਤੇ ਬਹੁਤ ਕਲੀਅਰ
ਦੇ ਵਿੱਚ ਉਹਨਾਂ ਨੇ ਇੱਕ ਥਾਂ ਤੇ ਅਮਰੀਕਨ ਹੈਜੈਮਨੀ ਵਰਡ ਇਸਤੇਮਾਲ ਕੀਤਾ, ਇੱਕ ਥਾਂ ਤੇ ਅਮਰੀਕਨ ਹੈਜੈਮਨੀ
ਜੀ,
ਹੋਰ ਉਹਨਾਂ ਨੇ ਪੂਰੇ ਭਾਸ਼ਣ ਦੇ ਵਿੱਚ ਕਿਤੇ ਵੀ US, ਅਮਰੀਕਾ, ਚਾਈਨਾ, ਟਰੰਪ ਕਿਤੇ ਕੋਈ ਨਾਂ ਨਹੀਂ ਲਿਆ। ਇਟ ਵਾਸ ਵੈਰੀ ਵੈਰੀ ਐਵੀਡੈਂਟ ਕਿ ਸਾਰੀ ਦੀ ਸਾਰੀ ਗੱਲ ਅਮਰੀਕਾ ਤੇ ਹੀ ਕੇਂਦਰਿਤ ਸੀ, ਚਾਈਨਾ ਤੇ ਵੀ ਨਹੀਂ। ਹਾਂ, ਉਹ ਭਾਵੇਂ ਕਹਿ ਰਹੇ ਸੀ ਪਾਵਰਸ ਆਫ ਦਾ ਵਰਲਡ, ਪਾਵਰਸ ਆਫ ਦਾ ਵਰਲਡ, ਪਰ ਇੱਕ ਥਾਂ ਤੇ ਉਹਨਾਂ ਨੇ ਕਿਹਾ ਕਿ ਦਾ ਸਟਰੋਂਗ ਪਾਵਰਸ ਆਫ ਦਾ ਵਰਲਡ ਉਹ ਹੁਣ ਟੈਰਿਫਸ ਲਗਾਉਣ ਲੱਗ ਗਈਆਂ ਨੇ
ਜੀ ਜੀ,
ਉਹ ਹੁਣ ਆਪਣੀ ਐਕਸੈਸ ਨੂੰ ਮੋਨੀਟਾਈਜ਼ ਕਰਨ ਲੱਗ ਗਈਆਂ ਨੇ। ਸੋ ਇਹ ਕੰਮ ਹੁਣ ਨਹੀਂ ਚੱਲੇਗਾ ਜਿਹੜਾ ਇਹ ਬਾਰਗੇਨ ਸੀ, ਜਿਹੜਾ ਇਹ ਮਿਊਚੁਅਲ ਸਿਸਟਮ ਸੀ, ਕਹਿੰਦੇ ਸਾਡੀ ਦੁਕਾਨਦਾਰੀ ਜਿਹੜੀ ਚੱਲ ਰਹੀ ਸੀ ਕੰਪਲਾਇੰਸ ਦੇ ਸਿਰ ਤੇ, ਕਹਿੰਦੇ ਉਹ ਹੁਣ ਨਹੀਂ ਚੱਲ ਰਹੀ।
ਉਹਨਾਂ ਨੇ ਇਹ ਕਿਹਾ, ਕਹਿੰਦੇ ਇਹਦਾ ਸੋਗ ਮਨਾਉਣ ਦੀ ਵੀ ਲੋੜ ਨਹੀਂ ਹੈ, ਨੋਸਟੈਲਜੀਆ ਇਜ਼ ਨਾਟ ਅ
ਸਟ੍ਰੈਟਜੀ।
ਜੇ ਤੁਸੀਂ ਬੀਤੇ ਨੂੰ ਯਾਦ ਕਰੀ ਜਾਓਗੇ ਤੇ ਸੋਚੋਗੇ ਕਿ ਉਹ ਵੇਲਾ ਮੁੜਿਆ ਆਏਗਾ, ਇਹ ਕੋਈ ਅੱਗੇ ਵਧਣ ਦੀ ਰਣਨੀਤੀ ਨਹੀਂ ਆ। ਅੱਗੇ ਵਧਣ ਦੀ ਰਣਨੀਤੀ ਵੀ ਦੇਖੋ, ਇੱਕ ਨਾ ਵਾਸੂ ਜੀ ਕਿਸੇ ਵੀ ਸਪੀਚ ਦੇ ਵਿੱਚ ਹੁੰਦਾ ਕੀ ਹੈ ਕਈ ਵਾਰੀ ਕਿ ਸਿਰਫ ਸਮੱਸਿਆ ਹਾਈਲਾਈਟ ਕੀਤੀ ਜਾਂਦੀ ਆ, ਉਹਦਾ ਕੋਈ ਪੁਖਤਾ ਸੋਲਿਊਸ਼ਨ ਜਾਂ ਕੋਈ ਅੱਗੇ ਦਾ ਰਾਹ ਨਹੀਂ ਦੱਸਿਆ ਜਾਂਦਾ। ਮਾਰਕ ਕਾਰਨੀ ਦੀ ਸਪੀਚ ਦੇ ਵਿੱਚ ਜਿਹੜੀ ਬਾਏ ਦਾ ਵੇ ਉਹਨਾਂ ਨੇ ਲਗਭਗ ਸਾਰੀ ਖੁਦ ਲਿਖੀ ਸੀ, ਅਫਕੋਰਸ ਸਪੀਚ ਰਾਈਟਰਸ ਉਹਨੂੰ ਇੱਕ ਖਾਕਾ ਤਿਆਰ ਕਰਦੇ ਨੇ, ਪਰ ਹੈਂਡਸ ਔਨ ਹੋ ਕੇ ਮਾਰਕ ਕਾਰਨੀ ਨੇ ਆਪਣੀ ਇਸ ਸਪੀਚ ਨੂੰ ਖੁਦ ਵੀ ਉਹਨੂੰ ਰੈਡੀ ਕੀਤਾ। ਉਹਨਾਂ ਨੇ ਇਹ ਕਿਹਾ, ਕਹਿੰਦੇ ਜਿਹੜੇ ਇਹਨਾਂ ਨੂੰ ਇਕੱਠੇ ਹੋ ਕੇ ਹੁਣ ਬਾਰਗੇਨ ਕਰਨਾ ਪੈਣਾ ਵੱਡੇ ਮੁਲਕਾਂ ਦੇ ਨਾਲ। ਜੇ ਤੁਸੀਂ ਇਹ ਸੋਚੋਗੇ ਕਿ ਮੈਂ ਇਕੱਲਾ ਗੱਲ ਕਰਕੇ ਆਪਣੇ ਲਈ ਕੋਈ ਫੇਵਰ ਕਰ ਲਵਾਂ, ਮੈਂ ਆਪਣੇ ਵਾਸਤੇ ਕੋਈ ਕੰਮ ਕਢਾ ਲਵਾਂ, ਫਿਰ ਤੁਸੀਂ ਉਸੇ ਹੀ ਸਿਸਟਮ ਨੂੰ ਚੱਲਦਾ ਰੱਖੋਗੇ ਜਿਹਦੇ ਕਰਕੇ ਅਸੀਂ ਇਹ ਸਮੱਸਿਆ ਦੇ ਵਿੱਚ ਫਸ ਗਏ ਹਾਂ।
ਸੋ ਕਹਿੰਦੇ ਯੂ ਵਿਲ ਬੀ ਬਾਰਗੇਨਿੰਗ ਫਰੋਮ ਅ ਪੋਜੀਸ਼ਨ ਆਫ ਵੀਕਨੈਸ। ਸੋ ਉਹਨਾਂ ਨੇ ਕਿਹਾ ਵੀ ਇਸ ਵੇਲੇ ਇਹ ਗੱਲ ਪੱਕੀ ਹੈ ਕਿ ਜਿੰਨੇ ਵੀ ਮਿਡਲ ਪਾਵਰਸ ਨੇ ਇਹਨਾਂ ਨੂੰ ਆਪਣੀ ਡੋਮੈਸਟਿਕ ਇਕਨੋਮੀ ਨੂੰ ਸਟਰੈਂਥਨ ਕਰਨਾ ਪੈਣਾ, ਆਪਣੀ ਸੋਵਰਨਿਟੀ ਦਾ ਆਪ ਧਿਆਨ ਰੱਖਣਾ ਪੈਣਾ। ਕਹਿੰਦੇ ਇਫ ਰੂਲਸ ਡੋਂਟ ਪ੍ਰੋਟੈਕਟ ਯੂ, ਯੂ ਹੈਵ ਟੂ ਪ੍ਰੋਟੈਕਟ ਯੂਅਰ ਸੈਲਫ। ਸੋ ਕਹਿੰਦੇ ਇਹ ਗੱਲ ਪੱਕੀ ਹੈ, ਆਪਣੀ ਸੋਵਰਨਿਟੀ 'ਤੇ ਕੰਮ ਕਰਨਾ ਪਏਗਾ। ਕਹਿੰਦੇ ਦਿਸ ਇਜ਼ ਰਿਸਕ ਮੈਨੇਜਮੈਂਟ। ਸੋ ਸਾਰੇ ਬਿਜ਼ਨਸ ਲੀਡਰਸ ਹੀ ਬੈਠੇ ਸੀ, ਕਹਿੰਦੇ ਦਿਸ ਰੂਮ ਨੋਜ਼ ਦਿਸ ਇਜ਼ ਕਲਾਸਿਕ ਰਿਸਕ ਮੈਨੇਜਮੈਂਟ। ਰਿਸਕ ਮੈਨੇਜਮੈਂਟ ਮਹਿੰਗੀ ਹੁੰਦੀ ਹੈ, ਪੈਸੇ ਲੱਗਦੇ ਆ
ਜੀ।
ਕਹਿੰਦੇ ਸਾਰੇ ਜੇ ਆਪਣੇ ਆਪਣੇ ਸਿਰ 'ਤੇ ਆਪਣੀ ਆਪਣੀ ਇੰਸ਼ੋਰੈਂਸ ਖਰੀਦੋਗੇ ਮਹਿੰਗੀ ਪੈਣੀ ਹੈ,
ਇਕੱਠੇ
ਖਰੀਦ ਲੈਂਦੇ ਹਾਂ, ਗਰੁੱਪ ਲੈਣ ਲੈਂਦੇ ਹਾਂ। ਸੋ ਕਹਿੰਦੇ ਉਹ ਫਿਰ ਸਸਤਾ ਪਏਗਾ। ਸੋ ਬੇਸਿਕਲੀ ਇਹ ਕਹਿ ਰਹੇ ਨੇ ਕਿ ਜਿਹੜੀਆਂ ਮਿਡਲ ਪਾਵਰਸ ਨੇ, ਜਿਹੜੇ ਯੂਰੋਪੀਅਨ ਮੁਲਕ ਨੇ ਅਤੇ ਕੈਨੇਡਾ ਦੇ ਜਿਹੜੇ ਲਾਈਕ ਮਾਈਂਡਡ ਅਲਾਈਜ਼ ਨੇ ਅਮਰੀਕਾ ਨੂੰ ਬਾਹਰ ਕਰਕੇ, ਬਾਕੀ ਜਿਹੜੇ ਬਚੇ, ਕਹਿੰਦੇ ਅਸੀਂ ਸਾਰੇ ਜੇ ਇਕੱਠੇ ਹੋ ਕੇ ਅਮਰੀਕਾ ਨਾਲ ਬਾਰਗੇਨ ਕਰੀਏ, ਜਾਂ ਅਮਰੀਕਾ ਨਾਲ ਜਾਂ ਚਾਈਨਾ ਨਾਲ ਹੋਰ ਜਿਹੜੀਆਂ ਸਟਰੋਂਗ ਪਾਵਰਸ ਨੇ, ਉਹਨਾਂ ਨਾਲ ਡੀਲ ਕਰਾਂਗੇ ਤਾਂ ਸਾਨੂੰ ਫਿਰ ਵਧੀਆ ਡੀਲ ਮਿਲ ਸਕਦੀ ਹੈ। ਅਦਰਵਾਈਜ਼ ਵਿਲ ਬੀ ਬਾਰਗੇਨਿੰਗ ਫਰੋਮ ਅ ਪੋਜੀਸ਼ਨ ਆਫ ਵੀਕਨੈਸ।
ਫਿਰ ਉਹਨਾਂ ਨੇ ਆਪਣੀ ਕਦਰਾਂ ਕੀਮਤਾਂ ਦੀ ਵੀ ਗੱਲ ਕੀਤੀ। ਕਹਿੰਦੇ ਸਾਨੂੰ ਆਪਣੀ ਕਦਰਾਂ ਕੀਮਤਾਂ ਦੀ ਜਿਹੜੀ ਸਟਰੈਂਥ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਪਰ ਨਾਲ ਹੀ ਜਿਹੜੀ ਸਾਡੀ ਜਿਹੜੀ ਉਹ ਤਾਕਤ ਆ ਤੁਹਾਨੂੰ ਇਸ ਹਿਸਾਬ ਦੇ ਨਾਲ ਯੂਜ਼ ਕਰਨੀ ਪੈਣੀ ਆ। ਬੜੇ ਫੋਕਸ ਰਿਲੇਸ਼ਨਸ਼ਿਪਸ ਰੱਖਣੇ ਪੈਣਗੇ ਕਿ
ਕਹਿੰਦੇ ਸਟਰੈਂਥ ਆਫ ਆਵਰ ਵੈਲਿਊਜ਼ ਔਰ ਵੈਲਿਊ ਆਫ ਸਟਰੈਂਥ।
ਯਾ ਸੋ ਉਹਦੇ 'ਚ ਫਿਰ ਇੱਕ ਗੱਲ ਜਿਹੜੀ ਉਹਨੇ ਹੋਰ ਆਖੀ, ਮਿਡਲ ਮੀਡੀਅਮ ਪਾਵਰ ਕੰਟਰੀਜ਼ ਰਾਦਰ,
ਮਿਡਲ
ਪਾਵਰ ਦੀ, ਯਾਰ ਆਈ ਨੋ ਆਮ ਗੈਟਿੰਗ ਕਨਫਿਊਜ਼,
ਮਿਡਲ ਪਾਵਰਸ ਉਹ ਵਰਡ ਇਸਤੇਮਾਲ
ਮਿਡਲ ਪਾਵਰ
ਫਾਰ ਦੀਸ ਕੰਟਰੀਜ਼।
ਯਾ ਮਿਡਲ ਪਾਵਰ ਕੰਟਰੀਜ਼ ਵਾਸਤੇ ਕਹਿੰਦੇ ਇਹ ਵੀ
ਮਿਡਲ ਪਾਵਰਸ।
ਫਿਰ ਮੈਂ ਮੀਡੀਅਮ ਕਹਤਾ
ਮਿਡਲ ਪਾਵਰਸ,
ਮਿਡਲ ਪਾਵਰ
ਕੰਟਰੀਜ਼।
ਹਾਂ ਮਿਡਲ
ਮਿਡਲ ਪਾਵਰਸ ਉਹ ਕਹਿੰਦੇ ਸਾਰੇ।
ਸੋ
ਦੈਟਸ ਦਾ ਫਰੇਜ਼ ਦੈਟਸ ਯੂਜ਼
ਜੀ
ਟੂ ਐਡਰੈਸ ਦੀਸ ਕੰਟਰੀਜ਼।
ਮਿਡਲ ਪਾਵਰਸ ਨੂੰ ਕਹਿੰਦੇ ਇਹ ਵੀ ਬੜਾ ਜ਼ਰੂਰੀ ਆ, ਇਫ ਯੂ ਆਰ ਨਾਟ ਐਟ ਦ ਟੇਬਲ ਦੈਨ ਯੂ ਆਰ ਔਨ ਦ ਮੈਨਿਊ। ਇਸ ਗੱਲ 'ਤੇ ਹਾਸਾ ਵੀ ਪਿਆ ਇਸ ਗੱਲ 'ਤੇ, ਜਿਹੜਾ ਇਹਨਾਂ ਤੰਜ ਸੀ ਨਾ, ਬੜਾ ਇੱਕ ਐਸਟੀਊਟ ਕਮੈਂਟ ਸੀ ਅੱਜ ਕੱਲ੍ਹ ਦੀ ਸਥਿਤੀ ਬਾਰੇ, ਕਿ ਜੇ ਤੁਸੀਂ ਮੇਜ਼ 'ਤੇ ਬੈਠ ਕੇ ਗੱਲਬਾਤ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਜੇ ਤੁਸੀਂ ਸ਼ਿਕਾਰੀ ਨਹੀਂ ਹੋ ਤਾਂ ਤੁਸੀਂ ਸ਼ਿਕਾਰ ਹੋ।
ਜੀ ਜੀ,
ਵਨ ਆਫ ਦ ਟੂ।
ਟੁਵਰਡਸ ਦੀ ਐਂਡ ਆਫ ਦ ਸਪੀਚ ਵਿਜੇ ਜੀ ਫਿਰ ਉਹਨਾਂ ਨੇ ਕੈਨੇਡਾ ਬਾਰੇ ਗੱਲ ਕੀਤੀ
ਜੀ,
ਜਿਸ ਤਰ੍ਹਾਂ ਉਹਨਾਂ ਨੇ ਕੈਨੇਡਾ ਨੂੰ ਪ੍ਰੈਜੈਂਟ ਕੀਤਾ, ਬੜਾ ਮਾਣ ਮਹਿਸੂਸ ਹੋਇਆ। ਇੱਥੇ ਕਹਿਣਾ ਬਣਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਸ ਤਰ੍ਹਾਂ ਦਾ ਉੱਥੇ ਜਾ ਕੇ ਭਾਸ਼ਣ ਦਿੱਤਾ, ਫੋਰ ਅ ਮੂਮੈਂਟ ਵੀ ਸ਼ੁੱਡ ਡਿਸਐਂਗੇਜ ਆਵਰ ਸੈਲਵਸ ਫਰੋਮ ਦ ਡੋਮੈਸਟਿਕ ਪੋਲੀਟਿਕਸ, ਵੀ ਸ਼ੁੱਡ ਸਟਾਪ ਬੀਇੰਗ ਲਿਬਰਲਸ ਔਰ ਕੰਸਰਵੇਟਿਵਸ ਔਰ ਐਨਡੀਪੀ ਸਪੋਰਟਰਸ ਔਰ ਗ੍ਰੀਨ ਸਪੋਰਟਰਸ ਫਾਰ ਸਮ ਟਾਈਮ, ਐਂਡ ਇਸ ਚੀਜ਼ ਨੂੰ ਐਕਨੋਲੇਜ ਕਰੀਏ ਕਿ ਪ੍ਰਾਈਮ ਮਿਨਿਸਟਰ ਨੇ ਜਿਹੜਾ ਉੱਥੇ ਭਾਸ਼ਣ ਦਿੱਤਾ ਉਹਦੀ ਵਿਸ਼ਵ ਦੇ ਵਿੱਚ ਚਰਚਾ ਹੋ ਰਹੀ ਹੈ, ਅਤੇ ਕੈਨੇਡਾ ਨੂੰ ਜੀਓ ਪੋਲੀਟਿਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਬਣਦੀ ਜਗ੍ਹਾ ਮਾਰਕਾਰਨੀ ਦਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਉਹਦੇ ਵਿੱਚ ਉਹਨਾਂ ਨੂੰ ਕਾਫ਼ੀ ਹੱਦ ਤੱਕ ਕਾਮਯਾਬੀ ਵੀ ਮਿਲ ਰਹੀ ਹੈ। ਹੁਣ ਉਹਦੇ ਵਿੱਚ ਉਹਨਾਂ ਨੇ ਇੱਕ ਥਾਂ 'ਤੇ ਆ ਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ, ਉਹ ਜਿਹੜਾ ਮਾਮਲਾ ਉਹ ਡਿਬੇਟੇਬਲ ਆ ਕਿ ਅਸੀਂ ਜਿੰਨੇ ਰਿਸੋਰਸਿਸ ਬਣਾ ਤੇ, ਅਸੀਂ ਫਾਸਟ ਟਰੈਕ ਕਰਤੇ, ਅਸੀਂ ਡਿਫੈਂਸ ਸਪੈਂਡਿੰਗ ਡਬਲ ਕਰ ਰਹੇ ਹਾਂ, ਉੱਥੇ ਡਿਬੇਟ ਕੀਤੀ ਜਾਣੀ ਚਾਹੀਦੀ ਹੈ। ਉਹ ਡਿਬੇਟ ਹੋਏਗੀ ਜਦੋਂ ਪ੍ਰਾਈਮ ਮਿਨਿਸਟਰ ਵਾਪਸ ਪਹੁੰਚ ਜਾਣਗੇ, ਪਰ ਜਿਸ ਤਰ੍ਹਾਂ ਉਹਨਾਂ ਨੇ ਇੰਟਰਨੈਸ਼ਨਲੀ ਕੈਨੇਡਾ ਨੂੰ ਰੈਪ੍ਰੈਜ਼ੈਂਟ ਕੀਤਾ, ਉਹਨਾਂ ਨੇ ਕਿਹਾ ਸਾਨੂੰ ਇਹਨਾਂ ਗੱਲਾਂ 'ਤੇ ਮਾਣ ਹੋਣਾ ਚਾਹੀਦਾ। ਕਹਿੰਦੇ ਵੀ ਆਰ ਐਨਰਜੀ ਸੁਪਰ ਪਾਵਰ। ਸੋ ਉਹਨਾਂ ਨੇ ਪਹਿਲੀ ਗੱਲ ਕਹੀ ਕੈਨੇਡਾ ਹੈਜ਼ ਵਾਟ ਦ ਵਰਲਡ ਵਾਂਟਸ, ਵੀ ਆਰ ਐਨਰਜੀ ਸੁਪਰ ਪਾਵਰ, ਵੀ ਹੈਵ ਵਾਸਟ ਰਿਜ਼ਰਵਸ ਆਫ ਕ੍ਰਿਟੀਕਲ ਮਿਨਰਲਸ, ਮੋਸਟ ਐਜੂਕੇਟਡ ਪਾਪੂਲੇਸ਼ਨ ਇਨ ਦ ਵਰਲਡ, ਆਵਰ ਪੈਨਸ਼ਨ ਫੰਡਸ ਆਰ ਅਮੰਗ ਦ ਵਰਲਡਸ ਲਾਰਜੈਸਟ ਐਂਡ ਮੋਸਟ ਸੋਫਿਸਟੀਕੇਟਡ ਇਨਵੈਸਟਰਸ ਆਫ ਕ੍ਰਿਟੀਕਲ ਮਿਨਰਲਸ, ਮੋਸਟ ਐਜੂਕੇਟਡ ਪਾਪੂਲੇਸ਼ਨ ਇਨ ਦ ਵਰਲਡ, our pension funds are among the world's largest and most sophisticated investors, government has immense fiscal capacity to act decisively.
ਇਹ ਵੀ ਡਿਬੇਟੇਬਲ ਗੱਲ ਆ, ਪਰ ਉਹੀ ਗੱਲ ਆ ਨਾ, ਡੈਟ ਟੂ ਜੀ ਡੀ ਪੀ ਰੇਸ਼ੋ ਕੈਨੇਡਾ ਦੀ ਅਜੇ ਵੀ
ਠੀਕ ਹੈ
ਦੂਜੇ ਮੁਲਕਾਂ ਦੇ ਨਾਲ ਕੰਪੈਰੀਜ਼ਨ ਬਹੁਤ ਘੱਟ ਆ।
ਫੈਡਰਲ ਜਿਹੜੀ ਫਿਸਕਲ ਸਥਿਤੀ ਹੈ ਉਹ ਪ੍ਰੋਵਿੰਸ਼ੀਅਲ ਫਿਸਕਲ ਸਥਿਤੀ ਤੋਂ ਅਜੇ ਕਿਤੇ ਬਿਹਤਰ ਆ। ਸੋ ਇਹਦੇ ਵਿੱਚ ਫਿਰ ਉਹ ਕਹਿੰਦੇ ਵੀ ਹੈਵ ਵੈਲਿਊਜ਼ ਵਿੱਚ ਮੈਨੀ ਐਸਪਾਇਰ, ਵੀ ਹੈਵ ਅ ਪਲੂਰਿਸਟਿਕ ਸੋਸਾਇਟੀ, ਪਬਲਿਕ ਸਕੁਆਇਰ ਇਜ਼ ਲਾਊਡ, ਡਾਇਵਰਸ ਐਂਡ ਫਰੀ, ਫਰੀਡਮ ਆਫ ਸਪੀਚ ਆ। ਫਿਰ ਕਮਿਟਡ ਟੂ ਸਸਟੇਨੇਬਿਲਿਟੀ, ਵੀ ਆਰ ਸਟੇਬਲ ਐਂਡ ਰਿਲਾਇਬਲ ਪਾਰਟਨਰਸ ਇਨ ਅ ਵਰਲਡ ਦੈਟ ਇਜ਼ ਐਨੀਥਿੰਗ ਬਟ,
ਐਨੀਥਿੰਗ ਬਟ,
ਵੀ ਹੈਵ ਅ ਰੈਕਗਨੇਸ਼ਨ ਆਫ ਵਾਟਸ ਹੈਪਨਿੰਗ ਐਂਡ ਡਿਟਰਮੀਨੇਸ਼ਨ ਟੂ ਐਕਟ ਅਕੋਰਡਿੰਗਲੀ, ਵੀ ਆਰ ਟੇਕਿੰਗ ਸਾਈਨ ਆਊਟ ਆਫ ਦ ਵਿੰਡੋ। ਆਹ ਜਿਹੜੀ ਉਹਨਾਂ ਤੇ ਗੱਲ ਜਾ ਕੇ ਕਹੀ ਨਾ
ਸੀ, ਹਾਂ
ਠਾ ਕਰਕੇ ਉਹ ਗੱਲ ਵੱਜੀ ਆ। ਸੋ
ਤਾਂ ਕਰਕੇ ਟਰੰਪ ਨੇ ਅੱਜ ਕਿਹਾ ਵੀ ਤੁਸੀਂ ਨਾ ਸ਼ੁਕਰੇ ਹੋ ਰਹੇ ਹੋ।
ਯੈਸ, ਸੋ ਉਹ ਸਾਰੇ ਮੁਲਕਾਂ ਨੂੰ, ਸੋ ਮਾਰਕਾਰਨੀ ਇਸ ਪ੍ਰੋਜੈਕਟਿੰਗ ਕੈਨੇਡਾ ਐਸ ਦ ਲੀਡਰ ਆਫ ਦ ਥਰਡ ਆਲਟਰਨੇਟਿਵ।
ਸੋ
ਇਹ ਵੱਡੀ ਗੱਲ ਆ।
ਜੀ ਜੀ,
ਸੋ ਕੈਨੇਡਾ ਇੱਕ ਲੀਡਰਸ਼ਿਪ ਰੋਲ ਪਲੇ ਕਰ ਸਕਦਾ ਜੀਓ ਪੋਲੀਟਿਕਸ।
ਜਿਹੜੀ ਗੱਲ ਉਹਨਾਂ ਨੇ ਆਖੀ ਨਾ, ਵੀ ਆਰ ਟੇਕਿੰਗ ਦ ਸਾਈਨ ਆਊਟ ਆਫ ਦ ਵਿੰਡੋ, ਬੇਸਿਕਲੀ ਉਹ ਗੱਲ ਆ ਵੀ ਅਸੀਂ ਅਮਰੀਕਾ ਤੋਂ ਆਪਣੇ ਆਪ ਨੂੰ ਇਹ ਕਹਿ ਲਓ ਕਿ ਜਿਹੜਾ ਡਿਟੈਚ ਕਰਨ ਦੇ ਵਾਸਤੇ ਅਸੀਂ ਰੈਡੀ ਹਾਂ, ਅਸੀਂ ਸਾਈਨ ਹਟਾਤਾ ਹੋਇਆ,
ਅਮਰੀਕਾ ਦੀ ਜੀ ਹਜ਼ੂਰੀ ਕਰਨਾ ਅਸੀਂ ਬੰਦ ਕਰ ਰਹੇ ਹਾਂ, ਵੀ ਡੂ ਨਾਟ ਕੰਪਲਾਈ ਐਨੀਮੋਰ,
ਐਂਡ ਇਹ ਸਭ
ਵਰਡ ਆਫ ਕੰਪਲਾਈਐਂਸ ਇਸਤੇਮਾਲ ਕਰ ਰਹੇ ਹਾਂ।
ਦੇਖੋ ਇਸੇ 9 ਦਿਨਾਂ ਦੇ ਦੌਰੇ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਚਾਈਨਾ ਤੋਂ। ਚਾਈਨਾ ਦੇ ਵਿੱਚ ਜਿਹੜੇ ਉਹਨਾਂ ਨੇ 3-4 ਦਿਨ ਬਿਤਾਏ, ਉਹ ਤੋਂ ਬਾਅਦ ਗੱਲ ਹੋਈ ਚਾਈਨਾ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ। ਸੋ ਚਾਈਨਾ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਐਲਾਨ ਕਰਨ ਤੋਂ ਬਾਅਦ ਮਾਰਕ ਕਾਰਨੀ ਆਪਣੇ ਇਸ ਦੌਰੇ ਦੇ ਅੰਤ ਦੇ ਵਿੱਚ ਕਹਿੰਦੇ ਨੇ ਵੀ ਆਰ ਟੇਕਿੰਗ ਦਾ ਸਾਈਨ ਆਊਟ ਆਫ ਦਾ ਵਿੰਡੋ, ਭਾਵ ਅਮਰੀਕਾ ਦੀ ਜੀ ਹਜ਼ੂਰੀ ਬੰਦ ਕਰ ਰਹੇ। ਹੁਣ ਦੇਖਣ ਵਾਲੀ ਗੱਲ ਇਹ ਆ, ਇਲੈਕਸ਼ਨ ਕੈਂਪੇਨ ਦੌਰਾਨ ਜਿਹੜੀ ਐਲਬੋਜ਼ ਅਪ ਦੀ ਗੱਲ ਮਾਰਕ ਕਾਰਨੀ ਨੇ ਬਾਰ ਬਾਰ ਕੀਤੀ ਸੀ, ਇਹ ਐਲਬੋਜ਼ ਅਪ ਤੇ ਹੈਗੀਆਂ ਨੇ ਵਸੂਰੀ, ਪਰ ਜਿਹੜੇ ਹੁਣ ਉਹ ਫ੍ਰੀ ਟ੍ਰੇਡ ਅਗਰੀਮੈਂਟ ਦੇ ਉੱਪਰ ਆਉਂਦੇ ਹਫ਼ਤਿਆਂ ਦੇ ਵਿੱਚ ਨੈਗੋਸੀਏਸ਼ਨ ਜਾਂ ਰਿਵਿਊ ਸ਼ੁਰੂ ਹੋਣਾ, ਮਾਰਕ ਕਾਰਨੀ ਦੇ ਇਸ ਭਾਸ਼ਣ ਦਾ ਉਸ ਨੈਗੋਸੀਏਸ਼ਨ ਦੇ ਉੱਪਰ ਕੀ ਅਸਰ ਪੈਂਦਾ, ਦੈਟ ਰਿਮੇਨਸ ਟੂ ਬੀ ਸੀਨ। ਤਾਂ ਹੀ ਉਹ ਜਿਹੜੀ ਆਪਾਂ ਗੱਲ ਸ਼ੁਰੂ 'ਚ ਕੀਤੀ ਸੀ ਕਿ ਇਸ ਭਾਸ਼ਣ ਦੀ ਇਸ ਵੇਲੇ ਤੇ ਬਹੁਤ ਸਿਫਤ ਹੁੰਦੀ ਪਈ ਆ, ਪਰ ਟੈਸਟ ਆਫ ਟਾਈਮ ਇਹ ਭਾਸ਼ਣ ਅਮਰੀਕਾ ਦੇ ਨਾਲ ਸਾਡੀ ਜਿਹੜੀ ਰਿਲੇਸ਼ਨਸ਼ਿਪ ਆ ਉਹਦੇ ਉੱਪਰ ਕਿੰਨਾ ਕੁ ਭਾਰ ਪਾਏਗਾ, ਦੈਟ ਰਿਮੇਨਸ ਟੂ ਬੀ ਸੀਨ।
ਪ੍ਰਾਈਮ ਮਿਨਿਸਟਰ ਨੇ ਇੱਕ ਜਗ੍ਹਾ ਤੇ ਕਿਹਾ, ਕਹਿੰਦੇ ਦਿਸ ਇਜ਼ ਨੋਟ ਨਾਈਵ ਮਲਟੀਲੈਟਰਲਿਜ਼ਮ, ਵੀ ਅਸੀਂ ਕੋਈ ਭੋਲੇ ਭਾਲੇ ਬੁੱਧੂ ਨਹੀਂ ਹੈਗੇ ਵੀ ਜਿਹੜਾ ਅਸੀਂ ਇਸਦਾਂ ਜਾ ਕੇ ਡਾਇਵਰਸੀਫਾਈ ਕਰ ਰਹੇ ਹਾਂ, ਮਲਟੀਲੈਟਰਲਿਜ਼ਮ ਦੀ ਗੱਲ ਕਰ ਰਹੇ ਹਾਂ। ਕਹਿੰਦੇ ਅਸੀਂ ਇਸ਼ੂ ਬਾਏ ਇਸ਼ੂ ਬੇਸਿਸ ਤੇ, ਕਹਿੰਦੇ ਅਸੀਂ ਕੋਲਿਸ਼ਨਸ ਤੇ ਅਸੀਂ ਆਪਣੇ ਜਿਹੜੇ ਵੱਖੋ ਵੱਖਰੇ ਅਗਰੀਮੈਂਟਸ ਕਰਨਾ ਚਾਹੁੰਦੇ ਹਾਂ। ਸੋ ਉਹਨਾਂ ਨੇ ਗੱਲ ਕਹੀ, ਕਹਿੰਦੇ ਵੀ ਜਿਹੜੇ ਵੀ ਉਹੀ ਗੱਲ ਕਿ ਵੀ ਡੂ ਨਾਟ ਵੇਟ ਫਾਰ ਦਾ ਵਰਲਡ ਟੂ ਬੀ ਐਜ਼ ਵੀ ਵਿਸ਼ ਇਟ ਟੂ ਬੀ, ਵੀ ਡੀਲ ਵਿਦ ਦਾ ਵਰਲਡ ਐਜ਼ ਇਟ ਇਜ਼। ਸੋ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਨਾਲ ਬੇਸਿਕਲੀ ਡੀਲ ਕਰਾਂਗੇ, ਹੋਰ ਵੀ ਮੁਲਕਾਂ ਨਾਲ ਡੀਲ ਕਰਾਂਗੇ ਇਸ਼ੂ ਬਾਈ ਇਸ਼ੂ ਬੇਸਿਸ ਤੇ, ਡਿਫਰੈਂਸਿਸ ਰਹਿਣਗੇ ਰਹਿਣ ਕਹਿੰਦੇ, ਪਰ ਕੰਮ ਦੀ ਗੱਲ ਕਰਾਂਗੇ,
ਕੰਮ ਦੀ ਗੱਲ ਕਰਾਂਗੇ। ਜਿਹੜਾ ਉਹ ਪ੍ਰੈਗਮੈਟਿਜ਼ਮ ਹੈਗਾ ਜਿਹੜੇ ਸਵੀਡਨ ਦੇ ਨਹੀਂ ਫਿਨਲੈਂਡ ਦੇ ਪ੍ਰਧਾਨ ਮੰਤਰੀ ਦਾ, ਉਹਨਾਂ ਨੇ ਜਿਹੜਾ ਇੱਕ
ਇਹਦੇ ਵਿੱਚ ਉਹਨਾਂ ਨੇ
ਵੈਲਿਊਜ਼ ਬੇਸਡ ਰੀਅਲਿਜ਼ਮ ਜਿਹੜਾ ਉਹ ਵਾਲਾ ਥੀਮ ਸੀ,
ਅਲੈਗਜ਼ੈਂਡਰ ਸਟਫ ਦੀ ਗੱਲ,
ਅਲੈਗਜ਼ੈਂਡਰ ਸਟਫ ਦੀ ਗੱਲ ਕੀਤੀ ਸੀ ਜੀ। ਸੋ ਇਹ ਕੁੱਲ ਮਿਲਾ ਕੇ ਮਾਰਕ ਕਾਰਨੀ ਦੇ ਭਾਸ਼ਣ ਦਾ ਜਿਹੜਾ ਨਿਚੋੜ ਆ ਇਹ ਰਿਹਾ,
ਕਹਿੰਦੇ ਵੀ ਵਿਲ ਬੀ ਬੋਥ ਪ੍ਰਿੰਸੀਪਲਡ ਐਂਡ
ਪ੍ਰੈਗਮੈਟਿਕ। ਵਾਸੂ ਜੀ, ਜਿਹੜੀ ਆਪਾਂ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਕੱਲ੍ਹ ਮਾਰਕ ਕਾਰਨੀ ਦੀ ਸਪੀਚ, ਉਸ ਤੋਂ ਬਾਅਦ ਡੋਨਲਡ ਟਰੰਪ ਦੀ ਸਪੀਚ, ਅਤੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜਿਹੜਾ ਇੱਕ ਵਰਲਡ ਵਰਲਡ ਆਰਡਰ ਆ ਉਹਦੇ ਵਿੱਚ ਜਿਹੜੀ ਤਬਦੀਲੀ ਆ, ਲੱਗਦਾ ਹੁਣ ਇਹੀ ਆ ਵੀ ਆ WEF ਦੇ ਵਿੱਚ ਹੋਈਆਂ ਸਪੀਚਿਸ ਤੋਂ ਬਾਅਦ ਸੱਚਮੁੱਚ ਜਿਹੜੀ ਉਹ ਵਰਲਡ ਆਰਡਰ ਦੀ ਤਬਦੀਲੀ ਆ ਉਹ ਹੁਣ ਹੋਰ ਪਰਪੱਕ ਹੁੰਦੀ ਜਾ ਰਹੀ ਆ। ਮੈਨੂੰ ਤਾਂ ਬਸ ਜੀ ਜੇ ਇਹ ਵੀ ਲੱਗਦਾ ਵੀ ਅਸਲ ਦੇ ਵਿੱਚ COVID-19 ਤੋਂ ਬਾਅਦ ਜਿਸ ਤਰ੍ਹਾਂ ਦੀ ਵਰਲਡ ਆਰਡਰ ਦੇ ਵਿੱਚ ਉਦੋਂ ਚੇਂਜ ਆਇਆ ਸੀ ਨਾ, ਸਪਲਾਈ ਚੇਨਸ ਡਿਸਟਰਪਟ ਹੋਈਆਂ, ਬੇਭਰੋਸਗੀ ਮੁਲਕਾਂ ਦੀ ਆਪਸ ਦੇ ਵਿੱਚ ਵਧੀ, ਉਹ ਤੋਂ ਬਾਅਦ ਕੰਮ ਸੈੱਟ ਆਇਆ ਨਹੀਂ ਦੁਬਾਰਾ।
ਹਾਂ, ਉਦੋਂ ਬਾਅਦ ਮਾੜੇ ਮੋਟੇ ਪੈਰ ਲੱਗਣ ਲੱਗੇ ਤਾਂ ਫਿਰ ਡੋਨਲਡ ਟਰੰਪ ਆ ਗਏ
ਜੀ।
ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੈਂਡੈਮਿਕ ਵਾਲੀ ਸਿਚੁਏਸ਼ਨ ਹੀ ਬਣ ਗਈ ਆ। ਸੋ ਇੱਕ ਪਹਿਲਾਂ COVID-19 ਆਇਆ ਸੀ, ਉਸ ਤੋਂ ਬਾਅਦ ਡੋਨਲਡ ਟਰੰਪ ਆਏ ਨੇ।
COVID-19 ਤੋਂ ਬਾਅਦ ਜਿਹੜੀ ਸੀਗੀ ਨਾ ਆਤਮ ਨਿਰਭਰਤਾ ਵਾਲੀ ਗੱਲ ਕਿ ਮੁਲਕਾਂ ਨੂੰ ਆਪਣੇ ਜੋਗਾ ਆਪ ਹੋਣਾ ਪੈਣਾ, ਕਿਉਂਕਿ ਬਹੁਤ ਸਾਰਾ ਸਮਾਨ ਜਿਹੜਾ ਕੋਈ ਕ੍ਰਿਟੀਕਲ ਸਮਾਨ ਸੀ ਜਾਂ ਜਿਹੜਾ ਜਿਹੜਾ PPE ਵਗੈਰਾ ਸੀ, ਹੈ ਨਾ, ਜਿਹੜਾ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਸੀਗਾ, ਚਾਈਨਾ ਤੋਂ ਆਉਂਦਾ ਸੀ। ਜਦੋਂ ਸਾਰੀਆਂ ਸਪਲਾਈ ਚੇਨਸ ਦੀ ਇੰਨੀ ਬੋਟਲਨੈਕ ਹੋਈ, ਉਦੋਂ ਈਵਨ ਇਹ ਵੀ ਦੋਸ਼ ਲੱਗੇ ਕਿ ਚਾਈਨਾ ਨੇ ਪੱਛਮੀ ਮੁਲਕਾਂ ਦੇ ਉੱਪਰ ਜਾਂ ਪੱਛਮੀ ਮੁਲਕਾਂ ਦਾ ਨੁਕਸਾਨ ਵਧਾਉਣ ਦੇ ਲਈ ਜਾਣ ਬੁੱਝ ਕੇ ਆਪਣੀਆਂ ਕੁਝ ਫੈਕਟਰੀਜ਼ ਨੂੰ ਜ਼ਿਆਦਾ ਸਮਾਂ ਬੰਦ ਰੱਖਿਆ ਤਾਂ ਕਿ ਪੱਛਮੀ ਮੁਲਕਾਂ ਨੂੰ ਅਹਿਸਾਸ ਹੋਵੇ ਵੀ ਚਾਈਨਾ ਉਹਨਾਂ ਵਾਸਤੇ ਕਿੰਨਾ ਇੰਪੋਰਟੈਂਟ ਆ। ਸੋ ਜਿਹੜੀ
ਉਸ ਤੋਂ ਬਾਅਦ ਗੱਲ ਸ਼ੁਰੂ ਹੋਈ ਸੀ ਇੱਥੇ ਵੈਸਟਰਨ ਹੈਮੀਸਫੇਅਰ ਦੇ ਵਿੱਚ ਫਰੈਂਚ ਸ਼ੋਰਿੰਗ ਦੀ, ਕਿ ਅਮੈਰੀਕਾ ਦੇ ਵਿੱਚ ਉਦੋਂ ਡੈਮੋਕ੍ਰੈਟ ਗਵਰਨਮੈਂਟ ਸੀ ਅਤੇ ਉਦੋਂ ਇਹ ਗੱਲ ਚੱਲਦੀ ਸੀ ਕਿ ਜੀ ਸਾਨੂੰ ਆਪਣੇ ਜਿਹੜੇ ਸਾਥੀ ਮੁਲਕ ਨੇ ਜਿਹੜੇ ਲਾਈਕ ਮਾਈਂਡਡ ਜਿਹਨਾਂ ਨਾਲ ਆਪਾਂ ਵੈਲਿਊਜ਼ ਸ਼ੇਅਰ ਕਰਦੇ ਹਾਂ ਉਹਨਾਂ ਮੁਲਕਾਂ ਦੇ ਨਾਲ ਹੀ ਵਪਾਰ ਕਰਨਾ ਚਾਹੀਦਾ। ਮਤਲਬ ਸੀ ਕਿ ਚਾਈਨਾ ਨੂੰ ਅਸੀਂ ਕਹਿ ਲਓ ਕਿ ਦਰਕਿਨਾਰ ਕਰੀਏ,
ਜਿਹੜੇ ਸਾਡੇ ਟੈਸਟਡ ਪਾਰਟਨਰਸ ਨੇ ਬੇਸਿਕਲੀ, ਵੀ ਉਹਨਾਂ ਦੇ ਨਾਲ ਹੀ ਡੀਲ ਕਰੀਏ, ਉਹਨਾਂ ਨੂੰ ਵੀ ਠੇਕੇ ਦੇਈਏ, ਉਹ ਸਾਨੂੰ ਠੇਕੇ ਦੇਣ, ਜਿਹੜੇ ਵੀ ਕੋਈ ਕੰਟਰੈਕਟਸ ਨੇ ਕੋਈ ਪ੍ਰੋਕਿਓਰਮੈਂਟ ਕਰਨੀ ਉੱਥੋਂ ਕੀਤੀ ਜਾਵੇ।
ਚਾਈਨਾ ਨੂੰ ਅਲੱਗ ਥਲੱਗ ਕਰਨ ਦੀ ਗੱਲ ਕੀਤੀ ਜਾ ਰਹੀ ਸੀ,
ਇਹ ਗੱਲ ਹੈ 2022-23 ਦੀ, ਬਹੁਤ ਪੁਰਾਣੀ ਗੱਲ ਨਹੀਂ,
ਗੱਲ ਨਹੀਂ,
ਹੁਣ ਅਸੀਂ 2026 ਦੀ ਸ਼ੁਰੂਆਤ ਚ ਹਾਂ।
ਸੋ 2025 ਦੀ ਜਨਵਰੀ ਦੇ ਵਿੱਚ ਡੋਨਲਡ ਟਰੰਪ ਆ ਜਾਂਦੇ ਨੇ
ਜੀ,
ਤੇ ਉਹ ਸਾਰੀ ਚੀਜ਼ ਨੂੰ ਹੀ ਅਪਸਾਈਡ ਡਾਊਨ ਕਰ ਦਿੰਦੇ ਆ ਕਿ ਜਿਹੜੇ ਚਾਈਨਾ ਨੂੰ ਅਲੱਗ ਥਲੱਗ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਹੁਣ ਸਾਰੇ ਜਿਹੜੇ ਸਾਥੀ ਮੁਲਕ ਨੇ ਅਮਰੀਕਾ ਦੇ ਉਹ ਚਾਈਨਾ ਦੇ ਨਾਲ ਅਲਾਈਨ ਹੋ ਰਹੇ ਨੇ, ਅਮਰੀਕਾ ਨੂੰ ਅਲੱਗ ਥਲੱਗ ਕਰਨ ਦੀ ਗੱਲ ਹੋ ਰਹੀ
ਹੈ। ਕੱਲ ਇਮੈਨੁਅਲ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਨੇ ਵੀ ਕਿਹਾ ਵੀ ਚਾਈਨਾ ਨੂੰ ਯੂਰਪ ਦੇ ਵਿੱਚ ਹੁਣ ਜ਼ਿਆਦਾ ਇਨਵੈਸਟਮੈਂਟ ਕਰਨ ਦਾ ਬੇਸਿਕਲੀ ਉਹਨੇ ਸੱਦਾ ਦਿੱਤਾ ਵੀ ਚਾਈਨਾ ਨੂੰ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਦੇ ਵਿੱਚ ਜ਼ਿਆਦਾ ਨਿਵੇਸ਼ ਕਰਨਾ ਚਾਹੀਦਾ। ਡੋਨਲਡ ਟਰੰਪ ਜਿਹੜੀਆਂ ਗੱਲਾਂ ਕਰਦੇ ਪਏ ਨੇ ਅਬਾਊਟ ਹੁਣ ਗ੍ਰੀਨਲੈਂਡ ਨੂੰ ਹਥਿਆਉਣ ਦੀਆਂ, ਅੱਜ ਭਾਵੇਂ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਹਿ ਦਿੱਤਾ ਕਿ ਜੀ ਉਹ ਮਿਲਟਰੀ ਪਾਵਰ ਯੂਜ਼ ਨਹੀਂ ਕਰਨਗੇ, ਪਰ ਇਸ ਗੱਲ ਤੋਂ ਬੈਕਡਾਊਨ ਨਹੀਂ ਕਰ ਰਹੇ ਕਿ ਗ੍ਰੀਨਲੈਂਡ ਉੱਪਰ ਅਮਰੀਕਾ ਨੇ ਕਬਜ਼ਾ ਕਰਨਾ। ਇੱਕ ਪਾਸੇ ਵੀ ਸੋਸ਼ਲ ਮੀਡੀਆ 'ਤੇ ਇੱਕ ਹੋਰ ਚੈਟਰ ਚੱਲਦੀ ਪਈ ਆ, ਹੁਣ ਪਤਾ ਨਹੀਂ ਕਿੰਨੀ ਕੁ ਗੱਲ ਇਹ ਪੁਖਤਾ ਹੈ, ਕਿ ਅਮਰੀਕਾ ਵੱਲੋਂ ਇਹ ਵੀ ਵਿਚਾਰਿਆ ਜਾ ਰਿਹਾ ਕਿ ਡੈਨਮਾਰਕ ਨੂੰ 750 ਬਿਲੀਅਨ $ਦੇ ਦਿੱਤਾ ਜਾਵੇ। ਗ੍ਰੀਨਲੈਂਡ ਦੇ ਵਿੱਚ 57,000 ਦੀ ਆਬਾਦੀ ਆ, ਹਰ ਬੰਦੇ ਨੂੰ 1-1 ਲੱਖ ਇਹ ਵੀ ਸੋਸ਼ਲ ਮੀਡੀਆ 'ਤੇ ਗੱਲ ਚੱਲ ਰਹੀ ਆ ਕਿ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਗਲਿਆਰਿਆਂ 'ਚ ਇਹ ਡਿਸਕਸ਼ਨ ਵੀ ਹੋ ਰਹੀ ਆ ਕਿ ਗ੍ਰੀਨਲੈਂਡ ਨੂੰ ਆਪਣੇ ਵੱਲ ਕਰਨ ਲਈ ਖਰੀਦਣ ਦੇ ਲਈ ਕੋਈ ਇਹੋ ਜਿਹੀ ਪੇਸ਼ਕਸ਼ ਵੀ ਹੋ ਸਕਦੀ ਹੈ।
ਅਮੈਰੀਕਨਸ ਨੂੰ ਇਹ ਗੱਲ ਪਸੰਦ ਨਹੀਂ ਆਏਗੀ, ਮਿਡ ਟਰਮਸ ਹੈਗੀਆਂ ਨੇ ਤੇ ਫਿਸਕਲ ਸਿਚੁਏਸ਼ਨ ਕੋਈ ਅਮਰੀਕਾ ਦੇ ਵਿੱਚ ਵੀ ਬਹੁਤ ਹੀ ਵਧੀਆ ਨਹੀਂ,
ਤੇ ਜੇ ਇੱਦਾਂ ਹੀ ਹੋਇਆ ਤਕਰੀਬਨ $1.5 trillion ਦਾ ਖਰਚਾ।
ਐਗਜੈਕਟਲੀ
ਜੀ,
ਤੇ ਗੱਲ ਤਾਂ ਹੋ ਰਹੀ ਸੀ ਕਿ ਜਿਹੜਾ ਸਾਡਾ $28 trillion ਦਾ ਡਾਟਾ ਅਮਰੀਕਾ ਦੇ ਵਿੱਚ 38 ਵੀ ਉਹਨੂੰ ਅਸੀਂ ਘਟਾਉਣਾ ਤੇ ਉਹਨੂੰ ਹੁਣ ਵਧਾਉਣ ਦੀ ਜੇ ਗੱਲ ਕਰਨਗੇ ਵੀ $1.5 trillion ਉਹਦੇ ਵਿੱਚ ਹੋਰ ਐਡ ਕਰਨਾ ਫੋਰ ਅ ਪੀਸ ਆਫ ਆਈਸ ਜੋ ਆਪ ਹੀ ਕਹਿੰਦੇ ਨੇ, ਤੇ ਫਿਰ ਅਮੈਰੀਕਨਸ ਨੂੰ ਗੱਲ ਚੰਗੀ ਨਹੀਂ ਲੱਗਣੀ। ਤੇ ਜਿਹੜੇ ਰਿਪਬਲਿਕਨ ਸਪੋਰਟਰਸ ਨੇ ਉਹ ਤਾਂ ਇਸ ਤਰ੍ਹਾਂ ਦੀ ਜਿਹੜੀ ਹੁਣ ਡੋਨਲਡ ਟਰੰਪ ਦੀ ਵੱਲੋਂ ਐਟਲੀਸਟ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਅਸੀਂ ਵਿਦੇਸ਼ੀ ਮੁਲਕਾਂ ਜਾ ਕੇ ਦਖਲ ਅੰਦਾਜ਼ੀ ਨਹੀਂ ਕਰਾਂਗੇ,
ਉਹ ਤਾਂ ਪੁੱਠੇ ਹੋ ਗਏ ਬਿਲਕੁਲ,
ਉਹ ਤਾਂ ਬਿਲਕੁਲ ਉਲਟੀ ਗੱਲ ਹੋ ਰਹੀ।
ਅੱਛਾ ਇਹਦੇ 'ਚ ਗੱਲ ਹੋਰ ਇੱਥੇ ਕਰਦੀ ਹੈ, ਇਹ ਇੱਥੇ ਰੀਟਰੇਟ ਕਰਨਾ ਜ਼ਰੂਰੀ ਹੈ, ਪਿਛਲੇ ਦਿਨਾਂ 'ਚ ਹੋਰ ਸੈਗਮੈਂਟਸ 'ਚ ਆਪਾਂ ਇਹਦੀ ਕਾਫੀ ਗੱਲ ਕੀਤੀ ਆ। ਡੋਨਲਡ ਟਰੰਪ ਦਾ ਕਹਿਣਾ ਵੀ ਗ੍ਰੀਨਲੈਂਡ ਇਸ ਕਰਕੇ ਚਾਹੀਦਾ ਕਿਉਂਕਿ ਜੇ ਗ੍ਰੀਨਲੈਂਡ ਆਰਕਟਿਕ ਸਿਕਿਉਰਿਟੀ ਦੇ ਵਾਸਤੇ ਜੇ ਵੀ ਅਮਰੀਕਾ ਹੀ ਇਕਲੌਤਾ ਅਜਿਹਾ ਮੁਲਕ ਆ ਜਿਹੜਾ ਗ੍ਰੀਨਲੈਂਡ ਨੂੰ ਬਚਾ ਸਕਦਾ, ਨਹੀਂ ਤਾਂ ਜੇ ਚਾਈਨਾ ਅਤੇ ਰਸ਼ੀਆ ਵਾਲੇ ਉੱਥੇ ਆ ਗਏ ਉਹਨਾਂ ਦੀ ਅੱਖ ਗ੍ਰੀਨਲੈਂਡ 'ਤੇ ਹੈ, ਉਹ ਦੋਵੇਂ ਜਾਣੇ ਦੋਵੇਂ ਮੁਲਕ ਇਸ ਗੱਲ ਦੀ ਇਸ ਗੱਲ ਨੂੰ ਰੱਦ ਕਰਦੇ ਨੇ, ਖਾਰਜ ਕਰਦੇ ਨੇ ਵੀ ਸਾਡੇ ਕੋਈ ਇਹੋ ਜਿਹਾ ਪਲੈਨ ਨਹੀਂ ਆ। ਡੈਨਮਾਰਕ ਵਾਲੇ ਇਹ ਗੱਲ ਜ਼ਰੂਰ ਮੰਨਦੇ ਆ ਕਿਉਂਕਿ ਡੈਨਮਾਰਕ ਦੀ ਇੱਕ ਕਹਿ ਲਓ ਟੈਰੀਟਰੀ ਆ, ਇੰਡੀਪੈਂਡੈਂਟ ਟੈਰੀਟਰੀ ਗ੍ਰੀਨਲੈਂਡ, ਉਹਨਾਂ ਦਾ ਇਹ ਕਹਿਣਾ ਵੀ ਦੇਖੋ
ਸੈਮੀ ਆਟੋਨਮਸ
ਆ ਵੀ ਅਸੀਂ ਜਿਸ ਤਰ੍ਹਾਂ ਦਾ ਇਹਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਸੀ ਡਿਫੈਂਸ ਦੇ ਵਿੱਚ, ਸਾਡੇ ਪਾਸਿਓਂ ਸੁਸਤੀ ਜ਼ਰੂਰ ਰਹੀ ਆ। ਅਮਰੀਕਾ ਦਾ ਬੇਸ ਉੱਥੇ ਆਲਰੇਡੀ ਐਗਜ਼ਿਸਟ ਕਰਦਾ ਸੈਕਿੰਡ ਵਰਲਡ ਵਾਰ ਤੋਂ। ਸੈਕਿੰਡ ਵਰਲਡ ਵਾਰ ਦੇ ਵਿੱਚ ਜਦੋਂ ਜਰਮਨੀ ਨੇ ਡੈਨਮਾਰਕ ਦੇ ਉੱਪਰ ਕਬਜ਼ਾ ਕਰ ਲਿਆ ਸੀ ਉਦੋਂ ਗ੍ਰੀਨਲੈਂਡ ਦੇ ਵਿੱਚ ਅਮਰੀਕਾ ਨੇ ਆਪਣਾ ਬੇਸ ਸਥਾਪਿਤ ਕੀਤਾ ਸੀ ਅਤੇ ਉਦੋਂ ਤੋਂ ਅਮਰੀਕਾ ਦਾ ਬੇਸ ਉੱਥੇ ਹੈਗਾ ਵੀ ਆ।
1951 ਦੇ ਵਿੱਚ ਡੀਲ ਸਾਈਨ ਹੋਈ ਆ ਡੈਨਮਾਰਕ ਅਤੇ US ਦੇ ਵਿਚਕਾਰ, ਜਿਹਦੇ ਵਿੱਚ US ਨੂੰ ਪੂਰੀ ਐਕਸੈਸ ਹੈ ਵੀ ਤੁਸੀਂ ਇਸ ਜ਼ਮੀਨ ਤੇ ਇਹਨਾਂ ਪਾਣੀਆਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਤੁਹਾਨੂੰ ਖੁੱਲੀ ਐਕਸੈਸ ਹੈ, ਤੁਸੀਂ ਆ ਜਾ ਸਕਦੇ
ਡਿਫੈਂਸ ਪੁਆਇੰਟ ਆਫ ਵਿਊ
ਤੋਂ, ਤੇ ਤੁਸੀਂ ਇੱਥੇ ਆ ਕੇ ਕੋਈ ਆਪਣੇ ਬੇਸਿਸ ਵੀ ਜੇ ਸਥਾਪਿਤ ਕਰਨਾ ਚਾਹੋ, ਆਲ ਯੂ ਨੀਡ ਟੂ ਡੂ ਇਜ਼ ਜਸਟ ਇਨਫੋਰਮ ਗ੍ਰੀਨਲੈਂਡ ਐਂਡ ਡੈਨਮਾਰਕ ਤੇ ਤੁਹਾਨੂੰ ਕੋਈ ਅਸੀਂ ਰੋਕਾਂਗੇ ਨਹੀਂ। ਸੋ ਜੇ ਗੱਲ ਟੈਰੀਟੋਰੀਅਲ ਸਿਕਿਉਰਿਟੀ ਦੀ, ਸੇਫਟੀ ਦੀ ਹੈ, ਇੰਟੈਗ੍ਰਿਟੀ ਦੀ ਹੈ, ਤਾਂ ਫਿਰ ਤੁਸੀਂ ਗੱਲਬਾਤ ਕਰਕੇ ਉੱਥੇ ਆਪਣਾ ਏਅਰਬੇਸ ਤੁਹਾਡਾ ਆਲਰੇਡੀ ਹੈਗਾ, ਉਹਨੂੰ ਤੁਸੀਂ ਹੋਰ ਥੋੜ੍ਹਾ ਜਿਹਾ ਕਹਿ ਲਓ ਉਹਨੂੰ ਹੋਰ ਫੋਰਟੀਫਾਈ ਕਰ ਲਓ, ਉਹਨੂੰ ਹੋਰ ਮਜ਼ਬੂਤ ਬਣਾ ਲਓ, ਪਰ ਗੱਲ ਤਾਂ ਵਿਜੇ ਜੀ ਸਿਕਿਉਰਿਟੀ ਦੀ ਹੈ ਹੀ ਨਹੀਂ, ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦਿੰਦੇ ਹਰ ਚੀਜ਼ ਵਾਸਤੇ, ਪਰ ਮਾਮਲਾ ਤਾਂ ਸਿਰਫ ਤੇ ਸਿਰਫ ਟ੍ਰੇਡ ਦਾ ਹੈ, ਇਕਨੋਮੀ ਦਾ ਹੈ, ਪੈਸੇ ਦਾ ਹੈ,
ਤੇ ਗ੍ਰੀਨਲੈਂਡ ਦੇ ਵਿੱਚ ਜਿਹੜੇ ਨੈਚੁਰਲ ਰਿਸੋਰਸਿਸ ਨੇ,
ਕ੍ਰਿਟੀਕਲ ਮਿਨਰਲਸ ਨੇ, ਪਲੱਸ ਜਿਹੜੇ ਟ੍ਰੇਡ ਰਾਊਟ ਉੱਥੋਂ ਨਿਕਲਦੇ,
ਟ੍ਰੇਡ ਰਾਊਟ ਉੱਥੋਂ ਨਿਕਲਦੇ ਨੇ। ਸੋ ਕਹਾਣੀ ਸਾਰੀ ਉਹ ਹੈ। ਹੁਣ ਵਾਸੂ ਜੀ, ਯੂਰੋਪੀਅਨ ਯੂਨੀਅਨ ਦੇ ਵਿੱਚ ਜਿਹੜੀ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਆ, ਉੱਥੋਂ ਦੇ ਜਿਹੜੇ ਲਾਅ ਮੇਕਰਸ ਨੇ ਉਹਨਾਂ ਨੇ ਇੱਕ ਬੜੀ ਅਹਿਮ ਵੋਟ ਕੀਤੀ ਹੈ। EU ਅਤੇ ਅਮਰੀਕਾ ਦੇ ਵਿਚਕਾਰ ਜਿਹੜੀ ਇੱਕ ਟ੍ਰੇਡ ਡੀਲ ਹੋਈ ਸੀ ਉਹ ਰੈਟੀਫਾਈ ਹੋਣੀ ਬਾਕੀ ਸੀ ਅਜੇ, ਉਹਨਾਂ ਨੇ ਉਸ ਟ੍ਰੇਡ ਡੀਲ ਦੀ ਰੈਟੀਫਿਕੇਸ਼ਨ ਦੇ ਵਿੱਚ ਅੜਿੱਕਾ ਡਾ ਦਿੱਤਾ ਵੀ ਅਸੀਂ ਕੋਈ ਫ੍ਰੀ ਟ੍ਰੇਡ ਡੀਲ ਅਮਰੀਕਾ ਦੇ ਨਾਲ ਨਹੀਂ ਕਰਨੀ ਕਿਉਂਕਿ ਟਰੰਪ ਦਾ ਗ੍ਰੀਨਲੈਂਡ ਬਾਰੇ ਜੋ ਸਟੈਂਸ ਹੈ ਰੀਜ਼ਨ ਉਹ ਬਣਿਆ।
ਸੋ ਡੋਨਲਡ ਟਰੰਪ ਨੇ ਗ੍ਰੀਨਲੈਂਡ ਬਾਰੇ ਇਹ ਕੱਲ੍ਹ ਪਰਸੋਂ ਜਿਹੜੀ ਗੱਲ ਕੀਤੀ ਸੀ ਕਿ ਵੀ ਮੈਂ 7 ਯੂਰੋਪੀਅਨ ਮੁਲਕ ਅਤੇ UK ਟੋਟਲ ਮਿਲਾ ਕੇ 8 ਮੁਲਕਾਂ ਦੇ ਉੱਤੇ ਟੈਰਿਫ ਲਗਾਵਾਂਗਾ ਵੀ ਜੇ ਇਹ ਮੁਲਕ ਮੈਨੂੰ ਸਪੋਰਟ ਨਹੀਂ ਕਰਨਗੇ ਗ੍ਰੀਨਲੈਂਡ ਦੇ ਮਸਲੇ 'ਤੇ
1 February ਤੋਂ।
ਯੈਸ, ਅਤੇ ਉਸ ਤੋਂ ਬਾਅਦ ਲੰਘੇ ਕੱਲ੍ਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਭਾਸ਼ਣ ਦਿੱਤਾ ਸੀ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੋਨ ਡਰ ਲੇਨ ਨੇ, ਅਤੇ ਉਹਨਾਂ ਨੇ ਉਹਦੇ ਵਿੱਚ ਇਹ ਗੱਲ ਕਹੀ ਸੀ, ਕਹਿੰਦੇ ਸੀ ਕਿ ਵੀ ਜਦੋਂ ਤੁਸੀਂ ਆਪਣੇ ਕਿਸੇ ਸਾਥੀ ਮੁਲਕ ਨਾਲ ਡੀਲ ਕਰੋ, ਕਹਿੰਦੇ ਲਾਈਕ ਇਨ ਬਿਜ਼ਨਸ, ਕਹਿੰਦੇ ਆਲਸੋ ਇਨ ਪੋਲੀਟਿਕਸ, ਜਦੋਂ ਤੁਸੀਂ ਕਿਸੇ ਆਪਣੇ ਫਰੈਂਡ ਦੇ ਨਾਲ ਕੋਈ ਡੀਲ ਕਰਦੇ ਹੋ, ਵੈਨ ਯੂ ਸ਼ੇਕ ਹੈਂਡ ਵਿਦ ਯੋਰ ਫਰੈਂਡ, ਇਟ ਮਸਟ ਮੀਨ ਸਮਥਿੰਗ। ਉਹਨਾਂ ਨੇ ਕਿਹਾ ਸੀ ਅਸੀਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਤਾਂ ਡੀਲ ਕਰਕੇ ਹਟੇ ਹਾਂ ਅਮਰੀਕਾ ਦੇ ਨਾਲ, ਤੇ ਹੁਣ ਡੋਨਲਡ ਟਰੰਪ ਕਹੀ ਜਾਂਦੇ ਆ ਵੀ 1 February ਤੋਂ 10% ਮੈਂ ਟੈਰਿਫ ਲਗਾ ਦੇਣੀ ਹੈ, ਫਿਰ ਉਹਨੂੰ ਵਧਾ ਕੇ ਪਹਿਲੀ ਜੂਨ ਤੋਂ
25%
ਕਰ ਦੇਣਾ। ਸੋ ਕਹਿੰਦੇ ਵੀ ਇਹ ਕੋਈ ਗੱਲ ਥੋੜ੍ਹੀ ਆ ਵੀ ਅੱਜ ਕੁਝ ਹੋਰ ਤੇ ਕੱਲ੍ਹ ਕੁਝ ਹੋਰ, ਕਹਿੰਦੇ ਜਦੋਂ ਹੈਂਡਸ਼ੇਕ ਹੋ ਗਿਆ, ਡੀਲ ਹੋ ਗਈ, ਇਟ ਮਸਟ ਮੀਨ ਸਮਥਿੰਗ। ਹੁਣ ਉਹਦੇ ਕੰਟੈਕਸਟ ਦੇ ਵਿੱਚ, ਇਸ ਕੰਟੈਕਸਟ ਦੇ ਵਿੱਚ, ਐਂਡ ਆਲਸੋ ਆਈ ਥਿੰਕ ਮਾਰਕ ਕਾਰਨੀ ਦਾ ਜਿਹੜਾ ਕੱਲ੍ਹ ਦਾ ਭਾਸ਼ਣ ਸੀ, ਉਹਨੇ ਇਹਦੇ ਵਿੱਚ ਕੈਟਲਿਸਟ ਦੀ ਭੂਮਿਕਾ ਅਦਾ ਕੀਤੀ ਹੋਏਗੀ, ਜੋਸ਼ ਆ ਗਿਆ ਇਹਨਾਂ ਨੂੰ। ਸੋ ਦੇ ਆਰ ਸੋ ਯੂਰਪ ਇਜ਼ ਆਲਸੋ ਟੇਕਿੰਗ ਦ ਸਾਈਨ ਆਊਟ ਆਫ ਦ ਵਿੰਡੋ। ਸੋ ਯੂਰੋਪੀਅਨ ਯੂਨੀਅਨ ਦੀ ਜਿਹੜੀ ਲੈਜਿਸਲੇਟਿਵ ਬਾਡੀ ਹੈ, ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਯੂਰੋਪੀਅਨ ਪਾਰਲੀਮੈਂਟ ਦੀ ਇੰਟਰਨੈਸ਼ਨਲ ਟ੍ਰੇਡ ਕਮੇਟੀ ਵੱਲੋਂ ਕਿ ਉਹ ਇਸ ਡੀਲ ਦੀ ਰੈਟੀਫਿਕੇਸ਼ਨ ਨੂੰ ਹੋਲਡ 'ਤੇ ਪਾ ਰਹੇ ਨੇ। ਕਹਿੰਦੇ ਜਿੰਨੀ ਦੇਰ ਤੱਕ ਡੋਨਲਡ ਟਰੰਪ ਕਹਿੰਦੇ ਇਸ ਤਰ੍ਹਾਂ ਧਮਕੀਆਂ ਦਿੰਦੇ ਰਹਿਣਗੇ, ਤੇ ਜਿੰਨੀ ਦੇਰ ਤੱਕ ਉਹ ਕੋਆਪਰੇਸ਼ਨ ਤੇ ਪਾਥ ਤੇ ਵਾਪਸ ਨਹੀਂ ਆਉਣਗੇ ਰਾਦਰ ਦੈਨ ਕੌਨਫਰੰਟੇਸ਼ਨ, ਕਹਿੰਦੇ ਅਸੀਂ ਇਹਦੇ ਉੱਤੇ ਕੋਈ ਕੰਮ ਨਹੀਂ ਕਰਾਂਗੇ, ਅਸੀਂ ਇਹ ਡੀਲ ਨੂੰ ਰੈਟੀਫਾਈ ਕਰਨਾ ਹੀ ਨਹੀਂ।
ਸੋ ਜਿਹੜੀ ਟ੍ਰੇਡ ਵਾਰ ਲੱਗਦੀ ਸੀ ਕਿ ਸ਼ਾਇਦ ਉਹਨੂੰ ਹੌਲੀ ਹੌਲੀ ਠੱਲ ਪੈ ਰਹੀ ਸੀ ਵੀ ਯੂਰਪ ਦੇ ਨਾਲ ਡੀਲ ਹੋ ਗਈ ਆ, ਸਾਊਥ ਕੋਰੀਆ ਦੇ ਨਾਲ ਡੀਲ ਹੋਈ, ਹੋਰ ਮੁਲਕਾਂ ਨਾਲ ਡੀਲ ਹੋਈ ਆ, ਅਜਿਹਾ ਕੁਝ ਹੁਣ ਦੁਬਾਰਾ ਤੋਂ ਵਾਸੋ ਜੀ ਉਹ ਸਾਰਾ ਤੋਂ ਦੁਬਾਰਾ ਅੱਖੇ ਨੂੰ ਖਿਰੂ ਜਿਹਾ ਹੁੰਦਾ ਜਾਪਦਾ। ਇਹ ਵਰਲਡ ਇਕਨੋਮਿਕ ਫੋਰਮ ਤੋਂ ਬਾਅਦ ਟਰੰਪ ਦਾ ਰਵੱਈਆ ਕੀ ਰਹਿੰਦਾ, ਜਿਉਂ ਜਿਉਂ ਹੁਣ ਯੂ ਐਸ ਐਮ ਸੀ ਏ ਦਾ ਰਿਵਿਊ ਸ਼ੁਰੂ ਹੁੰਦਾ, ਉਹਦੇ ਵਿੱਚ ਕੈਨੇਡਾ ਨਾਲ ਕੇਸ ਭਾਅ ਬੀਤਦੀ ਆ। ਮਾਰਕ ਕਾਰਨੀ ਦਾ ਕੱਲ੍ਹ ਦਾ ਇਹ ਭਾਸ਼ਣ ਜਿਹਦੇ ਵਾਸਤੇ ਉਹਨਾਂ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਆ, ਜਿਹਦੇ ਵਾਸਤੇ ਫੋਰ ਅ ਵੈਰੀ ਗੁੱਡ ਰੀਜ਼ਨ ਉਹਨਾਂ ਦੀ ਇਸ ਵੇਲੇ ਬੜੀ ਸਿਫਤ ਹੋ ਰਹੀ ਆ ਕਿ ਕੈਨੇਡਾ ਨੂੰ ਉਹਦੀ ਕੋਈ ਕੀਮਤ ਤਾਂ ਨਹੀਂ ਚੁਕਾਉਣੀ ਪੈਂਦੀ। ਆਲਰੇਡੀ ਇਹ ਗੱਲ ਪਤਾ ਹੈ ਕਿ ਯੂ ਐਸ ਐਮ ਸੀ ਏ ਦੇ ਰਿਵਿਊ ਦੇ ਵਿੱਚ ਕੈਨੇਡਾ ਨੂੰ ਜਿਹੜੀ ਵੀ ਡੀਲ ਮਿਲੇਗੀ ਉਹ ਕੋਈ ਬਹੁਤੀ ਵਧੀਆ ਨਹੀਂ ਹੋਏਗੀ, ਉਹਦੇ ਵਿੱਚ ਕੁਝ ਨਾ ਕੁਝ ਗਿਵ ਅਪ ਕਰਨਾ ਪੈਣਾ। ਪਰ ਜਿਹੜੀ ਮਾਰਕ ਕਾਰਨੀ ਨੇ ਕੈਂਪੇਨ ਦੌਰਾਨ ਐਲਬੋਜ਼ ਅਪ ਦੀ ਗੱਲ ਕੀਤੀ ਸੀ, ਹੁਣ ਉਹ ਐਲਬੋਜ਼ ਫਾਈਨਲੀ ਅਪ ਨੇ। ਉਹਨਾਂ ਦੀ ਇਸ ਗੱਲ 'ਤੇ ਨਿਖੇਧੀ ਬੜੀ ਹੁੰਦੀ ਰਹੀ ਕਿ ਵੇਅਰ ਆਰ ਦੀ ਐਲਬੋਜ਼।
ਉਹਨਾਂ ਤਾਂ ਵਿਜੇ ਜੀ ਹੁਣ ਐਲਬੋ ਕੱਲ੍ਹ ਕੱਢ ਕੇ ਅਮਰੀਕਾ ਦੀ ਵੱਖੀ 'ਚ ਹੀ ਮਾਰਿਆ,
ਵੱਖੀ 'ਚ ਮਾਰਿਆ, ਸਹੀ ਗੱਲ।
ਉਹਦੇ ਨਾਲ ਹੁਣ ਅਮਰੀਕਾ ਅੱਗੋਂ ਕਿਵੇਂ ਰਿਐਕਟ ਕਰਦਾ, ਦੈਟ ਸਟਿਲ ਰਿਮੇਨਸ ਟੂ ਬੀ ਸੀਨ। ਅੱਜ ਤਾਂ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਰਿਐਕਟ ਕੀਤਾ, ਮੈਂ ਕਹਾਂਗਾ ਆਪਣਾ ਬੜਾ ਬਚਾ ਰਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਰਿਐਕਟ ਕਰਨਗੇ। ਅੱਛਾ, ਟੂ ਬੀ ਫੇਅਰ, ਡੋਨਲਡ ਟਰੰਪ ਇੰਟਰਨੈਸ਼ਨਲੀ ਜੋ ਵੀ ਕੁਝ ਡੀਲਿੰਗਸ ਵਗੈਰਾ ਕਰ ਰਹੇ ਨੇ
ਜੀ,
ਉਹਨਾਂ ਦੇ ਵਿੱਚ ਇੱਕ ਚੀਜ਼ ਦੀ ਬੜੀ ਘਾਟ ਹੈ, ਉਹ ਹੈ ਕੰਸਿਸਟੈਂਸੀ। ਅੱਜ ਕੁਝ ਹੋਰ ਕਹਿੰਦੇ, ਕੱਲ ਨੂੰ ਕੁਝ ਹੋਰ ਕਹਿੰਦੇ ਆ, ਪਰ ਇੱਕ ਚੀਜ਼ ਜਾਂ ਦੋ ਚੀਜ਼ਾਂ ਜਿਹੜੀਆਂ ਥੋੜਾ ਜਿਹਾ ਕਹਿ ਲਓ ਵੀ ਕਾਮਨ ਡਿਨੋਮੀਨੇਟਰ ਰਹੀਆਂ ਨੇ, ਉਹ ਹੈਗਾ ਕਿ ਡੋਨਲਡ ਟਰੰਪ ਦੋ ਚੀਜ਼ਾਂ ਨੂੰ ਰਿਸਪੈਕਟ ਕਰਦੇ ਆ, ਦੋ ਚੀਜ਼ਾਂ ਦੀ ਕਦਰ ਕਰਦੇ ਆ। ਇੱਕ ਤਾਂ ਹੈ ਬਿਜ਼ਨਸ, ਜਿੱਥੇ ਉਹਨਾਂ ਨੂੰ ਲੱਗੇ ਵੀ ਵਪਾਰ ਦੇ ਵਿੱਚ ਮੁਨਾਫਾ ਹੋਣਾ, ਉਹਦੀ ਉਹਨਾਂ ਨੂੰ ਇੱਕ ਕਹਿ ਲਓ ਵੀ ਭੁੱਖ ਹੈ, ਉਹਦੀ ਇੱਕ ਕਦਰ ਆ, ਉਹਦੀ ਉਹਨੂੰ ਤਰਜੀਹ ਦਿੰਦੇ ਨੇ। ਸੋ ਇੱਕ ਪ੍ਰਾਇਓਰਿਟੀ ਹੈ ਕਿ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਵੇ, ਜੇ ਕਿਤੋਂ ਮੁਨਾਫਾ ਕਮਾਇਆ ਜਾ ਸਕੇ ਤਾਂ ਕਮਾਉਣਾ ਚਾਹੀਦਾ। ਜਿਵੇਂ ਜਦੋਂ ਚਾਈਨਾ ਦੇ ਨਾਲ ਡੀਲ ਕੀਤੀ ਮਾਰਕ ਕਾਰਨੀ ਨੇ,
ਉਹਨਾਂ ਨੇ
ਕਹਿੰਦੇ ਡੀਲ ਹੁੰਦੀ ਹੈ ਤਾਂ ਕਰਨੀ ਚਾਹੀਦੀ ਹੈ, ਦਿਸ ਇਜ਼ ਵਾਟ ਹੀ ਸ਼ੁੱਡ ਬੀ ਡੂਇੰਗ। ਦੂਸਰੀ ਚੀਜ਼ ਹੈ ਹੀ ਰਿਸਪੈਕਟ ਸਟਰੈਂਥ, ਕਿ ਉਹ ਜਿਹੜੇ ਤਾਕਤਵਰ ਲੋਕ ਨੇ ਨਾ ਉਹਨਾਂ ਦੀ ਇੱਜ਼ਤ ਕਰਦੇ, ਉਹਨਾਂ ਨੂੰ ਅੰਦਰੋਂ ਅੰਦਰ ਹੀ ਉਹ ਲੋਕ ਪਸੰਦ ਆਉਂਦੇ ਨੇ, ਚਾਹੇ ਉਹ ਡਿਕਟੇਟਰ ਹੀ ਕਿਉਂ ਨਾ ਹੋਣ। ਕਦਰਾਂ ਕੀਮਤਾਂ ਦੀ ਕੋਈ ਬਹੁਤੀ ਕਦਰ ਨਹੀਂ ਕਰਦੇ, ਸੋ ਵੈਲਿਊਜ਼ ਦੇ ਵਾਸਤੇ ਕੋਈ ਬਹੁਤੀ ਕਦਰ ਡੋਨਲਡ ਟਰੰਪ ਦੇ ਮਨ ਵਿੱਚ ਨਹੀਂ ਹੈਗੀ। ਦੋ ਚੀਜ਼ਾਂ ਨੂੰ ਰਿਸਪੈਕਟ ਕਰਦੇ ਨੇ, ਇੱਕ ਮੁਨਾਫਾ ਤੇ ਇੱਕ ਪਾਵਰ,
ਇੱਕ ਪਾਵਰ।
ਸੋ ਮਾਰਕ ਕਾਰਨੀ ਹੁਣ ਦੇਖੋ ਬਿਜ਼ਨਸਮੈਨ ਤਾਂ ਉਹ ਹੈਗੇ ਹੀ ਨੇ, ਇਕਨੋਮਿਸਟ ਨੇ, ਤੇ ਉਹ ਮੁਨਾਫੇ ਦੀ ਗੱਲ ਕਰਨਾ ਜਾਣਦੇ ਨੇ। ਦੂਜਾ, ਜਿਸ ਰੌਂ ਦੇ ਵਿੱਚ ਹੁਣ ਮਾਰਕ ਕਾਰਨੀ ਗੱਲ ਕਰ ਰਹੇ ਨੇ ਵਰਲਡ ਇਕਨੋਮਿਕ ਫੋਰਮ ਤੇ, ਜਿਸ ਰੌਂ ਦੇ ਵਿੱਚ, ਜਿਸ ਸੂਝਬੂਝ ਨਾਲ, ਜਿਸ ਕਹਿ ਲਓ ਕਿ ਇੱਕ ਕੌਨਫੀਡੈਂਸ ਨਾਲ ਉਹਨਾਂ ਨੇ ਭਾਸ਼ਣ ਦਿੱਤਾ, ਅੱਗੋਂ ਡੋਨਲਡ ਟਰੰਪ ਨੂੰ ਅੰਦਰੋਂ ਅੰਦਰ ਹੀ ਉਹ ਪਸੰਦ ਆ ਰਹੇ ਨੇ ਹੁਣ।
ਹਾਂ, ਬਾਕੀ
ਇਹੀ ਸਾਡਾ ਬਚਾਅ ਇੱਕ ਹੈਗਾ ਕਿ ਵੀ ਕੀ ਮਾਰ ਕਾਰਨੀ ਭਾ ਜਾਂਦੇ ਨੇ ਡੋਨਲਡ ਟਰੰਪ ਨੂੰ ਤੇ ਸਾਡਾ ਬਚਾਅ ਰਹੇ। ਅਦਰਵਾਈਜ਼ ਕੈਨੇਡੀਅਨ ਵੈਲਿਊਜ਼ ਦੀ, ਜਿਹੜਾ ਰੂਲ ਬੇਸਡ ਵਰਲਡ ਆਰਡਰ ਜਿਹਦੀ ਅਸੀਂ ਅਜੇ ਤੱਕ ਗੱਲ ਕਰਦੇ ਰਹੇ, ਜੇ ਅਸੀਂ ਉਹੀ ਗੱਲਾਂ ਕਰਦੇ ਰਹੇ
ਫਿਰ ਨਹੀਂ ਗੱਲ ਬਣਨੀ,
ਫਿਰ ਆਪਣਾ ਕੋਈ ਬਚਾਅ ਨਹੀਂ।
ਬਾਕੀ
ਮਾਰ ਕਾਰਨੀ ਵੀ ਇਹੀ ਕਹਿ ਰਹੇ।
ਬਾਕੀ ਤੁਸੀਂ ਇਹ ਦੇਖ ਲਓ ਕਿ ਮਾਰ ਕਾਰਨੀ ਦੇ ਵੀ ਜਿਹੜੇ ਕੱਲ੍ਹ ਦੇ ਸਪੀਚ ਦੇ ਵਿੱਚ ਨਾ ਜਿਹੜਾ ਇੱਕ ਪਿਵਟ ਸੀਗਾ, ਪਿਵਟ ਕੀ ਕਹਿ ਲਓ, ਜਿਹੜਾ ਉਹਨਾਂ ਨੇ ਹੁਣ ਇੱਕ ਕੰਟਰਾਸਟ ਦਿਖਾਇਆ, ਅਜੇ ਤੱਕ ਉਹ ਟਰੰਪ ਨੂੰ ਚਾਰਮ ਕਰਨ ਦੀ ਕਵੈਦ ਦੇ ਵਿੱਚ ਸੀ ਕਿ ਆ ਠੀਕ ਆ, ਮਾੜੀ ਜਿਹੀ ਗੱਲਾਂ ਸੁਣ ਕੇ ਇਗਨੋਰ ਕਰੋ, ਕੁਝ ਗੱਲਾਂ 'ਤੇ ਹੱਸ ਪਾਓ, ਕੁਝ ਗੱਲਾਂ ਦੇ ਉੱਪਰ ਥੋੜ੍ਹੀ ਜਿਹੀ ਇਹੋ ਜਿਹੀ ਟਿੱਪਣੀ ਕਰੋ ਜਿਹੜੀ ਕਿ ਬਸ ਆਪਣਾ ਵਕਤੀ ਤੌਰ 'ਤੇ ਬਚਾ ਕਰਕੇ ਨਿਕਲੋ। ਪਰ ਕੱਲ੍ਹ ਵਾਸੂ ਜੀ ਉਹਨਾਂ ਨੇ ਇੱਕ ਤਰੀਕਾ ਝੰਡਾ ਗੱਡ ਦਿੱਤਾ, ਜਿਹੜਾ ਕਿਹਾ ਨਾ ਕਿ ਵਿੰਡੋ ਦੇ ਵਿੱਚੋਂ ਸਾਈਨ ਹਟਾ ਰਹੇ ਹਾਂ, ਉਹ ਕਲੀਅਰਲੀ ਇੱਕ ਸੰਕੇਤ ਹੁਣ ਅਮਰੀਕਾ ਨੂੰ ਅਤੇ ਦੁਨੀਆਂ ਨੂੰ ਦੇ ਦਿੱਤਾ ਗਿਆ। ਸੋ ਜਿਹੜੀ ਇੱਕ ਉਹ ਇੱਕ ਤਬਦੀਲੀ, ਟਰੰਪ ਵੀ ਤਾਂ ਇਹੀ ਕਰਦੇ ਆ, ਟਰੰਪ ਡਸ ਦਿਸ ਇਨ ਅ ਮੱਚ ਡਿਫਰੈਂਟ ਮੈਨਰ, ਇਨ ਅ ਮੱਚ ਡਿਫਰੈਂਟ ਸਪੇਸ, ਕਿ ਆਪਣੀ ਕਹੀ ਗੱਲ ਨੂੰ ਇਕਦਮ ਬਦਲ ਦਿੰਦੇ ਆ, ਪਰ ਉਹ ਬਦਲਦੇ ਇਸ ਤਰੀਕੇ ਨਾਲ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਪਿਛਲੀ ਗੱਲ ਜ਼ਿਆਦਾ ਸਹੀ ਆ ਜਾਂ ਇਸ ਨਵੀਂ ਗੱਲ 'ਤੇ ਕਦ ਤੱਕ ਟਿਕੇ ਰਹਿਣਾ।
ਬਿਲਕੁਲ।
ਪਰ ਮਾਰਕ ਕਾਰਨੀ ਨੇ ਕੱਲ੍ਹ ਜਿਸ ਤਰ੍ਹਾਂ ਦੀ ਇੱਕ ਉਹ ਤਬਦੀਲੀ, ਜਿਸ ਤਰ੍ਹਾਂ ਦਾ ਇੱਕ ਉਹ ਵਰਲਡ ਸਟੇਜ 'ਤੇ ਜਾ ਕੇ ਸਪੀਚ ਦੇ ਕੇ ਜੋ ਆਪਣੇ ਸਟੈਂਡਸ ਦੇ ਵਿੱਚ ਤਬਦੀਲੀ ਦਿਖਾਈ ਆ, ਉਹ ਹੁਣ ਦੇਖਣਾ ਹੋਏਗਾ ਕਿ ਟਰੰਪ ਉਹਨੂੰ ਅੱਜ ਇਨੀਸ਼ੀਅਲ ਰਿਐਕਸ਼ਨ ਆ, ਉਹਦਾ ਸ਼ਾਰਟ ਟਰਮ ਰਿਐਕਸ਼ਨ ਹੋਰ ਕੀ ਕੁਝ ਆਉਂਦਾ।
ਜਾਂ ਆਪਾਂ ਜਿਹੜੀ ਉਹ ਗੱਲ ਕਹਿ ਰਹੇ ਨਾ ਕਿ ਕੈਨੇਡਾ ਤਾਂ ਸਾਡੇ ਟੁਕੜਿਆਂ 'ਤੇ ਪਲ ਰਿਹਾ, ਜਿਵੇਂ ਕੈਨੇਡਾ ਲਿਵਸ ਬਿਕੋਜ਼ ਆਫ ਦਾ ਯੂਨਾਈਟਿਡ ਸਟੇਟਸ, ਯੂ ਸ਼ੁੱਡ ਬੀ ਗ੍ਰੇਟਫੁਲ, ਤੁਹਾਨੂੰ ਸਾਡੇ ਅਹਿਸਾਨਮੰਦ ਹੋਣਾ ਚਾਹੀਦਾ। ਇਹ ਚੀਜ਼ ਜਿਹੜੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਜ਼ਹਿਨ ਦੇ ਵਿੱਚ ਪਹਿਲੇ ਦਿਨ
ਤੋਂ ਹੀ ਹੈ, ਉਹ ਜਾਣੀ ਨਹੀਂ।
ਯੂ ਐਸ ਐਮ ਸੀ ਏ ਦੀ ਜਿਹੜੀ ਰੀਨੈਗੋਸੀਏਸ਼ਨ ਹੋਣੀ ਆ, ਦਿਸ ਇਜ਼ ਦਾ ਬਿਗੈਸਟ ਡੈਟਰੈਂਟ ਦੈਟ ਵੀ ਵਿਲ ਫੇਸ, ਕਿ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਹੀ ਹੋਇਆ ਕਿ ਵੀ ਇਹ ਤਾਂ ਸਾਡੇ ਟੁਕੜਿਆਂ 'ਤੇ ਪਲਦੇ ਨੇ। ਅਨਫੋਰਚੁਨੇਟਲੀ ਦੈਟਸ ਵਾਟ ਹੀ ਥਿੰਕ।
ਪਿਛਲੇ ਕੁਆਟਰ ਦੇ ਵਿੱਚ ਜੇ ਕੈਨੇਡਾ ਦਾ ਟ੍ਰੇਡ ਅਮਰੀਕਾ ਨਾਲ ਘਟਿਆ ਵੀ ਆ, ਘੱਟ ਕੇ ਵੀ 67%, ਜਿੰਨਾ ਵੀ ਅਸੀਂ ਮਾਲ ਜੇ ਅਸੀਂ $100 ਦਾ ਸਮਾਨ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਾਂ, $67 ਦਾ ਸਮਾਨ ਅਮਰੀਕਾ ਨੂੰ ਜਾ ਰਿਹਾ। ਸੋ ਇਸ ਕਰਕੇ
ਲੋਐਸਟ ਨੰਬਰ ਆ,
ਇਹ ਲੋਐਸਟ ਨੰਬਰ,
ਪਹਿਲਾ ਨੰਬਰ 74-75% ਦੇ ਨੇੜੇ ਤੇੜੇ ਰਿਹਾ ਐਵਰੇਜ ਕੱਢੋ ਕੇ ਪਿਛਲੇ 10-20 ਸਾਲਾਂ ਦੀ। ਤੇ ਮਾਰਕ ਕਾਰਨੀ ਨੇ ਇਸ ਚੀਜ਼ ਨੂੰ ਐਡਰੈਸ ਕੀਤਾ ਕੱਲ ਆਪਣੇ ਭਾਸ਼ਣ ਦੇ ਵਿੱਚ। ਉਹਨਾਂ ਨੇ ਕਿਹਾ ਅਸੀਂ ਪਿਛਲੇ ਕਈ ਸਾਲਾਂ ਤੋਂ ਇਕਨੋਮਿਕ ਇੰਟੀਗ੍ਰੇਸ਼ਨ ਦੀ ਬੜੀ ਗੱਲ ਕਰ ਰਹੇ ਹਾਂ ਪਿਛਲੇ 20 ਸਾਲਾਂ ਤੋਂ, ਪਰ ਉਹਦੇ ਵਿੱਚ ਵੀ ਜਿਹੜੀਆਂ ਦਿੱਕਤਾਂ ਨੇ, ਕਹਿੰਦੇ ਹੁਣ ਪਿਛਲੇ ਪੈਂਡੈਮਿਕ ਵੇਲੇ, ਫਾਈਨੈਂਸ਼ੀਅਲ ਕ੍ਰਾਈਸਿਸ ਵੇਲੇ, ਕਹਿੰਦੇ ਉਹ ਸਾਰੀਆਂ ਚੀਜ਼ਾਂ ਉਜਾਗਰ ਹੁੰਦੀਆਂ ਰਹੀਆਂ। ਪਰ ਕਹਿੰਦੇ ਹੁਣ ਅਸੀਂ ਜਿਹੜੀ ਇਕਨੋਮਿਕ ਇੰਟੀਗ੍ਰੇਸ਼ਨ ਆ, ਕਹਿੰਦੇ ਜੇ ਇਹ ਇੰਟੀਗ੍ਰੇਸ਼ਨ ਤੁਹਾਡੀ ਸਬੋਰਡੀਨੇਸ਼ਨ ਦਾ ਕਾਰਨ ਬਣ ਜਾਵੇ,
ਹਾਂ ਫਿਰ ਉਹਦਾ, ਹਾਂ
ਕਹਿੰਦੇ ਫਿਰ ਵੀ ਕੈਨੋਟ ਕੰਟੀਨਿਊ ਟੂ ਕੀਪ ਲਿਵਿੰਗ ਇਨ ਦੈਟ ਲਾਈ, ਇਸ ਝੂਠ ਦੇ ਵਿੱਚ ਰਹਿਣਾ ਬੰਦ ਕਰੋ, ਇਹ ਇੰਟੀਗ੍ਰੇਸ਼ਨ ਨਹੀਂ ਹੈ, ਸਬੋਰਡੀਨੇਸ਼ਨ ਸੋ ਜਿਹੜੀ ਉਹ ਹੁਣ ਡੋਨਲਡ ਟਰੰਪ ਗੱਲ ਕਹਿ ਰਹੇ ਨਾ ਕਿ ਯੂ ਲਿਵ ਬਿਕੋਜ਼ ਆਫ ਅਸ,
ਉਹ ਸਬਆਰਡੀਨੇਸ਼ਨ,
ਉਹ ਸਾਡੀ ਸਬਆਰਡੀਨੇਸ਼ਨ ਹੀ ਹੈ ਨਾ। ਸੋ ਉਹਦੇ ਵਿੱਚੋਂ ਕਹਿੰਦੇ ਸਾਨੂੰ ਬਾਹਰ ਨਿਕਲਣਾ ਪੈਣਾ, ਹੁਣ ਉਹਦੇ ਵਿੱਚ ਕਿੰਨੀ ਕਾਮਯਾਬੀ ਮਿਲਦੀ ਹੈ ਦੈਟ ਰਿਮੇਨਸ ਟੂ ਬੀ ਸੀਨ,
ਤੇ ਉਹ ਰਾਤੋ ਰਾਤ ਨਹੀਂ ਹੋਣਾ,
ਰਾਤੋ ਰਾਤ ਨਹੀਂ ਹੋਣਾ,
ਟਾਈਮ ਲੱਗਣਾ ਉਹਨੂੰ।
ਸ਼ੁਰੂ ਤੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਜਿਹੜੀ ਡਾਈਵਰਸੀਫਿਕੇਸ਼ਨ ਆ ਉਹ ਰਾਤੋ ਰਾਤ ਐਟ ਦਾ ਕਲਿੱਕ ਆਫ ਅ ਬਟਨ ਨਹੀਂ ਹੋਣੀ,
ਨਹੀਂ ਹੋਇਆ ਕਰਦੀ,
ਤੇ ਇਟ ਵਿਲ ਟੇਕ ਟਾਈਮ, ਗ੍ਰੈਜੂਅਲ ਪ੍ਰੋਸੈਸ ਹੈ, ਤੇ ਇਹ ਗ੍ਰੈਜੂਅਲ ਪ੍ਰੋਸੈਸ ਕਿੰਨਾ ਲੰਬਾ ਚੱਲਦਾ, ਤੇ ਇਸ ਗ੍ਰੈਜੂਅਲ ਪ੍ਰੋਸੈਸ ਦੌਰਾਨ ਅਮਰੀਕਾ ਸਾਨੂੰ ਕਿੰਨਾ ਤੰਗ ਕਰਦਾ। ਡੋਨਲਡ ਮਾਰਕਾਨੀ ਨੇ ਇਸ ਚੀਜ਼ ਨੂੰ ਵੀ ਐਡਰੈਸ ਕੀਤਾ, ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੋਵਰੇਨਿਟੀ ਇਸ ਗੱਲ ਨਾਲ ਡਿਸਾਈਡ ਹੋਏਗੀ ਕਿ ਜਿਹੜੀਆਂ ਇਹ ਧੱਕੇਸ਼ਾਹੀ ਜਿਹੜੇ ਇਹ ਕਰ ਰਹੇ ਨੇ ਮੁਲਕ ਨੇ, ਜਿਹੜੇ ਸਟਰੋਂਗ ਪਾਵਰਸ ਨੇ, ਇਹਨਾਂ ਦਾ ਪ੍ਰੈਸ਼ਰ ਤੁਸੀਂ ਕਿੰਨੀ ਦੇਰ ਤੱਕ ਕਿਸ ਤਰ੍ਹਾਂ ਚੱਲ ਸਕਦੇ ਹੋ, how you deal with this pressure,
yeah,
and sovereignty nu tuhade
determine karega, unhone kiha canada de upar pressure reha jadi baad de vich bhashan to baad jehdi gal baat ho rahi si oh unhone kiha kende pressure has been immense par fir unhone gal ehi kiti hai kende par je tusi vekho jadon de tariffs wali sari kwail shuru hui hai american canadian economy de vich america di economy nalo jobs in absolute numbers zyada generate hoiyan ne kende haqeeqat eh hai chalo khair oh jobs wale numbers nu leke ਜਿਹੜੀ ਉਹਦੀਆਂ ਕੁਝ ਹੋਰ ਨਿਟੀ ਗ੍ਰਿਟੀਜ਼ ਨੇ ਉਹਦੇ ਬਾਰੇ ਕਾਫ਼ੀ ਹੋਰ ਗੱਲਬਾਤ ਹੁੰਦੀ ਹੈ, ਪਰ ਉਹਨਾਂ ਨੇ ਇਹ ਗੱਲ ਵੀ ਕੱਲ੍ਹ ਆਖੀ ਹੈ, ਕਹਿੰਦੇ ਡਿਸਪਾਈਟ ਆਫ ਦ ਪ੍ਰੈਸ਼ਰ ਕੈਨੇਡੀਅਨ ਇਕਨੋਮੀ ਦੇ ਵਿੱਚ ਜੋਬ ਕ੍ਰੀਏਸ਼ਨ ਅਮਰੀਕਾ ਦੇ ਨਾਲੋਂ ਬਿਹਤਰ ਰਹੀ ਹੈ। ਸੋ ਇਹ ਕੁਝ ਗੱਲਾਂ ਜਿਹੜੀਆਂ ਕੱਲ੍ਹ ਹੋਈਆਂ ਨੇ।
ਸੋ ਮੈਂ ਫਿਰ ਇੱਥੇ ਕਹਾਂਗਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਜਦੋਂ ਪ੍ਰਾਈਮ ਮਿਨਿਸਟਰ ਕੈਨੇਡਾ ਨੂੰ ਜਾ ਕੇ ਰੈਪ੍ਰਜੈਂਟ ਕਰਨ, ਚਾਹੇ ਉਹ ਕੰਜ਼ਰਵ੟ੇਟਿਵ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਉਹ ਲਿਬਰਲ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਐਨਡੀਪੀ ਦਾ ਪ੍ਰਾਈਮ ਮਿਨਿਸਟਰ
ਜਦੋਂ ਕਦੇ ਬਣੇ,
ਉਹ ਸਾਨੂੰ ਐਜ਼ ਕੈਨੇਡੀਅਨਸ ਆਪਣੇ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਕਰਨਾ ਚਾਹੀਦਾ ਕਿ ਜਿਹੜੇ ਉਹਨਾਂ ਨੇ ਇਸ ਭਾਸ਼ਣ ਦੇ ਵਿੱਚ ਕੈਨੇਡੀਅਨ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਨੇ,
ਜੀ ਜੀ,
ਜਦੋਂ ਵਾਪਸ ਆ ਜਾਣਗੇ ਉਹਨਾਂ ਨੂੰ ਉੱਥੇ ਸਵਾਲ ਪੁੱਛੇ ਜਾਣਗੇ, ਅਸੀਂ ਪੁੱਛਾਂਗੇ ਵੀ ਤੇ ਪੁੱਛਦੇ ਰਹਿੰਦੇ ਹਾਂ, ਅਸੀਂ ਕ੍ਰਿਟੀਸਾਈਜ਼ ਵੀ ਕਰਦੇ ਹਾਂ ਜਦੋਂ ਕ੍ਰਿਟੀਸਿਜ਼ਮ ਦੀ ਗੱਲ ਹੁੰਦੀ ਹੈ, ਪਰ ਇਹ ਬੜੇ ਸਾਲਾਂ ਤੋਂ ਕਈ ਦਹਾਕਿਆਂ ਤੋਂ ਇਹ ਪਿਰਤ ਰਹੀ ਹੈ ਕਿ ਜਦੋਂ ਕਿਸੇ ਵੀ ਮੁਲਕ ਦਾ ਪ੍ਰਾਈਮ ਮਿਨਿਸਟਰ ਟਰੈਵਲ ਕਰ ਰਿਹਾ ਹੁੰਦਾ ਇੰਟਰਨੈਸ਼ਨਲੀ, ਤੁਸੀਂ ਪ੍ਰਾਈਮ ਮਿਨਿਸਟਰ ਨੂੰ ਡੋਮੈਸਟਿਕਲੀ ਕ੍ਰਿਟੀਸਾਈਜ਼ ਨਹੀਂ ਕਰਿਆ ਕਰਦੇ, ਉਹਨਾਂ ਨੂੰ ਸਪੋਰਟ ਕਰਿਆ ਕਰਦੇ ਹੋ, ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਪਿਰਤ ਜਿਵੇਂ ਟੁੱਟ ਗਈ ਹੈ, ਇਹ ਜਿਹੜਾ ਵਰਲਡ ਆਰਡਰ ਸੀ ਇਹ ਵੀ ਕਲੈਪਸ ਕਰ
ਗਿਆ,
ਕਿ ਅਸੀਂ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ,
ਜਿਹੜਾ ਇੱਕ ਇਹ ਪੋਲੀਟੀਕਲ ਸ਼ਿਸ਼ਟਾਚਾਰ ਸੀ ਨਾ, ਪੋਲੀਟੀਕਲ ਸ਼ਿਸ਼ਟਾਚਾਰ ਦੇ ਵਿੱਚ ਵੀ ਕਮੀ ਆਈ ਹੈ ਪਿਛਲੇ 4-5 ਸਾਲਾਂ 'ਚ ਬਹੁਤ ਜ਼ਿਆਦਾ,
ਬਿਲਕੁਲ, ਤੇ ਇਹ ਜਿਹੜੀ ਜਿਹੜੀ ਪੋਲੀਟਿਕਸ ਦੇ ਵਿੱਚ ਡਿਵੀਜ਼ਨਸ ਨੇ ਉਹ ਬਹੁਤ ਜ਼ਿਆਦਾ ਸਟਾਰਕ ਹੋ ਗਈਆਂ ਨੇ, ਤੇ ਸੋਸ਼ਲ ਮੀਡੀਆ ਦਾ ਜ਼ਮਾਨਾ, ਸਾਰੇ ਕੋਈ ਹਰ ਕੋਈ ਕਹਿੰਦਾ ਵੀ ਮੈਂ ਕਲਿੱਪ ਬਣਾ ਕੇ ਫਟਾਫਟ ਵਿਊਜ਼ ਜਿਹੜੇ ਨੇ ਉਹ ਗੈਦਰ ਕਰ ਲਵਾਂ, ਤੇ ਉਸ ਚੱਕਰ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਦੇ ਕੋਲੋਂ ਰਿਹਾ ਨਹੀਂ ਜਾਂਦਾ ਅੱਗੇ ਹੋ ਕੇ ਉਹ ਕ੍ਰਿਟੀਸਾਈਜ਼ ਕਰ ਰਹੇ ਨੇ, ਕ੍ਰਿਟੀਸਾਈਜ਼ ਕਰੋ, ਤੁਹਾਡਾ ਕੰਮ ਹੈ ਆਪੋਜੀਸ਼ਨ ਦੇ ਵਜੋਂ ਕ੍ਰਿਟੀਸਾਈਜ਼ ਕਰਨਾ ਸਰਕਾਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਪਰ ਜਦੋਂ ਉਹ ਕੈਨੇਡਾ ਦੇ ਵਿੱਚ ਹੋਣ, ਜਦੋਂ ਆਟਵਾ ਦੇ ਵਿੱਚ ਹੋਣ, ਜਦੋਂ ਉਹ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਹੋਣ, ਉਦੋਂ ਕ੍ਰਿਟੀਸਾਈਜ਼ ਕਰੋ, ਨੋਟ ਵੈਨ ਹੀ ਟਰੈਵਲਸ ਇੰਟਰਨੈਸ਼ਨਲੀ।
ਅੱਛਾ, ਇੱਕ ਗੱਲ ਜਿਹੜੀ ਕੱਲ੍ਹ ਮਾਰਕਾਰਨੀ ਨੇ ਹੋਰ ਆਖੀ, ਕਹਿੰਦੇ ਵੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਕੁਝ ਸੈਕਟਰਸ ਦੇ ਵਿੱਚ ਪ੍ਰੈਸ਼ਰ ਬਹੁਤ ਜ਼ਿਆਦਾ, ਕਿ ਕੈਨੇਡਾ ਦੇ ਵਿੱਚ ਇਕਨੋਮੀ ਦੇ ਉੱਪਰ ਪ੍ਰੈਸ਼ਰ ਹੈ ਪਰ ਕੁਝ ਸੈਕਟਰਸ 'ਤੇ ਪ੍ਰੈਸ਼ਰ ਜ਼ਿਆਦਾ ਹੈ। ਭਾਸ਼ਣ ਤੋਂ ਬਾਅਦ ਜਿਹੜਾ ਕੁਐਸਚਨ ਆਨਸਰ ਸੀਗਾ ਉਹਦੇ ਵਿੱਚ ਉਹਨਾਂ ਨੇ ਗੱਲ ਆਖੀ ਆ। ਹੁਣ ਵਾਸੂ ਜੀ ਇਹਦਾ ਇੱਕ ਐਗਜ਼ਾਮਪਲ ਮਿਲਦਾ ਟਰੈਕਿੰਗ ਇੰਡਸਟਰੀ ਦੇ ਵਿੱਚ, ਕਿ ਜਿਹੜੀ ਇਹ ਆਲਰੇਡੀ ਟਰੈਕਿੰਗ ਦੇ ਵਿੱਚ ਜਿਹੜਾ ਅਮਾਊਂਟ ਆਫ ਵਰਕ ਆ ਉਹ ਕਾਫੀ ਇੰਪੈਕਟ ਹੋਇਆ ਹੋਇਆ, ਅਤੇ ਜਿਉਂ ਜਿਉਂ ਅਮਰੀਕਾ ਦੇ ਨਾਲ ਡੀਲਿੰਕਿੰਗ ਹੁੰਦੀ ਆ ਟਰੈਕਿੰਗ ਇੰਡਸਟਰੀ, ਟਰੈਕਿੰਗ ਸੈਕਟਰ ਦੇ ਵਿੱਚ ਜਿਹੜਾ ਲੈਵਲ ਆਫ ਐਕਟੀਵਿਟੀ ਆ ਉਹਦੇ ਉੱਪਰ ਹੋਰ ਜ਼ਿਆਦਾ ਪ੍ਰੈਸ਼ਰ ਪੈਣਾ ਹੈ। ਸੋ ਟਰੈਕਿੰਗ ਇੰਡਸਟਰੀ ਵਾਲੇ ਇਸ ਗੱਲ ਨੂੰ ਵੀ ਬਹੁਤ ਕਲੋਜ਼ਲੀ ਓਬਜ਼ਰਵ ਕਰ ਰਹੇ ਨੇ।
ਨੈਚੁਰਲ ਰਿਸੋਰਸ ਸੈਕਟਰ, ਆਟੋਮੋਟਿਵ ਸੈਕਟਰ, ਸਾਡੇ ਸਾਰੇ ਸੈਕਟਰਸ ਅਮਰੀਕਾ ਦੇ ਉੱਤੇ ਡਿਪੈਂਡ ਕਰਦੇ ਨੇ
ਜੀ,
ਪਰ ਇਹਦਾ ਮਤਲਬ ਦੇਖੋ ਵਿਜੇ ਜੀ, ਜੇ ਆਪਾਂ ਕਹਿੰਦੇ ਨਾ ਡਾਈਵਰਸੀਫਿਕੇਸ਼ਨ ਇੱਕ ਗ੍ਰੈਜੂਅਲ ਪ੍ਰੋਸੈਸ ਆ, ਤੇ ਇਸ ਇੰਟੀਗ੍ਰੇਸ਼ਨ ਨੂੰ ਖਤਮ ਕਰਨਾ ਵੀ ਉਹ ਵੀ ਰਾਤੋ ਰਾਤ ਨਹੀਂ ਹੋਏਗਾ,
ਰਾਤੋ ਰਾਤ ਨਹੀਂ ਹੋਣੀ,
ਉਹ ਵੀ ਗ੍ਰੈਜੂਅਲ ਪ੍ਰੋਸੈਸ ਹੀ ਹੈ, ਸਾਨੂੰ ਵੀ ਸਮਝਣਾ ਚਾਹੀਦਾ,
ਦੋਨੋਂ ਇਕੱਠੇ ਹੀ ਚੱਲਣਗੇ ਨਾ, ਜਿਉਂ ਜਿਉਂ ਡਾਈਵਰਸੀਫਾਈ ਕਰੋਗੇ ਤਿਉਂ ਤਿਉਂ ਇਧਰੋਂ ਰੈਂਪਿੰਗ ਡਾਊਨ
ਹੋਏਗੀ। ਅਮਰੀਕਾ ਜੇ ਸਾਡੇ ਨਾਲ ਆਪਣੀਆਂ ਟਾਈਜ਼ ਨੂੰ ਸਨੈਪ ਕਰਨਾ ਚਾਹੁੰਦਾ, ਜੋ ਕਹਿੰਦੇ ਨੇ ਵੀ ਸਾਡੀਆਂ ਜਿਹੜੀਆਂ ਗੱਡੀਆਂ ਨੇ ਸਿਰਫ ਅਮਰੀਕਾ ਦੇ ਵਿੱਚ ਹੀ ਬਣਨਗੀਆਂ, ਕੈਨੇਡਾ ਤੋਂ ਅਸੀਂ ਪਾਰਟਸ ਖਰੀਦਣੇ ਹੀ ਨਹੀਂ, ਅਸੈਂਬਲੀ ਕੈਨੇਡਾ ਦੇ ਵਿੱਚ ਹੋਏਗੀ ਨਹੀਂ,
ਕਰਨਾ ਆਉਣਾ ਦਾ ਵੀ ਨਹੀਂ,
ਉਹ ਵੀ ਰਾਤੋ ਰਾਤ ਨਹੀਂ ਹੋ ਜਾਣਾ, ਇਟ ਵਿਲ ਆਲਸੋ ਹੈਪਨ ਗ੍ਰੈਜੂਅਲੀ। ਸੋ ਜੇ ਸਾਡੇ ਕੋਲ ਕਹਿੰਦੇ ਸਾਨੂੰ ਸਮਾਂ ਲੱਗੇਗਾ ਤੇ ਅਮਰੀਕਾ ਨੂੰ ਵੀ ਸਮਾਂ ਲੱਗੇਗਾ, ਤੇ ਉਸ ਸਮੇਂ ਦੇ ਵਿੱਚ ਅਸੀਂ ਕਿੱਦਾਂ ਮੌਕਿਆਂ ਤੇ ਚੌਕੇ ਮਾਰਦੇ ਹਾਂ। ਸੋ ਉਹ ਦੇਖਣ ਵਾਲੀ ਗੱਲ ਹੋਣੀ ਹੈ ਕਿ ਅਸੀਂ ਸਿਰਫ ਜਾ ਕੇ ਵਿਦੇਸ਼ੀ ਦੌਰੇ ਹੀ ਕਰਾਂਗੇ, ਜਾ ਕੇ ਬਸ ਸੋਹਣੀਆਂ ਸੋਹਣੀਆਂ ਗੱਲਾਂ ਹੀ ਕਰਾਂਗੇ, ਜਾਂ ਐਕਚੁਅਲ ਦੇ ਵਿੱਚ ਜਿਹੜੀਆਂ ਡੀਲਸ ਹੋ ਰਹੀਆਂ ਨੇ ਉਹਨਾਂ ਦੇ ਨਾਲ ਸਾਨੂੰ ਕੁਝ ਹਾਸਲ ਵੀ ਹੋਏਗਾ, ਦੈਟ ਰਿਮੇਨਸ ਟੂ ਬੀ ਸੀਨ, ਦੈਟ ਵਿਲ ਬੀ ਦਾ ਰੀਅਲ ਟੈਸਟ।
ਜਿਹੜੀ ਵਾਸੂ ਜੀ ਜੇ ਡੀਲਸ ਦੀ ਗੱਲ ਕਰੀਏ, ਇੱਕ ਕੁਇਕਲੀ ਇੱਥੇ ਗੱਲ ਸਾਂਝੀ ਕਰ ਲਈਏ, ਜਿਹੜੇ ਕੈਨੇਡਾ ਦੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਹੀਥ ਮੈਕਡੋਨਲਡ, ਉਹਨਾਂ ਨੇ ਇੱਕ ਅਪਡੇਟ ਸਾਂਝੀ ਕੀਤੀ ਆ ਕਿ ਜਿਹੜੀ ਜਿਹੜੀ ਚਾਈਨਾ ਦੇ ਨਾਲ ਡੀਲ ਹੋਈ ਹੈ ਨਾ ਕਨੋਲਾ ਬਾਰੇ, ਉਦੋਂ ਲੈ ਕੇ ਹੁਣ ਜਿਹੜਾ ਪਹਿਲਾ ਆਰਡਰ ਹੈਗਾ ਉਹ ਆਲਰੇਡੀ ਕਹਿੰਦੇ ਆ ਚੁੱਕਿਆ ਹੋਇਆ, ਅਤੇ ਉਹਦੀ ਜਿਹੜੀ ਪਹਿਲੀ ਖੇਪ ਹੈ ਆਉਂਦੇ ਦਿਨਾਂ ਦੇ ਵਿੱਚ ਉਹ ਭੇਜੀ ਜਾਏਗੀ। ਸੋ ਬੀਜਿੰਗ ਵੱਲੋਂ ਕੈਨੇਡੀਅਨ ਕਨੋਲਾ ਅਤੇ ਬੀਫ ਦੀ ਇੰਪੋਰਟ ਜਿਹੜੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾਣੀ ਆ, ਅਤੇ ਹੀਥ ਮੈਕਡੋਨਲਡ ਨੇ ਦੱਸਿਆ ਕਿ ਯਾ ਸੋ ਆਲਰੇਡੀ ਜਿਹੜੀ ਗੱਲਬਾਤ ਆ ਜਿਹੜਾ ਇੰਪੈਕਟ ਆ ਕੁਝ ਉਹ ਦਿਸਣਾ ਸ਼ੁਰੂ ਹੋ ਗਿਆ।
ਹਕੀਕਤ ਇਹੀ ਹੈ ਕਿ ਕੋਈ ਵੀ ਮੁਲਕ ਕਿਸੇ ਦੂਜੇ ਮੁਲਕ ਤੋਂ ਚੀਜ਼ ਉਦੋਂ ਹੀ ਖਰੀਦਦਾ ਜਦੋਂ ਉਹਨਾਂ ਨੂੰ ਚਾਹੀਦੀ
ਜਦੋਂ ਲੋੜ ਹੁੰਦੀ ਆ,
ਜਦੋਂ ਉਹਦੇ ਵਿੱਚ ਉਹਨਾਂ ਨੂੰ ਕੁਝ ਲੱਭ ਰਿਹਾ ਹੁੰਦਾ,
ਕੋਈ ਚੈਰਿਟੀ ਵਾਸਤੇ ਨਹੀਂ ਖਰੀਦਦਾ।
ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਦੇਰ ਇਜ਼ ਨੋ ਚੈਰਿਟੀ,
ਦੇਰ
ਨੋ ਫ੍ਰੀ ਲੰਚਸ।
ਜੀ ਜੀ, ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।